ਘਰ ਦੇ ਸਕੂਨ ਦਾ ਸੁਪਨਾ ਸਾਕਾਰ ਕਰਨ ਦੇ ਵਿੱਚ ਮਦਦ ਕਰ ਸਕਦੇ ਨੇ। ਆਰੀਫਾ ਮੁਜ਼ੱਫਰ ਸਿਟੀਸਕੇਪ ਰੀਅਲ ਐਸਟੇਟ ਲਿਮਿਟਿਡ ਬ੍ਰੋਕਰੇਜ ਦੇ ਨਾਲ ਸੇਲ ਰੈਪਰੈਜ਼ੈਂਟੇਟਿਵ ਨੇ। ਹੁਣੇ ਕਾਲ ਕਰੋ ਆਰੀਫਾ ਮੁਜ਼ੱਫਰ ਜੀ ਨੂੰ 647-898-62-45 647-898-6245
This is Radio 770 AM, the voice of community. News, current affairs, information, music and chit-chat. I am Ramanjit Singh Sidhu and you are listening to your favorite show, The Current Affairs with Ramanjit. Only on Radio 770 AM, Monday to Friday, 7 AM to 9 AM. Listen live on www.eawaz.com. If it is static, listen on your local number 647-872-4900.
ਉਹ ਅੱਜ ਤਾਂ ਕਮਾਲ ਹੀ ਹੋ ਗਈ। ਘਰ ਵਾਲੀ ਕਹਿੰਦੀ ਕਿਚਨ ਚ ਰੋਟੀ ਉਦੋਂ ਹੀ ਬਣੂ ਜਦੋਂ ਨਵੇਂ ਅਪਲਾਈਂਸਿਸ ਆਉਣਗੇ। ਮੈਂ ਗਿਆ ਲਾਈਨਿੰਗ ਗੱਲ, ਉਸੇ ਵੇਲੇ ਗੱਡੀ ਚੱਕੀ ਤੇ ਬ੍ਰੈਂਪਟਨ ਟੀਵੀ ਐਂਡ ਅਪਲਾਈਂਸਿਸ ਦੇ ਮੂਹਰੇ ਲਿਜਾ ਖੜੀ ਕਰਤੀ।
ਜੀ ਹਾਂ, ਇੰਨਾ ਹੀ ਸੌਖਾ ਹੈ ਆਪਣੀ ਕਿਚਨ ਨੂੰ ਇੱਕ ਨਵਾਂ ਰੂਪ ਦੇਣਾ। ਬ੍ਰੈਂਪਟਨ ਟੀਵੀ ਐਂਡ ਅਪਲਾਈਂਸਿਸ ਤੇ ਸਾਰੇ ਹਾਊਸਹੋਲਡ ਅਪਲਾਈਂਸਿਸ ਮਿਲਣਗੇ। ਹਰ ਬ੍ਰਾਂਡ ਬਹੁਤ ਹੀ ਵਧੀਆ ਪ੍ਰਾਈਸ ਤੇ। ਫ੍ਰਿਜ, ਸਟੋਵ, ਡਿਸ਼ਵਾਸ਼ਰ, ਲਾਂਡਰੀ ਸੈੱਟ, ਜੋ ਮਰਜ਼ੀ ਲੈ ਜਾਓ। 801 ਬੋਬੇ ਡਰਾਈਵ ਨੀਅਰ ਚਕੂਜ਼ੀ, 905-450-2828।
ਹੁਣ ਸੁਣੋ ਦੇਸ਼ ਤੇ ਦੁਨੀਆ ਦੀਆਂ ਤਾਜ਼ਾ ਖਬਰਾਂ ਤੇ ਉਹਨਾਂ ਦਾ ਵਿਸ਼ਲੇਸ਼ਣ ਹਰ ਸੋਮਵਾਰ ਤੋਂ ਸ਼ੁੱਕਰਵਾਰ ਸਵੇਰੇ 8 ਵਜੇ ਤੋਂ 10 ਵਜੇ ਤੱਕ। ਖਾਸ ਪ੍ਰੋਗਰਾਮ ਕਰੰਟ ਅਫੇਅਰਸ ਵਿਦ ਰਮਨਜੀਤ ਸਿੱਧੂ। ਸਾਡੇ ਪ੍ਰੋਗਰਾਮ ਦੇ ਵਿੱਚ ਜੁੜਨ ਦੇ ਲਈ ਕੋਈ ਸਲਾਹ, ਮਸ਼ਵਰਾ ਜਾਂ ਫਿਰ ਜਾਣਕਾਰੀ ਦੇਣ ਦੇ ਲਈ ਤੁਸੀਂ ਸਾਡੇ ਸਟੂਡੀਓ ਨੰਬਰ ਤੇ ਕਾਲ ਵੀ ਕਰ ਸਕਦੇ ਹੋ। ਫੋਨ ਨੰਬਰ ਨੋਟ ਕਰ ਲਓ, 416-620-1778, ਯਾਨੀ 416-620-1778, ਓਨਲੀ ਔਨ 770 AM।
770 AM ਖਬਰਾਂ ਦੇ ਇਸ ਬੁਲਟਨ ਦੇ ਵਿਚ ਮੈਂ ਹਾਂ ਕੁਨਾਲ ਸ਼ਰਮਾ। ਆਓ ਸਭ ਤੋਂ ਪਹਿਲਾਂ ਝਾਤ ਮਾਰਦੇ ਹਾਂ ਅੱਜ ਦੀਆਂ ਚੋਣਗੀਆਂ ਖਬਰਾਂ ਤੇ। ਓਟਾਰੀਓ ਦੇ ਪ੍ਰੀਮੀਅਰ ਡਗ ਫੋਰਡ ਦਾ ਕਹਿਣਾ ਹੈ ਕਿ ਬੈਂਕ ਆਫ ਕੈਨੇਡਾ ਲਈ ਵਿਆਜ ਦਰਾਂ ਘਟਾਉਣ ਦਾ ਸਮਾਂ ਆ ਗਿਆ ਹੈ। ਓਟਾਰੀਓ ਤੋਂ ਨੈਸ਼ਵਿਲ ਨੇੜੇ ਛੋਟਾ ਜਹਾਜ਼ ਹਾਦਸਾਗ੍ਰਸਤ ਹੋਣ ਕਾਰਨ 5 ਕੈਨੇਡੀਅਨਾਂ ਦੀ ਮੌਤ ਹੋ ਗਈ। ਟਿਮ ਹੋਟਨਸ ਨੇ ਓਟਾਰੀਓ ਦੇ ਆਦਮੀ ਵੱਲੋਂ ਖਰਾਬ ਕੌਫੀ ਕੱਪਾਂ ਦਾ ਮਾਮਲਾ ਸਾਹਮਣੇ ਲਿਆਂਦੇ ਜਾਣ ਤੋਂ ਬਾਅਦ ਜਾਂਚ ਸ਼ੁਰੂ ਕਰ ਦਿੱਤੀ ਹੈ। ਬੀਤੇ ਦਿਨ ਯੂਪੀ ਐਕਸਪ੍ਰੈਸ ਟ੍ਰੇਨ ਦੀ ਲਪੇਟ ਚ 16 ਸਾਲਾ ਲੜਕੇ ਅਤੇ 14 ਸਾਲਾ ਲੜਕੀ ਦੀ ਪਛਾਣ ਜਾਰੀ ਕਰ ਦਿੱਤੀ ਗਈ। ਤੇ ਹੁਣ ਖਬਰਾਂ ਵਿਸਥਾਰ ਨਾਲ। ਬੈਂਕ ਆਫ ਕੈਨੇਡਾ ਦੇ ਐਲਾਨ ਤੋਂ ਇੱਕ ਦਿਨ ਪਹਿਲਾਂ ਓਟਾਰੀਓ ਦੇ ਪ੍ਰੀਮੀਅਰ ਡਗ ਫੋਰਡ ਦਾ ਕਹਿਣਾ ਹੈ ਕਿ ਲੋਕਾਂ ਨੂੰ ਉੱਚੀਆਂ ਵਿਆਜ ਦਰਾਂ ਤੋਂ ਰਾਹਤ ਦਿੱਤੇ ਜਾਣ ਦੀ ਲੋੜ ਹੈ। ਪ੍ਰੀਮੀਅਰ ਨੇ ਐਕਸ ਤੇ ਸ਼ੇਅਰ ਕੀਤੀ ਇੱਕ ਪੋਸਟ ਵਿਚ ਕਿਹਾ ਹੈ ਕਿ ਲੋਕ ਦੁਖੀ ਹੋ ਰਹੇ ਹਨ, ਉਨ੍ਹਾਂ ਨੂੰ ਇੱਕ ਬ੍ਰੇਕ ਦੀ ਜ਼ਰੂਰਤ ਹੈ ਅਤੇ ਹੁਣ ਸਮਾਂ ਆ ਗਿਆ ਕਿ ਬੈਂਕ ਆਫ ਕੈਨੇਡਾ ਕੱਲ੍ਹ ਤੋਂ ਵਿਆਜ ਦਰਾਂ ਨੂੰ ਘਟਾਉਣਾ ਸ਼ੁਰੂ ਕਰੇ। ਬੁੱਧਵਾਰ ਦੀ ਸਵੇਰ ਨੂੰ ਬੈਂਕ ਆਫ ਕੈਨੇਡਾ ਨਵੀਆਂ ਵਿਆਜ ਦਰਾਂ ਦਾ ਐਲਾਨ ਕਰਨ ਦੀ ਤਿਆਰੀ ਵਿਚ ਹੈ ਅਤੇ ਉਮੀਦ ਕੀਤੀ ਜਾ ਰਹੀ ਹੈ ਮੁੱਖ ਵਿਆਜ ਦਰ ਨੂੰ 5% ਤੇ ਬਰਕਰਾਰ ਰੱਖਿਆ ਜਾ ਸਕਦਾ ਹੈ। ਜ਼ਿਆਦਾਤਰ ਜੂਨ ਦੇ ਆਸ ਪਾਸ ਆਉਣ ਵਾਲੀਆਂ ਪਹਿਲੀ ਵਿਆਜ ਦਰ ਕਟੌਤੀ ਦੀ ਭਵਿੱਖਬਾਣੀ ਕੀਤੀ ਜਾ ਰਹੀ ਹੈ। ਇਸ ਦੌਰਾਨ ਸੰਸਦੀ ਬਜਟ ਅਧਿਕਾਰੀ ਦੀ ਰਿਪੋਰਟ ਅਨੁਸਾਰ ਪਹਿਲੀ ਵਿਆਜ ਦਰ ਵਿਚ ਕਟੌਤੀ ਸਮੇਂ ਤੋਂ ਪਹਿਲਾਂ ਅਪ੍ਰੈਲ ਮਹੀਨੇ ਵਿਚ ਵੀ ਕੀਤੀ ਜਾ ਸਕਦੀ ਹੈ। ਕੁਝ ਅਰਥਸ਼ਾਸਤਰੀਆਂ ਨੂੰ ਉਮੀਦ ਹੈ ਕਿ ਬੈਂਕ ਆਫ ਕੈਨੇਡਾ ਸਾਲ ਦੇ ਅੱਧ ਦੇ ਆਸ ਪਾਸ ਵਿਆਜ ਦਰਾਂ ਵਿਚ ਕਟੌਤੀ ਕਰਨਾ ਸ਼ੁਰੂ ਕਰ ਦੇਵੇਗਾ। ਕੈਨੇਡੀਅਨ ਸੈਂਟਰ ਫਾਰ ਪਾਲਿਸੀ ਅਲਟਰਨੇਟਿਵਸ ਨੇ ਸੀਨੀਅਰ ਅਰਥਸ਼ਾਸਤਰੀ ਡੇਵਿਡ ਮੈਕਡੋਨਾਲਡ ਨੇ ਜਨਵਰੀ ਵਿਚ ਟੀਵੀ ਇੰਟਰਵਿਊ ਚ ਦਸਿਆ ਕਿ ਉਨ੍ਹਾਂ ਪਿਛਲੇ ਸਾਲ ਕੋਈ ਵੀ ਆਰਥਿਕ ਵਿਕਾਸ ਨਹੀਂ ਹੋਇਆ ਅਤੇ ਕੋਈ ਸੰਕੇਤ ਨਹੀਂ ਹੈ ਕਿ ਅਸੀਂ ਇਸ ਸਾਲ ਦੇ ਸ਼ੁਰੂ ਵਿਚ ਵੀ ਤੁਰੰਤ ਵਿਕਾਸ ਹੁੰਦਾ ਦੇਖਾਂਗੇ। ਕੈਨੇਡਾ ਦੀ ਆਰਥਿਕਤਾ ਚੌਥੀ ਤਿਮਾਹੀ 1% ਦੀ ਸਾਲਾਨਾ ਦਰ ਨਾਲ ਵਧੀ ਅਤੇ ਇਹ ਵੀ ਦੇਸ਼ ਦੇ ਕੇਂਦਰੀ ਬੈਂਕ ਦੇ ਸਭ ਤੋਂ ਤਾਜ਼ਾ ਪੂਰਨ ਅਨੁਮਾਨ ਅਰਥਸ਼ਾਸਤਰੀਆਂ ਦੀਆਂ ਉਮੀਦਾਂ ਤੋਂ ਵੱਧ ਰਹੀ ਹੈ। ਪ੍ਰਤੀ ਵਿਅਕਤੀ ਆਧਾਰ ਤੇ ਇਸੇ ਸਮੇਂ ਦੌਰਾਨ ਅਸਲ ਕੁੱਲ ਘਰੇਲੂ ਉਤਪਾਦ ਘੱਟ ਵੀ ਗਿਆ। ਉਧਰ ਡਾਊਨਟਾਊਨ ਨੈਸ਼ਵਿਲ ਦੇ ਨੇੜੇ ਕ੍ਰੈਸ਼ ਹੋਏ ਸਿੰਗਲ ਇੰਜਨ ਵਾਲੇ ਜਹਾਜ਼ ਦਾ ਪਾਇਲਟ ਨੇ ਏਅਰ ਟ੍ਰੈਫਿਕ ਕੰਟਰੋਲਰ ਨੂੰ ਹਾਦਸੇ ਤੋਂ ਕੁਝ ਸਮਾਂ ਪਹਿਲਾਂ ਦੱਸਿਆ ਕਿ ਉਸ ਨੂੰ ਨਜ਼ਰ ਆ ਰਿਹਾ ਕਿ ਉਸ ਦੇ ਜਹਾਜ਼ ਦੀ ਐਮਰਜੈਂਸੀ ਲੈਂਡਿੰਗ ਲਈ ਰਨਵੇ ਕਲੀਅਰ ਕੀਤਾ ਜਾ ਰਿਹਾ ਹੈ, ਪਰ ਨਾਲ ਹੀ ਉਨ੍ਹਾਂ ਕਿਹਾ ਕਿ ਉਹ ਇਸ ਰਨਵੇ ਤੱਕ ਨਹੀਂ ਪਹੁੰਚ ਸਕਿਆ। ਪਾਇਲਟ ਨੇ ਕਿਹਾ ਕਿ ਹਾਦਸੇ ਤੋਂ ਕੁਝ ਸਮਾਂ ਪਹਿਲਾਂ ਕਿ ਉਹ ਜਹਾਜ਼ ਉਤਾਰਨ ਜਾ ਰਿਹਾ, ਪਰ ਉਸ ਨੂੰ ਇਹ ਪਤਾ ਨਹੀਂ ਲੱਗਾ ਕਿ ਉਹ ਕਿੱਥੇ ਉਤਰਨਗੇ। ਇਸ ਤੋਂ ਪਹਿਲਾਂ ਹੀ ਜਹਾਜ਼ ਇੰਟਰਸਟੇਟ 40 ਹਾਈਵੇ ਦੇ ਨਾਲ ਕ੍ਰੈਸ਼ ਹੋ ਗਿਆ, ਇਸ ਵਿਚ ਸਵਾਰ 5 ਵਿਅਕਤੀਆਂ ਦੀ ਮੌਤ ਹੋ ਗਈ। ਨੈਸ਼ਨਲ ਟਰਾਂਸਪੋਰਟੇਸ਼ਨ ਸੇਫਟੀ ਬੋਰਡ ਦੇ ਜਾਂਚਕਰਤਾ ਅਰੁਣ ਮੈਕਾ ਕਾਟਰ ਨੇ ਮੰਗਲਵਾਰ ਨੂੰ ਇੱਕ ਨਿਊਜ਼ ਕਾਨਫਰੰਸ ਵਿਚ ਕਿਹਾ ਕਿ ਜਹਾਜ਼ ਵਿਚ ਪਾਇਲਟ ਸਮੇਤ ਇੱਕ ਹੋਰ ਬਾਲਗ ਅਤੇ 3 ਬੱਚੇ ਸਵਾਰ ਸਨ। ਉਸ ਨੇ ਕਿਹਾ ਕਿ 5 ਕੈਨੇਡੀਅਨ ਨਾਗਰਿਕ ਸਨ ਅਤੇ ਏਜੰਸੀ ਉਨ੍ਹਾਂ ਦੀ ਪਛਾਣ ਨਿਰਧਾਰਿਤ ਕਰਨ ਲਈ ਕੈਨੇਡੀਅਨ ਸਰਕਾਰ ਨਾਲ ਕੰਮ ਕਰ ਰਹੀ ਹੈ। ਉਨ੍ਹਾਂ ਕਿਹਾ ਕਿ ਇਹ ਜਾਣਨਾ ਅਤੇ ਜਲਦਬਾਜ਼ੀ ਹੋਵੇਗੀ ਕਿ ਹਾਦਸਾ ਕਿਸ ਕਾਰਨ ਹੋਇਆ। ਜਾਂਚਕਰਤਾਵਾਂ ਨੂੰ ਅਜੇ ਤੱਕ ਪਾਇਲਟ ਦੀ ਯੋਗਤਾ ਜਾਂ ਉਸ ਕੋਲ ਕਿੰਨੇ ਘੰਟਿਆਂ ਦਾ ਉਡਾਨ ਤਜਰਬਾ ਸੀ ਇਸ ਬਾਰੇ ਵੀ ਅਜੇ ਕੋਈ ਜਾਣਕਾਰੀ ਨਹੀਂ ਹੈ। ਹਾਦਸੇ ਦੇ ਕਾਰਨ ਨੂੰ ਸਮਝਣ ਲਈ ਪਾਇਲਟ ਦੇ ਤਜਰਬੇ ਬਹੁਤ ਮਹੱਤਵ ਰੱਖਦਾ ਹੈ। ਗਲੋਬਲ ਅਫੇਅਰਸ ਕੈਨੇਡਾ ਦੇ ਇੱਕ ਬਿਆਨ ਵਿੱਚ ਕਿਹਾ ਗਿਆ ਕਿ ਉਸ ਨੂੰ ਟੈਨਸੀ ਵਿੱਚ 5 ਕੈਨੇਡੀਅਨਾਂ ਦੇ ਹਵਾਈ ਹਾਦਸੇ ਵਿੱਚ ਮਾਰੇ ਦੀ ਜਾਣਕਾਰੀ ਹੈ, ਪਰ ਮਾਰੇ ਗਏ ਵਿਅਕਤੀਆਂ ਦੀ ਨਿੱਜਤਾ ਨੂੰ ਧਿਆਨ ਵਿੱਚ ਰੱਖਦੇ ਹੋਏ ਕੋਈ ਵੇਰਵਿਆਂ ਦਾ ਖੁਲਾਸਾ ਨਹੀਂ ਕਰਨਗੇ। ਬੋਰਡ ਦੇ ਬੁਲਾਰੇ ਨਿਆਮ ਮੈਕਡੋਨਲਡ ਨੇ ਇੱਕ ਈਮੇਲ ਵਿੱਚ ਕਿਹਾ ਕਿ ਕੈਨੇਡਾ ਦਾ ਟਰਾਂਸਪੋਰਟੇਸ਼ਨ ਸੇਫਟੀ ਬੋਰਡ ਨੂੰ ਯੂਐਸ ਅਧਿਕਾਰੀਆਂ ਦੀ ਅਗਵਾਈ ਵਿੱਚ ਕ੍ਰੈਸ਼ ਜਾਂਚ ਲਈ ਇੱਕ ਪ੍ਰਤੀਨਿਧੀ ਨਿਯੁਕਤ ਕੀਤਾ ਹੈ। ਪਾਇਲਟ ਨੇ ਕਰੀਬ 7:30 ਵਜੇ ਏਅਰ ਟ੍ਰੈਫਿਕ ਕੰਟਰੋਲ ਨੂੰ ਰੇਡੀਓ ਕੀਤਾ। ਸੋਮਵਾਰ ਨੂੰ ਸੂਚਨਾ ਦਿੱਤੀ ਕਿ ਉਸਦੇ ਜਹਾਜ਼ ਦਾ ਇੰਜਨ ਬੰਦ ਹੋ ਗਿਆ। ਉਸਨੇ ਕਿਹਾ ਕਿ ਉਸਨੇ ਜੌਨ ਸੀ ਟਿਓਨ ਹਵਾਈ ਅੱਡੇ ਨੂੰ ਡਾਊਨਟਾਊਨ ਦੇ ਪੱਛਮ ਵਿੱਚ 2500 ਫੁੱਟ ਤੇ ਓਵਰਫਲੋ ਕੀਤਾ ਸੀ ਅਤੇ ਉਨ੍ਹਾਂ ਨੇ ਰੇਡੀਓ ਪ੍ਰਸਾਰਣ ਦੀ ਰਿਕਾਰਡਿੰਗ ਦੇ ਅਨੁਸਾਰ ਜਹਾਜ਼ ਨੇ ਉਤਰਨ ਦੀ ਕੋਸ਼ਿਸ਼ ਵਿੱਚ ਏਅਰਪੋਰਟ ਦੇ ਆਲੇ ਦੁਆਲੇ ਚੱਕਰ ਲਗਾਇਆ ਸੀ। ਉਨ੍ਹਾਂ ਨੇ ਹਵਾਈ ਅੱਡੇ ਤੇ ਰਨਵੇ 2 ਨੂੰ ਸਾਫ਼ ਕੀਤਾ ਅਤੇ ਉਸ ਨੂੰ ਜਹਾਜ਼ ਨੂੰ ਹੇਠਾਂ ਉਤਾਰਨ ਲਈ ਕਿਹਾ, ਪਰ ਉਦੋਂ ਤੱਕ ਜਹਾਜ਼ 1600 ਫੁੱਟ ਤੱਕ ਹੇਠਾਂ ਆ ਚੁੱਕਾ ਸੀ। ਉਧਰ ਪਾਇਲਟ ਕਹਿ ਰਿਹਾ ਸੀ ਕਿ ਉਹ ਰਨਵੇ ਤੋਂ ਬਹੁਤ ਦੂਰ ਹਾਂ ਅਤੇ ਉਹ ਨਹੀਂ ਪਹੁੰਚ ਸਕੇਗਾ। ਇਹ ਉਸਦਾ ਆਖਰੀ ਸੁਨੇਹਾ ਸੀ, ਫਿਰ ਉਚਾਈ ਘੱਟ ਹੋਣ ਕਰਕੇ ਜਹਾਜ਼ ਰਡਾਰ ਤੋਂ ਬਾਹਰ ਹੋ ਗਿਆ। ਉਧਰ ਓਨਟਾਰੀਓ ਦੇ ਇੱਕ ਵਿਅਕਤੀ ਨੂੰ ਇੱਕ ਖਰਾਬ ਕੱਪ ਸੌਂਪੇ ਜਾਣ ਤੋਂ ਬਾਅਦ ਟਿਮ ਹੌਰਟਨਸ ਆਪਣੇ ਸਪਲਾਇਰ ਨਾਲ ਇੱਕ ਮੁੱਦੇ ਦੀ ਜਾਂਚ ਕਰ ਰਿਹਾ ਹੈ। ਜਾਣਕਾਰੀ ਮੁਤਾਬਕ ਗਰਮ ਕਾਫੀ ਦਾ ਭਰੇ ਇਸ ਕੱਪ ਦਾ ਤਲਾ ਨਿਕਲ ਗਿਆ ਸੀ। ਸ਼ਿਕਾਇਤਕਰਤਾ ਰੋਬ ਕਿਚਨ ਨੇ ਸੀਟੀਵੀ ਨਿਊਜ਼ ਟੋਰਾਂਟੋ ਨੂੰ ਦੱਸਿਆ ਕਿ ਖੁਸ਼ਕਿਸਮਤੀ ਨਾਲ ਉਸ ਕੋਲ ਬਲੈਕ ਕਾਫੀ ਨਹੀਂ ਸੀ, ਪਰ ਜੇ ਕੋਲ ਬਲੈਕ ਕਾਫੀ ਹੁੰਦੀ ਅਤੇ ਇਹ ਹਾਦਸਾ ਵਾਪਰ ਜਾਂਦਾ ਤਾਂ ਸਾਰੀ ਗਰਮ ਕਾਫੀ ਉਸਦੇ ਉਪਰ ਡਿੱਗ ਜਾਣੀ ਸੀ ਅਤੇ ਉਹ ਝੁਲਸ ਵੀ ਸਕਦਾ ਸੀ। ਖਾਸ ਤੌਰ ਤੇ ਜੇ ਕਿਸੇ ਨਾਲ ਗੱਡੀ ਚਲਾਉਂਦੇ ਸਮੇਂ ਅਜਿਹਾ ਹਾਦਸਾ ਵਾਪਰ ਜਾਵੇ ਤਾਂ ਹਾਲਤ ਹੋਰ ਵੀ ਬਹੁਤ ਜ਼ਿਆਦਾ ਖਰਾਬ ਹੋਣੀ ਹੈ। ਉਸਦੇ ਦੋਸਤ ਨੇ ਐਤਵਾਰ ਨੂੰ ਡੈਨਵਿਲ ਓਨਟਾਰੀਓ ਵਿੱਚ ਟਿਮ ਹੌਰਟਨਸ ਤੋਂ ਕਾਫੀ ਦੇ 2 ਵੱਡੇ ਕੱਪ ਖਰੀਦੇ ਸਨ ਅਤੇ ਫਿਰ ਕਿਚਨ ਦੇ ਘਰ ਲਈ ਲਗਭਗ 15 ਮਿੰਟ ਵਿੱਚ ਗੱਡੀ ਚਲਾਈ। ਉਸਨੇ ਪਹੁੰਚ ਕੇ ਕੱਪ ਕਿਚਨ ਨੂੰ ਦਿੱਤਾ ਅਤੇ ਉਸਨੇ ਕੱਪ ਨੂੰ ਆਪਣੇ ਟੂਲ ਬਾਕਸ ਤੇ ਰੱਖ ਦਿੱਤਾ। ਅਚਾਨਕ ਸਾਰੀ ਕਾਫੀ ਥੱਲੇ ਡਿੱਗੀ ਅਤੇ ਪੂਰਾ ਪਿਆਲਾ ਖਾਲੀ ਹੋ ਗਿਆ। ਕਿਚਨ ਨੇ ਕਿਹਾ ਕਿ ਉਸਨੇ ਆਪਣੇ ਦੋਸਤ ਵੱਲ ਦੇਖਿਆ ਅਤੇ ਦੇਖਿਆ ਕਿ ਉਸਦੇ ਕੱਪ ਨਾਲ ਵੀ ਇਹੀ ਹੋਇਆ ਸੀ। ਕਿਚਨ ਨੇ ਕਿਹਾ ਕਿ ਉਸਦੀ ਪਤਨੀ ਨੇ ਟਿਮ ਹੌਰਟਨ ਦੀ ਉਸੇ ਲੋਕੇਸ਼ਨ ਤੇ ਕਾਲ ਕੀਤੀ ਅਤੇ ਇਸ ਘਟਨਾ ਬਾਰੇ ਦੱਸਿਆ। ਲੋਕੇਸ਼ਨ ਤੇ ਅਧਿਕਾਰੀਆਂ ਨੇ ਦੱਸਿਆ ਕਿ ਇਹ ਕੋਈ ਪਹਿਲਾ ਮਾਮਲਾ ਨਹੀਂ ਹੈ। ਸੀਟੀਵੀ ਨਿਊਜ਼ ਟੋਰਾਂਟੋ ਦੇ ਟਿਮ ਹੌਰਟਨ ਦੇ ਮੁੱਖ ਦਫ਼ਤਰ ਦੇ ਬੁਲਾਰੇ ਨੇ ਪੁਸ਼ਟੀ ਕੀਤੀ ਕਿ ਇਸ ਮਾਮਲੇ ਦੀ ਜਾਂਚ ਕਰ ਰਹੇ ਹਾਂ ਅਤੇ ਕੱਪ ਸਪਲਾਇਰ ਨਾਲ ਉਨ੍ਹਾਂ ਦੀ ਗੱਲਬਾਤ ਹੋ ਰਹੀ ਹੈ। ਉਧਰ ਟੋਰਾਂਟੋ ਪੁਲਿਸ ਨੇ ਮੰਗਲਵਾਰ ਨੂੰ ਪੁਸ਼ਟੀ ਕੀਤੀ ਹੈ ਕਿ ਸੋਮਵਾਰ ਨੂੰ ਯੂਪੀ ਐਕਸਪ੍ਰੈਸ ਰੇਲ ਗੱਡੀ ਨਾਲ ਵਾਪਰੇ ਹਾਦਸੇ ਵਿੱਚ ਮਾਰੇ ਗਏ 2 ਵਿਅਕਤੀਆਂ ਵਿੱਚ 16 ਸਾਲ ਦਾ ਲੜਕਾ ਹੈ ਅਤੇ 14 ਸਾਲ ਦੀ ਲੜਕੀ ਸ਼ਾਮਲ ਸਨ। ਹਾਲਾਂਕਿ ਅਜੇ ਵੀ ਇਹ ਸਪਸ਼ਟ ਨਹੀਂ ਹੈ ਕਿ ਉਹ ਰੇਲ ਦੀ ਪਟੜੀ ਤੇ ਕੀ ਕਰ ਰਹੇ ਸਨ। ਇੰਸਪੈਕਟਰ ਕੈਰੀ ਫਰਨਾਂਡੀਜ਼ ਨੇ ਮੰਗਲਵਾਰ ਸਵੇਰੇ ਇੱਕ ਅਪਡੇਟ ਵਿੱਚ ਪੱਤਰਕਾਰਾਂ ਨੂੰ ਦੱਸਿਆ ਕਿ ਇਸ ਪਹਿਲੂ ਦੀ ਜਾਂਚ ਚੱਲ ਰਹੀ ਹੈ ਅਤੇ ਉਹ ਅਜੇ ਕੁਝ ਹੋਰ ਨਹੀਂ ਦੱਸ ਸਕਦੇ। ਹਾਲਾਂਕਿ ਉਸਨੇ ਉਸ ਸਮੇਂ ਰੇਲ ਗੱਡੀ 200 ਤੋਂ ਵੱਧ ਯਾਤਰੀਆਂ ਨਾਲ ਭਰੀ ਹੋਈ ਸੀ ਅਤੇ ਪੁਲਿਸ ਕਿਸੇ ਵੀ ਵਿਅਕਤੀ ਨੂੰ ਅੱਗੇ ਆਉਣ ਅਤੇ ਹਾਦਸੇ ਬਾਰੇ ਜਾਣਕਾਰੀ ਦੇਣ ਦੀ ਅਪੀਲ ਕਰ ਰਹੀ ਹੈ। ਫਰਨਾਂਡੀਜ਼ ਨੇ ਕਿਹਾ ਕਿ ਇਹ ਹਾਦਸਾ ਪੀੜਤਾਂ ਦੇ ਪਰਿਵਾਰ ਅਤੇ ਰੇਲ ਗੱਡੀ ਵਿੱਚ ਸਵਾਰ ਵਿਅਕਤੀਆਂ ਲਈ ਸਦਮੇ ਦੇਣ ਵਾਲਾ ਹੈ। ਇਸ ਹਾਦਸੇ ਦੇ ਘਟਨਾਕ੍ਰਮ ਨੂੰ ਜਾਣਨ ਵਾਸਤੇ ਟੋਰਾਂਟੋ ਪੁਲਿਸ ਜਾਣਕਾਰੀ ਦੇਣ ਵਾਲੇ ਕਿਸੇ ਵੀ ਵਿਅਕਤੀ ਨੂੰ ਪੁਲਿਸ ਨਾਲ ਸੰਪਰਕ ਕਰਨ ਦੀ ਅਪੀਲ ਕਰ ਰਹੀ ਹੈ। ਇਹ ਨਾਬਾਲਗ ਉਸ ਰਾਤ 10 ਵਜੇ ਦੇ ਕਰੀਬ ਵੈਸਟਰਨ ਰੋਡ ਅਤੇ ਐਗਲਿੰਟਨ ਐਵੈਨਿਊ ਵੈਸਟ ਦੇ ਨੇੜੇ ਪੱਟੜੀਆਂ ਦੇ ਪੱਛਮ ਵੱਲ ਜਾ ਰਿਹਾ ਸੀ ਜਦੋਂ ਉਹ ਇਸ ਰੇਲ ਗੱਡੀ ਨਾਲ ਟਕਰਾ ਗਏ। ਪੁਲਿਸ ਨੇ ਇੱਕ ਰੇਲ ਗੱਡੀ ਹਾਦਸੇ ਵਿੱਚ ਇੱਕ ਬੰਦੇ ਦੇ ਮਾਰੇ ਜਾਣ ਦੀ ਸੂਚਨਾ ਦਿੱਤੀ ਸੀ ਅਤੇ ਜਦੋਂ ਉਹ ਮੌਕੇ ਤੇ ਪਹੁੰਚੇ ਤਾਂ ਉਥੋਂ 2 ਲਾਸ਼ਾਂ ਬਰਾਮਦ ਹੋਈਆਂ ਸਨ। ਫਰਨਾਂਡੀਜ਼ ਨੇ ਮੰਗਲਵਾਰ ਨੂੰ ਕਿਹਾ ਕਿ ਮ੍ਰਿਤਕਾਂ ਦੇ ਪਰਿਵਾਰਾਂ ਨੂੰ ਸੂਚਿਤ ਕਰ ਦਿੱਤਾ ਗਿਆ। ਪੁਲਿਸ ਨਾ ਉਨ੍ਹਾਂ ਦੀ ਪਛਾਣ ਜਾਰੀ ਕਰ ਰਹੀ ਹੈ ਤੇ ਨਾ ਹੀ ਮਾਰੇ ਗਏ ਨਾਬਾਲਗ ਦੇ ਆਪਸੀ ਸਬੰਧਾਂ ਦਾ ਖੁਲਾਸਾ ਕਰ ਰਹੀ ਹੈ। ਇਸ ਬੁਲਟਨ ਦੀਆਂ ਚੋਣਵੀਆਂ ਖਬਰਾਂ ਇੱਕ ਵਾਰ ਤੋਂ ਫਿਰ ਸੁਣ ਲਓ। ਓਨਟਾਰੀਓ ਦੇ ਪ੍ਰੀਮੀਅਰ ਡਗ ਫੋਰਡ ਦਾ ਕਹਿਣਾ ਹੈ ਕਿ ਬੈਂਕ ਆਫ ਕੈਨੇਡਾ ਲਈ ਵਿਆਜ ਦਰਾਂ ਘਟਾਉਣ ਦਾ ਸਮਾਂ ਆ ਗਿਆ ਹੈ। ਓਨਟਾਰੀਓ ਤੋਂ ਨੈਸ਼ਵਿਲ ਨੇੜੇ ਛੋਟਾ ਜਹਾਜ਼ ਹਾਦਸਾਗ੍ਰਸਤ ਹੋਣ ਕਾਰਨ 5 ਕੈਨੇਡੀਅਨਾਂ ਦੀ ਮੌਤ ਹੋ ਗਈ। ਟਿਮ ਹੌਰਟਨਸ ਨੇ ਓਨਟਾਰੀਓ ਦੇ ਆਦਮੀ ਵੱਲੋਂ ਖਰਾਬ ਕਾਫੀ ਕੱਪਾਂ ਦਾ ਮਾਮਲਾ ਸਾਹਮਣੇ ਲਿਆਂਦੇ ਜਾਣ ਤੋਂ ਬਾਅਦ ਜਾਂਚ ਸ਼ੁਰੂ ਕਰ ਦਿੱਤੀ ਹੈ। ਬੀਤੇ ਦਿਨੀ ਯੂਪੀ ਐਕਸਪ੍ਰੈਸ ਟ੍ਰੇਨ ਦੀ ਲਪੇਟ ਚ 16 ਸਾਲਾ ਲੜਕੇ ਅਤੇ 14 ਸਾਲਾ ਲੜਕੀ ਦੀ ਪਛਾਣ ਜਾਰੀ ਕਰ ਦਿੱਤੀ ਗਈ। ਇਸ ਦੇ ਨਾਲ ਹੀ ਆਪਣੇ ਦੋਸਤ ਕੁਨਾਲ ਸ਼ਰਮਾ ਨੂੰ ਦਿਓ ਆਗਿਆ, ਧੰਨਵਾਦ।
ਏਸ਼ੀਅਨ ਫੂਡ ਸੈਂਟਰ ਇੰਡੀਅਨ ਕੈਨੇਡੀਅਨ ਸਾਫ ਸੁਥਰੀ ਗ੍ਰੋਸਰੀ ਦੇ ਨਾਲ
ਘਰ ਘਰ ਵਿੱਚ ਮਸ਼ਹੂਰ ਹੋ ਚੁੱਕਿਆ ਏਸ਼ੀਅਨ ਫੂਡ ਸੈਂਟਰ ਹਮੇਸ਼ਾ ਸਸਤੇ ਰੇਟ ਤੇ ਵਧੀਆ ਸੇਵਾਵਾਂ ਦੇਣ ਲਈ ਵਚਨਬੱਧ ਹੈ।
ਆਪਣੇ ਏਰੀਆ ਵਿੱਚ ਪੈਂਦੇ ਕਿਸੇ ਵੀ ਸਟੋਰ ਵਿੱਚ ਜਾਓਗੇ ਤਾਂ ਜ਼ਰੂਰ ਬਚਤ ਪਾਓਗੇ।
ਵਧੇਰੇ ਜਾਣਕਾਰੀ ਲਈ ਏਸ਼ੀਅਨ ਫੂਡ ਸੈਂਟਰ ਦਾ 1-1 ਨੰਬਰ ਯਾਦ ਰੱਖੋ, 416-740-3262।
ਏਸ਼ੀਅਨ ਫੂਡ ਸੈਂਟਰ 416-740-3262। ਏਸ਼ੀਅਨ ਫੂਡ ਸੈਂਟਰ।
ਇਹ ਫਾਰਮੇਸੀ ਤੇ ਛੇਤੀ ਨਾਲ ਕੀਤਾ ਗਿਆ ਇੱਕ ਅਸੈਸਮੈਂਟ ਹੈ। ਇਹ 2018 ਤੋਂ ਹੁਣ ਤੱਕ 80,000 ਤੋਂ ਵੱਧ ਨਰਸਾਂ ਦੀ ਭਰਤੀ ਹੈ। ਇਹ ਦੇਖਭਾਲ ਹੈ ਜਦੋਂ ਅਤੇ ਜਿੱਥੇ ਤੁਹਾਨੂੰ ਇਸ ਦੀ ਲੋੜ ਹੋਵੇ। ontario.ca/yourhealth ਤੇ ਜਾ ਕੇ ਉਹ ਸਾਰੇ ਤਰੀਕੇ ਵੇਖੋ ਜਿਨ੍ਹਾਂ ਰਾਹੀਂ ਅਸੀਂ ਤੁਹਾਨੂੰ ਦੇਖਭਾਲ ਨਾਲ ਜੋੜ ਰਹੇ ਹਾਂ। ਇਸ ਦੀ ਅਦਾਇਗੀ ਓਨਟਾਰੀਓ ਸਰਕਾਰ ਵੱਲੋਂ ਕੀਤੀ ਗਈ ਹੈ।
ਆਪਣੇ ਵੱਖਰੇ ਤੇ ਸੁਥਰੇ ਲਵਾਜ਼ਮਾਤ ਦੇ ਨਾਲ ਬਣਾਓ ਅਵਤਾਰ ਦਾ ਹਰ ਪਕਵਾਨ ਖਾਸ। ਇਹੋ ਨਹੀਂ ਜੀ, ਰੀਅਲ ਕੈਨੇਡੀਅਨ ਸੁਪਰ ਸਟੋਰ ਵਿੱਚ ਕਮ ਕੀਮਤ ਤੇ ਪਾਓ ਸਭੀ ਕੁਝ। ਰੀਅਲ ਕੈਨੇਡੀਅਨ ਸੁਪਰ ਸਟੋਰ ਵੱਲੋਂ ਰਮਜ਼ਾਨ ਦੀਆਂ ਮੁਬਾਰਕਾਂ।
ਕੀ ਤੁਸੀਂ ਆਪਣੇ ਘਰ ਅਤੇ ਆਟੋ ਇੰਸ਼ੋਰੈਂਸ ਦੇ ਰਿਨਿਊਅਲ ਕਰਵਾਉਣਾ ਚਾਹੁੰਦੇ ਹੋ ਤੇ ਤੁਸੀਂ ਚੰਗੀ ਕੀਮਤ ਵੀ ਤਲਾਸ਼ ਰਹੇ ਹੋ ਤਾਂ ਫਿਰ ਘਬਰਾਉਣ ਦੀ ਲੋੜ ਨਹੀਂ। ਤੁਸੀਂ ਜਾਓ ਆਲ ਸਟੇਟ ਏਜੰਸੀ ਦੇ ਰਾਜਾ ਮੁਦੱਸਰ ਕੋਲ। ਤੁਸੀਂ ਇੱਕ ਘਰ ਤੇ ਦੋ ਕਾਰਾਂ ਦੀ ਇੰਸ਼ੋਰੈਂਸ ਕਰਵਾ ਕੇ ਇਹਨਾਂ ਤੋਂ $1,775 ਦੀ ਬਚਤ ਵੀ ਕਰ ਸਕਦੇ ਹੋ। ਹੁਣੇ ਸੰਪਰਕ ਕਰੋ ਰਾਜਾ ਮੁਦੱਸਰ ਨੂੰ 6472903773 ਯਾਨੀ 6472903773।
ਜੇਕਰ ਤੁਸੀਂ ਆਪਣੇ ਘਰ ਤੇ ਆਫਿਸ ਨੂੰ ਖੂਬਸੂਰਤ ਬਣਾਉਣਾ ਚਾਹੁੰਦੇ ਹੋ ਤਾਂ ਫਿਰ ਅੱਜ ਹੀ ਕੰਟੈਕਟ ਕਰੋ ਯੂਨੀਕ ਸਾਈਨ ਵਾਲਿਆਂ ਨੂੰ, ਜਿਨ੍ਹਾਂ ਤੋਂ ਤੁਹਾਨੂੰ ਮਿਲਣਗੇ ਹਰ ਤਰ੍ਹਾਂ ਦੇ ਡਿਜ਼ਾਈਨ ਤੇ ਕੰਸਲਟੇਸ਼ਨ, ਮੈਨੂਫੈਕਚਰਿੰਗ, ਇੰਸਟਾਲੇਸ਼ਨ, ਕਮਰਸ਼ੀਅਲ ਸਾਈਨ, ਕਸਟਮ ਸਾਈਨ ਪ੍ਰੋਜੈਕਟ ਤੇ ਨਾਲ ਹੀ ਨਾਲ ਰਿਪੇਅਰ ਵੀ ਮਿਲੇਗੀ। ਤਾਂ ਫਿਰ ਦੇਰ ਨਾ ਕਰੋ, ਅੱਜ ਹੀ ਕੰਟੈਕਟ ਕਰੋ ਯੂਨੀਕ ਸਾਈਨ ਵਾਲਿਆਂ ਨੂੰ 6475274482 ਯਾਨੀ 6475274482 ਤੇ। ਜ਼ਿਆਦਾ ਜਾਣਕਾਰੀ ਦੇ ਲਈ ਤੁਸੀਂ ਇਹਨਾਂ ਦੀ ਵੈਬਸਾਈਟ www.uniquesign.ca ਤੇ ਜਾ ਸਕਦੇ ਹੋ।
Good morning everyone, you're listening to WTUR 770 AM, your trusted source for news and information. Here comes your host Ramanjeet Sidhu with the current affairs.
The current affairs ਦੇ ਵਿੱਚ ਤੁਹਾਡਾ ਬਹੁਤ ਬਹੁਤ ਸਵਾਗਤ ਹੈ। ਮੈਂ ਰਮਨਜੀਤ ਸਿੰਘ ਸਿੱਧੂ, ਅੱਜ ਦਿਨ ਬੁੱਧਵਾਰ ਵੈਂਸਡੇ ਔਰ 6 ਮਾਰਚ 2024 ਸਵੇਰ ਦੇ 7:10 ਦਾ ਸਮਾਂ। ਕੁਝ ਇੱਕ ਫਿਲਾਸਫਰਸ ਦੀਆਂ ਗੱਲਾਂ ਤੇ ਫਿਰ ਇੱਕ ਨਜ਼ਮ ਤੁਹਾਡੇ ਲਈ ਪੇਸ਼ ਕਰਾਂਗਾ ਤੇ ਨਾਲ ਹੀ ਕੁਝ ਹੋਰ ਗੱਲਾਂ ਭਗਤ ਸਿੰਘ ਹੋਰਾਂ ਨੂੰ ਵੀ ਯਾਦ ਕਰਾਂਗੇ। ਬਰਟਰੰਡ ਰਸਲ ਇਹ ਵੱਡੇ ਫਿਲਾਸਫਰਾਂ ਦੇ ਵਿੱਚ ਆਉਂਦੇ ਆ। ਇਹਨਾਂ ਦੀ ਇੱਕ ਕਿਤਾਬ ਹੈ ਐਨ ਆਊਟਲਾਈਨ ਆਫ ਦੀ ਫਿਲਾਸਫੀ ਪਾਰਟ 4 The Universe Chapter 27 Man's Place in the Universe Page 381 ਤੇ ਉੱਥੋਂ ਇਹ 17 ਲਈਆਂ ਗਈਆਂ ਨੇ ਤੇ ਇਹ ਮੈਂ ਤੁਹਾਡੇ ਨਾਲ ਹੁਣ ਸਾਂਝੀਆਂ ਵੀ ਕਰਾਂਗਾ। ਰਸਲ ਸਾਹਿਬ ਫਿਲਾਸਫੀ ਬਾਰੇ ਲਿਖਦੇ ਆ, ਫਿਲੋਸੋਫੀ ਦੋ ਸ਼ਬਦਾਂ ਦਾ ਮੇਲ ਯੂਨਾਨੀ ਸ਼ਬਦਾਂ ਦਾ, ਇਹਦੇ ਨਾਲ ਫਿਲਾਸਫੀ ਬਣਦੀ ਹੈ ਜਿਹਨੂੰ ਅਸੀਂ ਭਾਰਤ ਵਿੱਚ ਦਰਸ਼ਨ ਵੀ ਕਹਿੰਦੇ ਹਾਂ, ਉਰਦੂ ਜ਼ਬਾਨ ਚ ਫਲਸਫਾ। ਫਿਲੋ ਮਤਲਬ ਪਿਆਰ, ਜਿਹਦੇ ਵਿੱਚ ਪਿਆਰ ਹੋਵੇ, ਤੇ ਸੋਫੀ ਇਜ਼ ਨੌਲੇਜ, ਸੋਫੀਆ, ਤੇ ਫਿਲਾਸਫੀ ਜਿਸ ਨੂੰ ਗਿਆਨ ਨਾਲ ਪਿਆਰ ਹੋਵੇ, ਜਿਹਨੂੰ ਗਿਆਨ ਦੀ ਭਾਲ ਹੋਵੇ, ਗਿਆਨ ਦੀ ਤਾਂਘ ਹੋਵੇ, ਇਸ਼ਕ ਹੋਵੇ ਕੁਛ ਜਾਣਨ ਨਾਲ, ਉਹ ਫਿਲਾਸਫਰ ਹੋ ਜਾਂਦਾ। ਉਹਦੇ ਲਈ ਕੋਈ PhD ਕਰਨਾ ਜਾਂ ਕੁਛ ਹੋਰ ਪੜਿਆ ਹੋਣਾ ਕੋਈ ਜ਼ਰੂਰੀ ਨਹੀਂ ਹੈ ਕਿ ਤੁਸੀਂ ਉਹਦੇ ਵਿੱਚ ਵਿਦਿਆ ਪ੍ਰਾਪਤ ਕੀਤੀ ਹੋਵੇ। ਜ਼ਿੰਦਗੀ ਨੂੰ ਨੀਝ ਲਾ ਕੇ ਦੇਖਣ ਦਾ ਜਦੋਂ ਵੱਲ ਆ ਜਾਵੇ ਜਾਂ ਸ਼ੌਕ ਪੈਦਾ ਹੋ ਜਾਵੇ ਤਾਂ ਉਹਦੇ ਵਿੱਚ ਆਪਣੇ ਆਪ ਫਿਲਾਸਫੀ ਉਤਪੰਨ ਹੋ ਜਾਂਦੀ ਹੈ। ਕਿਉਂਕਿ ਜਿਹੜੇ ਪਹਿਲੇ ਫਿਲਾਸਫਰ ਸੀਗੇ ਉਹਨਾਂ ਦਾ ਕੋਈ ਗੁਰੂ ਨਹੀਂ ਸੀ, ਪਹਿਲੇ ਫਿਲਾਸਫਰ ਦਾ ਕੋਈ ਅਧਿਆਪਕ ਨਹੀਂ ਸੀ। ਪਹਿਲੇ ਬੰਦੇ ਨੇ ਜਦੋਂ ਸੋਚਿਆ ਉਹਨੇ ਬਿਨਾਂ ਗੁਰੂ ਤੋਂ ਸੋਚਿਆ, ਫਿਰ ਉਹ ਗੁਰੂ ਬਣਿਆ ਕਿਸੇ ਦਾ, ਅੱਗੇ ਚੇਲੇ ਬਣੇ, ਉਹਦੇ ਨਾਲ ਪ੍ਰਵੀਨਤਾ ਵਧੀ ਹੈ, ਪ੍ਰੋਫੀਸ਼ੀਐਂਸੀ ਐਫੀਸ਼ੀਐਂਸੀ ਉਹ ਵੱਧਦੀ ਹੈ। ਸੋ ਕਹਿੰਦੇ ਫਿਲਾਸਫੀ ਹੈ ਬੜੀ ਜ਼ਰੂਰੀ ਹੈ ਗਿਆਨ ਦਾ ਹੋਣਾ, ਪਰ ਇਹਦੇ ਨਾਲ ਕੀ ਮਿਲਦਾ ਤੇ ਕੀ ਨਹੀਂ ਮਿਲਦਾ। ਫਿਲਾਸਫੀ ਕੈਨ ਨਾਟ ਇਟ ਸੈਲਫ ਡਿਟਰਮਿਨ ਦੀ ਐਂਡਸ ਆਫ ਲਾਈਫ। ਉਹ ਕਹਿੰਦੇ ਤੁਹਾਡੇ ਜ਼ਿੰਦਗੀ ਦਾ ਮੁਕਾਮ ਕੀ ਹੈ, ਮੰਜ਼ਿਲ ਕੀ ਹੈ, ਇਹ ਫਿਲਾਸਫੀ ਤੈਅ ਕਰਕੇ ਨਹੀਂ ਦੱਸ ਸਕਦੀ ਤੁਹਾਨੂੰ। ਫਿਲਾਸਫੀ ਇਹ ਤੈਅ ਨਹੀਂ ਕਰਕੇ ਦੱਸ ਸਕਦੀ ਕਿ ਜ਼ਿੰਦਗੀ ਦਾ ਮੁਕਾਮ, ਹਾਸਲ, ਮਕਸਦ, ਜੇ ਆਪਾਂ ਉਧਰੋਂ ਚੱਲੀਏ ਉਹ ਕਈ ਤਰ੍ਹਾਂ ਦੇ ਮਕਸਦ ਨਿਕਲਦੇ ਨੇ, ਕਿਸੇ ਇੱਕ ਦੇ ਉੱਤੇ ਆ ਕੇ ਫਿਲਾਸਫੀ ਖੜ ਨਹੀਂ ਸਕਦੀ। ਸੋ ਇਟ ਕੈਨ ਨਾਟ ਡਿਟਰਮਿਨ ਦੀ ਐਂਡਸ ਆਫ ਲਾਈਫ, ਬਟ ਇਟ ਕੈਨ ਫਰੀ ਅਸ ਫਰੋਮ ਦ ਟੈਰੇਨੀ ਆਫ ਪ੍ਰੈਜੁਡਿਸ ਐਂਡ ਫਰੋਮ ਡਿਸਟੋਰਸ਼ਨਸ ਡਿਊ ਟੂ ਅ ਨੈਰੋ ਵਿਊ। ਪਰ ਸਰਟਨਲੀ ਕਹਿੰਦਾ, ਬਿਲਕੁਲ ਜ਼ਾਹਰਾ ਤੌਰ ਦੇ ਉੱਤੇ ਇਹ ਸਾਨੂੰ ਦੋ ਚੀਜ਼ਾਂ ਤੋਂ ਆਜ਼ਾਦ ਕਰ ਦਿੰਦੀ ਹੈ, ਇੱਕ ਤਾਂ ਭੇਦਭਾਵ ਤੋਂ, ਵਿਤਕਰੇ ਤੋਂ, ਈਰਖਾ ਤੋਂ, ਤੇ ਇੱਕ ਹੈ ਕਿ ਗੱਲ ਨੂੰ ਤੋੜ ਮਰੋੜ ਕੇ ਪੇਸ਼ ਕਰਨਾ। ਹੁਣ ਗੱਲ ਨੂੰ ਤੋੜ ਮਰੋੜ ਕੇ ਪੇਸ਼ ਕਰਨ ਲਈ ਤੁਹਾਡੇ ਅੰਦਰ ਈਰਖਾ ਦਾ ਹੋਣਾ ਜ਼ਰੂਰੀ ਹੈ। ਸੱਚਾਈ ਲਈ ਕੋਈ ਤੋੜ ਮਰੋੜ ਕਰਨ ਦੀ ਲੋੜ ਨਹੀਂ, ਐਨ ਸਾਫ਼ ਸਪਸ਼ਟ ਬੋਲ ਦਿਓ। ਜਦੋਂ ਥੋੜਾ ਜਿਹਾ ਲਬਾ ਲਬੇਦ ਕਰਨਾ ਪੈਂਦਾ ਜਾਂ ਥੋੜੇ ਜਿਹੇ ਸਿਲੈਕਟਿਵ ਇੰਸੀਡੈਂਟਸ ਦੀ ਗੱਲ ਕਰਨੀ ਪੈਂਦੀ ਹੈ, ਸਮੁੱਚੇ ਚ ਸਾਰਾ ਦੱਸ ਦਿਓ। ਪਰ ਜਦੋਂ ਅਸੀਂ ਕਹਿੰਦੇ ਵੀ ਆਹ ਵਾਲੇ ਪੱਖ ਨਾਲ ਮੇਰਾ ਪਾਸਾ ਨੀਵਾਂ ਹੁੰਦਾ ਆਪਾਂ ਨੂੰ ਪਤਾ ਹੁੰਦਾ ਤੇ ਆਹ ਵਾਲੇ ਪੱਖ ਨਾਲ ਮੇਰਾ ਪਾਸਾ ਉੱਚਾ ਹੁੰਦਾ ਆਪਾਂ ਉਸੇ ਨੂੰ ਇਲੈਬੋਰੇਟ ਕਰਨ ਲੱਗ ਜਾਂਦੇ ਹਾਂ ਤੇ ਉਹ ਅਸਾਵਾਂ ਪਾਣਾ ਤੇ ਇਹ ਜ਼ਿੰਦਗੀ ਦਾ ਸੋਚ ਦਾ ਅਸਾਵਾਂ ਪਣ ਕਦੇ ਵੀ ਆਲੇ ਦੁਆਲੇ ਨੂੰ ਸਾਵਾਂ ਨਹੀਂ ਕਰ ਸਕਦਾ ਉਹ ਫਿਰ ਟੀਰ ਪੈ ਜਾਣਾ ਅੱਖਾਂ ਚ ਤੇ ਜਦੋਂ ਟੀਰ ਪੈ ਗਿਆ ਫਿਰ ਟੇਢਾ ਟੇਢਾ ਹੀ ਝਾਕਣ ਲੱਗ ਜਾਂਗੇ ਸੋ ਕਹਿੰਦੇ ਵੀ ਜਿਹੜੀ ਸਾਡੀ ਸੌੜੀ ਦ੍ਰਿਸ਼ਟੀ ਕਰਕੇ ਅਸੀਂ ਚੀਜ਼ਾਂ ਨੂੰ ਤੋੜ ਮਰੋੜ ਕੇ ਪੇਸ਼ ਕਰਦੇ ਹਾਂ ਸਾਡੇ ਚ ਵਿਤਕਰਾ ਭੇਦਭਾਵ ਵੱਧ ਜਾਂਦਾ ਕਿ ਇਹਦਾ ਫੇਵਰ ਕਰਨਾ ਇਹਦਾ ਨਹੀਂ ਕਰਨਾ ਇਹਦੇ ਹੱਕ ਚ ਖੜਨਾ ਉਹਦੇ ਵਿਰੁੱਧ ਖੜਨਾ ਸੋ ਜਦੋਂ ਇਹਨਾਂ ਚੀਜ਼ਾਂ ਦੇ ਵਿੱਚ ਅਸੀਂ ਫਸ ਜਾਂਦੇ ਹਾਂ ਇਹੋ ਜਿਹੀ ਥਾਂ ਦੇ ਵਿੱਚੋਂ ਤੁਹਾਨੂੰ ਫਿਲਾਸਫੀ ਕੱਢ ਸਕਦੇ ਗਿਆਨ ਉੱਥੋਂ ਤੁਹਾਨੂੰ ਕੱਢ ਲੈਂਦਾ ਲਵ ਬਿਊਟੀ ਨੌਲੇਜ ਜੋਏ ਆਫ ਲਾਈਫ ਦੀਜ਼ ਥਿੰਗਸ ਰਿਟੇਨ ਦੇਅਰ ਲਾਸਟਰ ਹਾਊ ਐਵਰ ਵਾਈਡ ਆਵਰ ਪ੍ਰਿਵਿਊ ਕਹਿੰਦੇ ਪਿਆਰ ਖੂਬਸੂਰਤੀ ਗਿਆਨ ਜੀਵਨ ਦਾ ਆਨੰਦ ਇਹ ਸਾਰੀਆਂ ਚੀਜ਼ਾਂ ਦੇ ਵਿੱਚ ਇਹਨਾਂ ਦੀ ਜੋ ਚਮਕ ਹੈ ਉਹ ਇਹਦੇ ਨਾਲ ਬਰਕਰਾਰ ਹੁੰਦੀ ਹੈ ਕਿਹਦੇ ਨਾਲ ਜਦੋਂ ਅਸੀਂ ਆਪਣੀ ਦ੍ਰਿਸ਼ਟੀ ਨੂੰ ਚੌੜਾ ਕਰ ਲੈਂਦੇ ਹਾਂ ਵਿਸ਼ਾਲ ਕਰ ਲੈਂਦੇ ਹਾਂ ਐਂਡ ਫਿਲੋਸਫੀ ਕੈਨ ਹੈਲਪ ਅਸ ਟੂ ਫੀਲ ਦਾ ਵੈਲਿਊ ਆਫ ਦੀਜ਼ ਥਿੰਗਸ ਇਟ ਵਿਲ ਹੈਵ ਪਲੇਡ ਇਟਸ ਪਾਰਟ ਇਨ ਮੈਨਸ ਕਲੈਕਟਿਵ ਵਰਕ ਆਫ ਦਾ ਬਿਗਨਿੰਗ ਲਾਈਟ ਇਨ ਟੂ ਦੀ ਵਰਲਡ ਆਫ ਡਾਰਕਨੈਸ ਤੇ ਜੇ ਫਿਲੋਸਫੀ ਹੈ ਜਿਹੜਾ ਜੀਵਨ ਦਾ ਗਿਆਨ ਹੈ ਜੇ ਕਿਤੇ ਉਹ ਸਾਡਾ ਸਹਾਰਾ ਬਣ ਜੇ ਤੇ ਸਾਨੂੰ ਇਹ ਜਿਹੜੀਆਂ ਪੰਜ ਚੀਜ਼ਾਂ ਗਣਾਈਆਂ ਨੇ ਉਨ੍ਹਾਂ ਦਾ ਮੁੱਲ ਪਹਿਚਾਨਣ ਦੇ ਵਿੱਚ ਉਨ੍ਹਾਂ ਦਾ ਤੱਥ ਤੰਤ ਪਹਿਚਾਨਣ ਦੇ ਵਿੱਚ ਸਾਡੀ ਸਮਰੱਥਾ ਵੱਧ ਜਾਵੇ ਤਾਂ ਫਿਰ ਕੀ ਹੁੰਦਾ ਫਿਰ ਕਹਿੰਦੇ ਹੈ ਕਿ ਜਿਹੜਾ ਦਿਮਾਗ ਹੈ ਉਹ ਚਾਹੇ ਹਨੇਰਿਆਂ ਚ ਹੋਵੇ ਤੇ ਚਾਹੇ ਚਾਨਣ ਚ ਹੋਵੇ ਉਹਦਾ ਇੱਕ ਬੈਲੈਂਸ ਬਣ ਜਾਂਦਾ ਕੋਲੈਕਟਿਵ ਵਰਕਸ ਹੈ ਜਿਹੜੇ ਤੁਹਾਡੇ ਜੀਵਨ ਦੇ ਉਨ੍ਹਾਂ ਚ ਢਲ ਜਾਂਦੇ ਆ ਫਿਰ ਇੱਕ ਜਗ੍ਹਾ ਕਿਸੇ ਹੋਰ ਨੇ ਲਿਖਿਆ ਸੀ ਐਸ ਲੂਇਸ ਨੇ ਕਿ ਅ ਪ੍ਰਾਊਡ ਮੈਨ ਇਜ਼ ਆਲਵੇਜ਼ ਲੁਕਿੰਗ ਡਾਊਨ ਔਨ ਥਿੰਗਸ ਐਂਡ ਪੀਪਲ ਹੰਕਾਰ ਵਿੱਚ ਕਹਿੰਦੇ ਅਸੀਂ ਦੂਜਿਆਂ ਨੂੰ ਨਿਗੂਣਾ ਕਰਕੇ ਵੇਖਦੇ ਹਾਂ ਛੋਟਾ ਕਰਨ ਦੀ ਕੋਸ਼ਿਸ਼ ਕਰਦੇ ਹਾਂ ਜਦੋਂ ਹੰਕਾਰ ਚ ਆ ਜਾਂਗੇ ਉਦੋਂ ਅਸੀਂ ਦੂਜੇ ਨੂੰ ਛੋਟਾ ਤੇ ਨੀਵਾਂ ਦਿਖਾਉਣ ਦੀ ਕੋਸ਼ਿਸ਼ ਕਰਦੇ ਹਾਂ ਐਂਡ ਆਫ ਕੋਰਸ ਅ ਪ੍ਰਾਊਡ ਮੈਨ ਇਜ਼ ਆਲਵੇਜ਼ ਲੁਕਿੰਗ ਡਾਊਨ ਔਨ ਥਿੰਗਸ ਐਂਡ ਪੀਪਲ ਐਂਡ ਆਫ ਕੋਰਸ ਐਸ ਲੌਂਗ ਐਸ ਯੂ ਆਰ ਲੁਕਿੰਗ ਡਾਊਨ ਯੂ ਕੈਨ ਨਾਟ ਸੀ ਸਮਥਿੰਗ ਦੈਟ ਇਜ਼ ਅਬਵ ਯੂ ਕਹਿੰਦੇ ਇੱਕ ਗੱਲ ਯਾਦ ਰੱਖਿਓ ਵੀ ਜੇ ਹੈਂਕੜ ਵਿੱਚ ਹੰਕਾਰ ਵਿੱਚ ਤੁਸੀਂ ਲੋਕਾਂ ਨੂੰ ਨੀਵਾਂ ਦਿਖਾਉਣ ਲੱਗ ਗਏ ਤਾਂ ਤੁਹਾਡੀ ਸੋਚ ਤੇ ਦ੍ਰਿਸ਼ਟੀ ਦੋਨੇ ਨੀਵੇਂ ਪਾਸੇ ਵੱਲ ਫੋਕਸ ਹੋ ਜਾਣਗੇ ਉਧਰ ਧਿਆਨ ਕੇਂਦਰਿਤ ਹੋ ਜਾਣਾ ਤੇ ਫਿਰ ਉਤਲੀਆਂ ਚੀਜ਼ਾਂ ਦਿਖਾਈ ਦੇਣੋਂ ਹਟ ਜਾਣੀਆਂ ਨੇ ਯੂ ਕੈਨੋਟ ਲੁੱਕ ਐਟ ਦੀ ਬਿਗ ਪਿਕਚਰ ਜ਼ਿੰਦਗੀ ਦੇ ਮਕਸਦ ਬਾਰੇ ਭਗਤ ਸਿੰਘ ਹੋਰਾਂ ਦਾ ਇੱਕ ਹੱਥ ਲਿਖਤ ਨੋਟ ਕਹਿੰਦੇ ਜ਼ਿੰਦਗੀ ਦਾ ਮਕਸਦ ਮਨ ਉੱਤੇ ਕਾਬੂ ਕਰਨਾ ਨਹੀਂ ਇਹ ਪਹਿਲੀ ਵਾਰ ਦੇਖਿਆ ਨਹੀਂ ਤੇ ਅਸੀਂ ਕਹਿੰਦੇ ਮਨ ਜਿੱਤੋ ਭਗਤ ਸਿੰਘ ਨੂੰ ਕਈ ਲੋਕ ਸਾਂਡਰਸ ਨੂੰ ਮਾਰਨ ਕਰਕੇ ਦੇਸ਼ ਭਗਤ ਤੇ ਇਨਕਲਾਬੀ ਸਮਝ ਲੈਂਦੇ ਨੇ ਉਹ ਇੱਕ ਛੋਟਾ ਜਿਹਾ ਐਪੀਸੋਡ ਹੈ ਜਿਹਦਾ ਉਨ੍ਹਾਂ ਨੇ ਵੀ ਕੋਈ ਮਾਣ ਨਹੀਂ ਕੀਤਾ ਜ਼ਿੰਦਗੀ ਚ ਸਗੋਂ ਕਿਤੇ ਨਾ ਕਿਤੇ ਉਹਦਾ ਪਛਤਾਵਾ ਹੀ ਰਿਹਾ ਕਿ ਇਹ ਕੰਮ ਕਰਨ ਦੀ ਕੋਈ ਲੋੜ ਨਹੀਂ ਸੀ ਵਿਅਕਤੀਗਤ ਕਤਲਾਂ ਨਾਲ ਉਹ ਸਹਿਮਤ ਨਹੀਂ ਹੋਏ ਛੋਟੀ ਉਮਰ ਸੀ ਕਿਤੇ ਆਇਆ ਮਾਹੌਲ ਇਹੀ ਜਿਹੀ ਗੱਲ ਹੋਈ ਕਿ ਉਹ ਕਤਲ ਦੇ ਵਿੱਚ ਸ਼ਾਮਲ ਹੋਏ ਅਸਲ ਜ਼ਿੰਦਗੀ ਦਾ ਮਤਲਬ ਉਨ੍ਹਾਂ ਦੀ ਜੋ ਵਿਦਿਆ ਆ ਜੋ ਉਨ੍ਹਾਂ ਨੇ ਪੜ੍ਹਨ ਪੜ੍ਹਾਈ ਦਾ ਕੰਮ ਕੀਤਾ ਉਹ ਤੋਂ ਦੂਰ ਕੀਤਾ ਗਿਆ ਸਾਨੂੰ ਪਿਸਤੌਲ ਵਾਲਾ ਭਗਤ ਸਿੰਘ ਦਿਖਾਇਆ ਕਿਤਾਬ ਵਾਲਾ ਭਗਤ ਸਿੰਘ ਤੁਹਾਨੂੰ ਆਪ ਲੱਭਣਾ ਪੈਣਾ ਸੋ ਜ਼ਿੰਦਗੀ ਦੇ ਮਕਸਦ ਬਾਰੇ ਕਹਿੰਦੇ ਆ ਕਿ ਜ਼ਿੰਦਗੀ ਦਾ ਮਕਸਦ ਮਨ ਉੱਤੇ ਕਾਬੂ ਕਰਨਾ ਨਹੀਂ ਸਗੋਂ ਇਸ ਦਾ ਇੱਕ ਸੁਰਤਾ ਨਾਲ ਵਿਕਾਸ ਕਰਨਾ ਇੱਕ ਸੁਰਤਾ ਦੇ ਨਾਲ ਇਕਾਗਰ ਹੋ ਕੇ ਐਨ ਬੈਲੈਂਸ ਹੋ ਕੇ ਇਹਨੂੰ ਡਿਵੈਲਪ ਕਰਨਾ ਕਿਸੇ ਹੋਰ ਥਾਂ ਜਾ ਕੇ ਮੁਕਤੀ ਪ੍ਰਾਪਤ ਕਰਨ ਦੀ ਥਾਂ ਇੱਥੇ ਹੇਠਾਂ ਹੀ ਇਸ ਦੀ ਸਭ ਤੋਂ ਵਧੀਆ ਵਰਤੋਂ ਕਰਨਾ ਹੈ ਮੁਕਤੀ ਲੱਭਣ ਵਾਸਤੇ ਜੰਗਲ ਵੇਲੇ ਜਾਣ ਦੀ ਲੋੜ ਨਹੀਂ ਇੱਥੇ ਬੈਠੋ ਆਪਣੇ ਆਪ ਤੇ ਧਿਆਨ ਦਿਓ ਤੇ ਫਿਰ ਉਹਨੂੰ ਅੱਗੇ ਵਿਕਸਿਤ ਕਰੋ ਔਰ ਭਗਤ ਸਿੰਘ ਅੰਗਰੇਜ਼ੀ ਚ ਵੀ ਲਿਖਦੇ ਸੀ ਏਮ ਆਫ ਲਾਈਫ ਜੇ ਅੰਗਰੇਜ਼ੀ ਚ ਪੜ੍ਹਨਾ ਦੇਖੋ ਉਹਨਾਂ ਦੀ ਅੰਗਰੇਜ਼ੀ ਦੀ ਮੁਹਾਰਤ ਕਿੰਨੀ ਹੈ ਦੀ ਏਮ ਆਫ ਲਾਈਫ ਇਜ਼ ਨੋ ਮੋਰ ਟੂ ਕੰਟਰੋਲ ਮਾਈਂਡ ਬਟ ਟੂ ਡਿਵੈਲਪ ਇਟ ਹਾਰਮੋਨੀਅਸਲੀ ਨਾਟ ਟੂ ਅਚੀਵ ਸੈਲਵੇਸ਼ਨ ਹੇਅਰ ਆਫਟਰ ਬਟ ਟੂ ਮੇਕ ਦਾ ਬੈਸਟ ਯੂਜ਼ ਆਫ ਦੀਜ਼ ਹੇਅਰ ਬਿਲੋ ਐਂਡ ਨਾਟ ਟੂ ਰਿਅਲਾਈਜ਼ ਟਰੁੱਥ ਬਿਊਟੀ ਐਂਡ ਗੁੱਡ ਓਨਲੀ ਇਨ ਕੰਟੈਂਪਲੇਸ਼ਨ ਬਟ ਆਲਸੋ ਇਨ ਦੀ ਐਕਚੁਅਲ ਐਕਸਪੀਰੀਅੰਸ ਆਫ ਡੇਲੀ ਲਾਈਫ ਸੋਸ਼ਲ ਪ੍ਰੋਗਰੈਸ ਡਿਪੈਂਡਸ ਨਾਟ ਅਪਾਨ ਦੀ ਐਮਬੋਲਡਨਮੈਂਟ ਆਫ ਦਾ ਫਿਊ ਬਟ ਆਨ ਦੀ ਐਨਰਿਚਮੈਂਟ ਆਫ ਦ ਮੈਨੀ ਦੀ ਸਪਿਰਚੁਐਲਿਟੀ ਦੀ ਸਪਿਰਚੁਅਲ ਡੈਮੋਕ੍ਰੇਸੀ ਔਰ ਯੂਨੀਵਰਸਲ ਬ੍ਰਦਰਹੁੱਡ ਕੈਨ ਬੀ ਅਚੀਵਡ ਓਨਲੀ ਵੈਨ ਦੇਰ ਇਜ਼ ਐਨ
equality of opportunity in the social, political and industrial life.
ਸਮੁੱਚੇ ਜੀਵਨ ਦਾ ਫਲਸਫਾ ਉਹ ਆਪਣਾ ਇੱਥੇ ਇਹਨਾਂ ਸਤਰਾਂ ਦੇ ਨਾਲ ਪੇਸ਼ ਕਰਦੇ ਆ। ਸੋ ਇਹ ਰਹੇ ਅੱਜ ਦੇ ਸ਼ੁਰੂਆਤੀ ਸ਼ਬਦ ਤੇ ਹੁਣ ਆਪਾਂ ਅੱਜ ਦੇ ਪ੍ਰੋਗਰਾਮ ਦੀ ਰੂਪਰੇਖਾ ਇਹ ਹੈ ਕਿ ਇੱਕ ਗੀਤ ਹੋਏਗਾ, ਗੀਤ ਤੋਂ ਬਾਅਦ ਖਬਰਾਂ ਦੇ ਉੱਤੇ ਗੱਲਬਾਤ ਕਰਾਂਗੇ, ਖਬਰਾਂ ਦਾ ਐਨਾਲਿਸਿਸ ਕਰਾਂਗੇ ਜੀ, ਤੇ ਫਿਰ ਅਗਲੇ ਹਿੱਸੇ ਦੇ ਵਿੱਚ ਕਿਉਂਕਿ ਅਸੀਂ ਕਈ ਦਿਨਾਂ ਤੋਂ ਐਗਰੀਕਲਚਰ ਤੇ ਗੱਲਬਾਤ ਕਰ ਰਹੇ ਹਾਂ। ਨਾਜ਼ਮ ਹਿਕਮਤ ਦੀ ਇੱਕ ਕਵਿਤਾ ਮੈਨੂੰ ਲੱਗਦਾ ਕੱਲ ਪੜ੍ਹਦੀ ਹੈ ਤਾਂ ਬਿਹਤਰ ਹੋਏਗਾ, ਅੱਜ ਕਾਫੀ ਲੰਬੀ ਇੰਟਰੋ ਹੋ ਗਈ। ਤੇ ਅਗਲੇ ਹਿੱਸੇ ਦੇ ਵਿੱਚ ਅਸੀਂ ਐਗਰੀਕਲਚਰ ਦੇ ਉੱਤੇ ਜਿਹੜੀ ਸਾਡੀ ਕੰਟੀਨਿਊਸ ਟਾਕ ਚੱਲ ਰਹੀ ਹੈ ਦੋ ਹਫ਼ਤਿਆਂ ਤੋਂ ਜਸਵਿੰਦਰ ਸਾਲ ਜੀ ਦੇ ਨਾਲ, ਉਸੇ ਨੂੰ ਹੀ ਅੱਜ ਕੰਕਲੂਡ ਕਰਨ ਦੀ ਕੋਸ਼ਿਸ਼ ਕਰਾਂਗੇ ਜੇ ਸਮਾਂ ਹੋਇਆ। ਇੱਕ ਹੋਲਿਸਟਿਕ ਵਿਊ ਲੈਣ ਲੱਗੇ ਹਾਂ ਕਿ ਵੱਟ ਇਜ਼ ਦੀ ਐਗਰੀਕਲਚਰ, ਵੱਟ ਆਰ ਦਾ ਇਸ਼ੂਜ਼। ਕਈ ਵਾਰ ਸਾਨੂੰ ਟੈਂਪਰੇਰੀ ਮੈਜਰਸ ਮਿਲ ਜਾਂਦੇ ਆ ਵਕਤੀ ਤੌਰ ਦੇ ਉੱਤੇ ਲਾਹਾ ਦੇਣ ਵਾਲਾ, ਜਿਵੇਂ ਕਿ ਹਰੀ ਕ੍ਰਾਂਤੀ ਨੇ ਇੱਕ ਵਕਤ ਜਕੜਾ ਤਾਂ 35-40 ਸਾਲਾਂ ਦਾ, ਪਰ ਉਹਦੀ ਕੀਮਤ ਬਹੁਤ ਵੱਡੀ ਤਾਰਨੀ ਪੈ ਗਈ। ਉਦੋਂ ਟਰੈਕਟਰ ਖੜੇ ਹੋ ਗਏ ਤੇ ਉਹ ਟਰੈਕਟਰ ਦੇ ਉੱਤੇ ਲਿਖਿਆ ਹੁੰਦਾ ਸੀ ਖੇਤਾਂ ਦਾ ਸਰਦਾਰ, ਤੇ ਉਹ ਗੱਲਾਂ ਹੁਣ ਰਹੀਆਂ ਬੀਤੀਆਂ ਹੋ ਗਈਆਂ, ਹੁਣ ਉਨ੍ਹਾਂ ਦੀ ਕੀਮਤ ਦੇਣੀ ਪੈਂਦੀ ਹੈ। ਇੱਕ ਟਰੈਕਟਰ ਦੇ ਬਦਲੇ ਸ਼ਾਇਦ 10-10 ਟਰੈਕਟਰ ਵਾਪਸ ਧਰਤੀ ਨੂੰ ਦੇਣੇ ਪੈ ਗਏ, ਤੇ ਉਹ ਸਾਰਾ ਅਸੀਂ ਉਹਨੂੰ ਸਮੁੱਚੇ ਰੂਪ ਦੇ ਵਿੱਚ ਕੁਲੈਕਟਿਵਲੀ ਸਮਝਣ ਦੀ ਕੋਸ਼ਿਸ਼ ਕਰਾਂਗੇ ਗੱਲਬਾਤ ਵਿਚ। ਕੋਈ 8:10-12 ਮਿੰਟ ਤੇ ਇਹ ਗੱਲਬਾਤ ਅਸੀਂ ਅੱਜ ਸ਼ੁਰੂ ਕਰਾਂਗੇ। ਮਯੰਕ ਭਟਨਾਗਰ ਜੀ ਸਾਡੇ ਸਹਿਯੋਗੀ ਨੇ, ਤੇ ਇਫ ਯੂ ਓਨ ਅ ਪ੍ਰੋਪਰਟੀ ਐਂਡ ਆਰ ਲੁਕਿੰਗ ਟੂ ਟੇਕ ਆਊਟ ਐਕੁਟੀ ਤਾਂ ਇਹ ਤੁਹਾਨੂੰ ਹੈਲਪ ਕਰ ਸਕਦੇ ਨੇ। ਹੋਮ ਐਕੁਟੀ ਦੇ ਉੱਤੇ ਲਾਈਨ ਆਫ ਕ੍ਰੈਡਿਟ ਦਵਾ ਰਹੇ ਨੇ, ਅਲਟਰਾ ਲੋਅ ਰੇਟਸ ਤੇ ਮੈਕਸੀਮਮ ਐਕੁਟੀ ਇਨ 10-15 ਡੇਜ਼ ਮਿਲ ਸਕਦੀ ਹੈ। ਅਮੋਰਟਾਈਜੇਸ਼ਨ ਕੈਨ ਬੀ 20-30 ਈਅਰਸ ਐਜ਼ ਪਰ ਯੋਰ ਨੀਡਸ, ਇੰਟਰਸਟ ਵਿਲ ਬੀ ਔਨ ਦੀ ਓਨਲੀ ਅਮਾਊਂਟ ਯੂ ਯੂਜ਼, ਸੋ ਨੋ ਲਾਸਟ ਮਿਨਟ ਸਰਪ੍ਰਾਈਜ਼ਸ ਤੇ 647-702-2023 647-472-4141 ਇਨ੍ਹਾਂ ਦੇ ਦੋ ਫੋਨ ਨੰਬਰ ਨੇ, ਤੁਸੀਂ ਇਨ੍ਹਾਂ ਤੇ ਮਯੰਕ ਸਾਹਿਬ ਨੂੰ ਸੰਪਰਕ ਵੀ ਕਰ ਸਕਦੇ ਹੋ। ਤੇ ਹੁਣ ਆਪਾਂ ਵਿਦਆਊਟ ਐਨੀ ਫਰਦਰ ਡਿਲੇ ਅਗਲੇ ਗਾਣੇ ਵੱਲ ਚੱਲਦੇ ਹਾਂ, ਤੇ ਫਿਰ ਅਸੀਂ ਉਦੋਂ ਬਾਅਦ ਖਬਰਾਂ ਦਾ ਐਨਾਲਿਸਿਸ ਦਾ ਕਾਰੋਬਾਰ ਸ਼ੁਰੂ ਕਰਦੇ ਹਾਂ।
ਛਾਨਣੀ ਸਮੇਂ ਦੀ ਵਿੱਚੋਂ ਸਹੀ ਕਿਰਦਾਰ ਪੂਰਾ ਛਾਣ ਹੁੰਦਾ ਏ, ਛਾਨਣੀ ਸਮੇਂ ਦੀ ਵਿੱਚੋਂ ਸਹੀ ਕਿਰਦਾਰ ਪੂਰਾ ਛਾਣ ਹੁੰਦਾ ਏ। ਔਖੇ ਵੇਲੇ ਅੱਜ ਨਏ ਫੈਸਲੇ ਤੋਂ ਆਦਮੀ ਪਛਾਣ ਹੁੰਦਾ ਏ, ਔਖੇ ਵੇਲੇ ਅੱਜ ਨਏ ਫੈਸਲੇ ਤੋਂ ਆਦਮੀ ਪਛਾਣ ਹੁੰਦਾ ਏ। ਛਾਨਣੀ ਸਮੇਂ ਦੀ ਵਿੱਚੋਂ ਸਹੀ ਕਿਰਦਾਰ ਪੂਰਾ ਛਾਣ ਹੁੰਦਾ ਏ, ਛਾਨਣੀ ਸਮੇਂ ਦੀ ਵਿੱਚੋਂ ਸਹੀ ਕਿਰਦਾਰ ਪੂਰਾ ਛਾਣ ਹੁੰਦਾ ਏ। ਔਖੇ ਵੇਲਿਆਂ ਚ ਲਏ ਫੈਸਲੇ ਤੋਂ ਆਦਮੀ ਪਛਾਣ ਹੁੰਦਾ ਏ, ਔਖੇ ਵੇਲਿਆਂ ਚ ਲਏ ਫੈਸਲੇ ਤੋਂ ਆਦਮੀ ਪਛਾਣ ਹੁੰਦਾ ਏ। ਇਸ ਮਸਲੇ ਤੇ ਕੁਛ ਸੋਚਣਾ ਹੀ ਪੈਣਾ ਏ ਤਾਂ ਸਰਨਾ ਨਹੀਂ, ਕਿੱਥੇ ਸਾਡਾ ਦੋਸ਼ ਨੀ ਜੀ ਅਸੀਂ ਨੁਕਸਾਨ ਉਹਦਾ ਜੜਨਾ ਨਹੀਂ। ਇਸ ਮਸਲੇ ਤੇ ਕੁਛ ਸੋਚਣਾ ਹੀ ਪੈਣਾ ਏ ਤਾਂ ਸਰਨਾ ਨਹੀਂ, ਕਿੱਥੇ ਸਾਡਾ ਦੋਸ਼ ਨੀ ਜੀ ਅਸੀਂ ਨੁਕਸਾਨ ਉਹਦਾ ਜੜਨਾ ਨਹੀਂ। ਕਿਸਾਨਾਂ ਦੀ ਲੜਾਈ ਵਿੱਚ ਬਿਨਾਂ ਵਜ੍ਹਾ ਫਸਲਾਂ ਦਾ ਖਾਣ ਹੁੰਦਾ ਏ, ਔਖੇ ਵੇਲੇ ਅੱਜ ਲਏ ਫੈਸਲੇ ਤੋਂ ਆਦਮੀ ਪਛਾਣ ਹੁੰਦਾ ਏ, ਛਾਨਣੀ ਸਮੇਂ ਦੀ ਵਿੱਚੋਂ ਸਹੀ ਕਿਰਦਾਰ ਪੂਰਾ ਛਾਣ ਹੁੰਦਾ ਏ, ਔਖੇ ਵੇਲੇ ਅੱਜ ਲਏ ਫੈਸਲੇ ਤੋਂ ਆਦਮੀ ਪਛਾਣ ਹੁੰਦਾ ਏ। ਦੁਨੀਆਂ ਚ ਸਾਰੀ ਥਾਂ ਮੁਹਾਵਰੇ ਹਮੇਸ਼ਾ ਵੱਖੋ ਵੱਖ ਹੁੰਦੇ ਨੇ,
ਉਥੋਂ ਦੇ ਖਿਆਲ ਸਦਾ ਉਥੋਂ ਦੇ ਹਾਲਾਤਾਂ ਉੱਤੇ ਰੱਖ ਹੁੰਦੇ ਨੇ ਦੁਨੀਆਂ ਚ ਸਾਰੀ ਥਾਂ ਮੁਹਾਵਰੇ ਹਮੇਸ਼ਾ ਵੱਖੋ ਵੱਖ ਹੁੰਦੇ ਨੇ ਉਥੋਂ ਦੇ ਖਿਆਲ ਸਦਾ ਉਥੋਂ ਦੇ ਹਾਲਾਤਾਂ ਉੱਤੇ ਰੱਖ ਹੁੰਦੇ ਨੇ ਇੱਕ ਗੱਲ ਸਾਂਝੀਏ ਕਿ ਹਾਣ ਨੂੰ ਪਿਆਰਾ ਸਦਾ ਹਾਣ ਹੁੰਦਾ ਏ फैसले तो आदमी पछाण हुंदा है चाननी समय दी विचों सही किरदार पूरा खाण हुंदा है सौखे वेले अज नए फैसले तो आदमी पछाण हुंदा है ਮਰਜ਼ੀ ਨਾ ਆਪੇ ਦਾਦ ਦੇ ਦਿਓ ਜੇ ਲਫ਼ਜ਼ ਪਸੰਦ ਹੋਏ ਤਾਂ ਇਹੋ ਮੇਰਾ ਆਪਣਾ ਖਿਆਲ ਦੱਸਿਓ ਜੇ ਰਜ਼ਾਮੰਦ ਹੋਏ ਤਾਂ ਮਰਜ਼ੀ ਨਾ ਆਪੇ ਦਾਦ ਦੇ ਦਿਓ ਜੇ ਲਫ਼ਜ਼ ਪਸੰਦ ਹੋਏ ਤਾਂ ਇਹੋ ਮੇਰਾ ਆਪਣਾ ਖਿਆਲ ਦੱਸਿਓ ਜੇ ਰਜ਼ਾਮੰਦ ਹੋਏ ਤਾਂ ਉਹੀ ਨਵੀਂ ਨੀ ਗਵਾਉਂਦਾ ਬੰਦਾ ਜਿਹੜਾ ਪੂਰਾ ਅਣਜਾਣ ਹੁੰਦਾ ਏ ਔਖੇ ਵੇਲੇ ਅੱਜ ਨਏ ਫੈਸਲੇ ਤੋਂ ਆਦਮੀ ਪਛਾਣ ਹੁੰਦਾ ਏ ਸਾਨਣੀ ਸਮੇਂ ਦੀ ਵਿੱਚੋਂ ਸਹੀ ਕਿਰਦਾਰ ਪੂਰਾ ਛਾਣ ਹੁੰਦਾ ਏ ਔਖੇ ਵੇਲੇ ਅੱਜ ਨਏ ਫੈਸਲੇ ਤੋਂ ਆਦਮੀ ਪਛਾਣ ਹੁੰਦਾ ਏ ਜਿਹੜਾ ਕਿੱਤਾ ਉਹ ਆਪਣੇ ਅਸੰਦਾਂ ਨੂੰ ਪਿਆਰ ਕਰਦੇ ਦਿਲੋਂ ਸਰਤਾਜ ਹੋਰੀ ਆਪਣੇ ਸਾਦਾ ਦਾ ਸਤਕਾਰ ਕਰਦੇ ਜਿਹਦਾ ਜਿਹੜਾ ਕਿੱਤਾ ਉਹ ਆਪਣੇ ਅਸੰਦਾਂ ਨੂੰ ਪਿਆਰ ਕਰਦੇ ਦਿਲੋਂ ਸਰਤਾਜ ਹੋਰੀ ਆਪਣੇ ਸਾਦਾ ਦਾ ਸਤਕਾਰ ਕਰਦੇ ਰਹੀ ਵਾਲੇ ਹੱਥਾਂ ਵਿੱਚ ਚਿਮਟੇ ਨੂੰ ਆ ਕੇ ਤਾਈਓ ਮਾਣ ਹੁੰਦਾ ਏ ਰਹੀ ਵਾਲੇ ਹੱਥਾਂ ਵਿੱਚ ਚਿਮਟੇ ਨੂੰ ਆ ਕੇ ਤਾਈਓ ਮਾਣ ਹੁੰਦਾ ਏ ਚਾਨਣੀ ਸਮੇਂ ਦੀ ਵਿੱਚੋਂ ਸਹੀ ਕਿਰਦਾਰ ਪੂਰਾ ਛਾਣ ਹੁੰਦਾ ਏ ਔਖੇ ਵੇਲੇ ਅੱਜ ਨਏ ਫੈਸਲੇ ਤੋਂ ਆਦਮੀ ਪਛਾਣ ਹੁੰਦਾ ਔਖੇ ਵੇਲੇ ਅੱਜ ਨਏ ਫੈਸਲੇ ਤੋਂ ਆਦਮੀ ਪਛਾਣ ਹੁੰਦਾ ਔਖੇ ਵੇਲੇ ਅੱਜ ਨਏ ਫੈਸਲੇ ਤੋਂ ਆਦਮੀ ਪਛਾਣ ਹੁੰਦਾ ਏ
ਅਗਰ ਤੁਸੀਂ ਮਲਟੀ ਸਟੋਰਿੰਗ ਬਿਲਡਿੰਗ ਖਰੀਦਣ ਦੇ ਚਾਹਵਾਨ ਹੋ ਤਾਂ ਫੇਰ ਹੁਣੇ ਕੰਟੈਕਟ ਕਰੋ ਮਯੰਕ ਜੀ ਨੂੰ ਜੋ ਕਿ ਤੁਹਾਨੂੰ 10% ਡਾਊਨ ਪੇਮੈਂਟ ਤੇ ਫਾਈਨੈਂਸ਼ੀਅਲ ਸਪੋਰਟ ਕਰ ਸਕਦੇ ਨੇ ਤੇ ਇਸ ਤੋਂ ਇਲਾਵਾ ਪ੍ਰਾਪਰਟੀ CMHC ਅਪਰੂਵਡ ਹੋਵੇਗੀ ਤੇ ਇਸ ਦੇ ਨਾਲ ਹੀ ਨਾਲ ਇਸ ਪ੍ਰਾਪਰਟੀ ਦੀ ਅਮੋਰਟਾਈਜੇਸ਼ਨ 40 ਸਾਲ ਤੱਕ ਵੀ ਸੰਭਵ ਹੈ ਫਿਰ ਦੇਰ ਨਾ ਕਰੋ ਜਲਦੀ ਹੀ ਕੰਟੈਕਟ ਕਰੋ ਮਯੰਕ ਜੀ ਨੂੰ 6477022023 ਜਾਂ ਫਿਰ 6474724141
ਉਹ ਅੱਜ ਤਾਂ ਕਮਾਲ ਹੀ ਹੋਗੀ ਘਰ ਵਾਲੀ ਕਹਿੰਦੀ ਕਿਚਨ ਚ ਰੋਟੀ ਉਦੋਂ ਹੀ ਬਣੂ ਜਦੋਂ ਨਵੇਂ ਅਪਲਾਈਂਸਿਸ ਆਉਣਗੇ ਮੈਂ ਗਿਆ ਲਾਈਨ ਇੱਕ ਗੱਲ ਉਸੇ ਵੇਲੇ ਗੱਡੀ ਚੱਕੀ ਤੇ ਬ੍ਰੈਂਪਟਨ ਟੀਵੀ ਐਂਡ ਅਪਲਾਈਂਸਿਸ ਦੇ ਮੂਹਰੇ ਲੈ ਜਾ ਖੜੀ ਕਰਤੀ
ਜੀ ਹਾਂ ਇੰਨਾ ਹੀ ਸੌਖਾ ਹੈ ਆਪਣੀ ਕਿਚਨ ਨੂੰ ਇੱਕ ਨਵਾਂ ਰੂਪ ਦੇਣਾ ਬ੍ਰੈਂਪਟਨ ਟੀਵੀ ਐਂਡ ਅਪਲਾਈਂਸਿਸ ਤੇ ਸਾਰੇ ਹਾਊਸਹੋਲਡ ਅਪਲਾਈਂਸਿਸ ਮਿਲਣਗੇ ਹਰ ਬ੍ਰਾਂਡ ਬਹੁਤ ਹੀ ਵਧੀਆ ਪ੍ਰਾਈਸ ਤੇ ਫ੍ਰਿਜ ਸਟੋਵ ਡਿਸ਼ਵਾਸ਼ਰ ਲਾਂਡਰੀ ਸੈੱਟ ਜੋ ਮਰਜ਼ੀ ਲੈ ਜਾਓ 801 ਹੋਵੇ ਡਰਾਈਵ ਨੀਅਰ ਚਕੂਜ਼ੀ 905-450-2828
ਜੇਕਰ ਤੁਸੀਂ ਆਪਣੇ ਘਰ ਤੇ ਆਫਿਸ ਨੂੰ ਖੂਬਸੂਰਤ ਬਣਾਉਣਾ ਚਾਹੁੰਦੇ ਹੋ ਤਾਂ ਫਿਰ ਅੱਜ ਹੀ ਕੰਟੈਕਟ ਕਰੋ ਯੂਨੀਕ ਸਾਈਨ ਵਾਲਿਆਂ ਨੂੰ ਜਿਨ੍ਹਾਂ ਤੋਂ ਤੁਹਾਨੂੰ ਮਿਲਣਗੇ ਹਰ ਤਰ੍ਹਾਂ ਦੇ ਡਿਜ਼ਾਈਨ ਤੇ ਕੰਸਲਟੇਸ਼ਨ ਮੈਨੂਫੈਕਚਰਿੰਗ ਇੰਸਟਾਲੇਸ਼ਨ ਕਮਰਸ਼ੀਅਲ ਸਾਈਨ ਕਸਟਮ ਸਾਈਨ ਪ੍ਰੋਡਕਟ ਤੇ ਨਾਲ ਹੀ ਨਾਲ ਰਿਪੇਅਰ ਵੀ ਮਿਲੇਗੀ ਤਾਂ ਫਿਰ ਦੇਰ ਨਾ ਕਰੋ ਅੱਜ ਹੀ ਕੰਟੈਕਟ ਕਰੋ ਯੂਨੀਕ ਸਾਈਨ ਵਾਲਿਆਂ ਨੂੰ 6475274482 ਯਾਨੀ 6475274482 ਤੇ ਜ਼ਿਆਦਾ ਜਾਣਕਾਰੀ ਦੇ ਲਈ ਤੁਸੀਂ ਇਹਨਾਂ ਦੀ ਵੈਬਸਾਈਟ www.uniquesign.ca ਤੇ ਜਾ ਸਕਦੇ ਹੋ
You're listening to the current affairs with Ramanjit Sidhu.
ਦੀ ਕਰੰਟ ਅਫੇਅਰਸ ਦੀ ਸ਼ੁਰੂਆਤ ਖਬਰਾਂ ਦੇ ਨਾਲ ਤਾਂ ਕਰਨੀ ਹੋਈ ਹੈ ਤੇ ਖਬਰਾਂ ਵੀ ਬੜੀ ਅਲੋਕਾਰ ਜੇ ਕਿਸਮ ਦੀਆਂ ਆਉਂਦੀਆਂ ਰਹਿੰਦੀਆਂ ਨੇ। ਕੁਝ ਇੱਕ ਟਿੱਪਣੀਆਂ ਹੁੰਦੀਆਂ ਨੇ ਸਾਥੀ ਦੋਸਤਾਂ ਵੱਲੋਂ। ਕੱਲ ਰਜਿੰਦਰ ਜੀ ਦਾ ਫੋਨ ਆਇਆ ਸ਼ੋਅ ਤੋਂ ਬਾਅਦ ਤੇ ਮੈਂ ਉਨ੍ਹਾਂ ਨਾਲ ਇਹੀ ਗੱਲ ਕੀਤੀ ਕਿ ਕਹਿੰਦੇ ਪ੍ਰੋਗਰਾਮ ਸਾਨੂੰ ਚੰਗਾ ਲੱਗਿਆ, ਅੱਛੀਆਂ ਗੱਲਾਂ ਹੁੰਦੀਆਂ। ਨਰਿੰਦਰ ਓਰੀ ਜੀ ਆ, ਉਨ੍ਹਾਂ ਦੇ ਵੀ ਟੈਕਸਟ ਆਉਂਦੇ ਨੇ। ਰਾਜਵਿੰਦਰ ਹੋਰਾਂ ਦੇ ਲਗਾਤਾਰ ਆਉਂਦੇ ਨੇ। ਨਵੀਦ ਸੈਯਦ ਸਾਹਿਬ ਸਵੀਡਨ ਤੋਂ, ਉਹ ਵੀ ਟੈਕਸਟ ਕਰਦੇ ਆ। ਸੋ ਕਈ ਸਾਥੀ ਰੈਗੂਲਰਲੀ ਐਨਕਰੇਜ ਵੀ ਕਰਦੇ, ਆਪਣੇ ਸੁਝਾਅ ਵੀ ਦਿੰਦੇ ਆ। ਕੱਲ ਪਰਮਿੰਦਰ ਖਹਿਰਾ ਜੀ ਦਾ ਵੀ ਟੈਕਸਟ ਆਈ ਤੇ ਮੈਂ ਕਿਹਾ ਵੀ ਯਾਰ ਮੇਰੇ ਸ਼ੋਅ ਦੇ ਵਿੱਚ ਫੋਨ ਕਾਹਤੋਂ ਨਹੀਂ ਕਰਦੇ। ਮੈਂ ਨੰਬਰ ਵਾਰ ਵਾਰ ਬੋਲਦਾ ਹੁੰਦਾ ਕਿ ਮੈਨੂੰ ਕਾਲ ਕਰਿਆ ਕਰੋ 416-620-1778 ਤੇ ਉਹੀ ਇੱਕ ਸਮੱਸਿਆ ਜਿਹੜੀ ਮੈਂ ਸ਼ੁਰੂ ਤੋਂ ਦੇਖਦਾ ਆਇਆ ਮੇਰੇ ਸ਼ੋਅ ਦੇ ਵਿੱਚ ਹੁੰਦੀ ਹੈ। ਜ਼ਿਆਦਾਤਰ ਗੱਲਬਾਤ ਇੰਨੀ ਚੰਗੀ ਹੋ ਰਹੀ ਹੁੰਦੀ ਹੈ ਕਿ ਸੁਣਨ ਵਾਲੇ ਚਾਹੁੰਦੇ ਆ ਕਿ ਉਹਦੇ ਵਿੱਚ ਕੋਈ ਖਲਲ, ਕੋਈ ਵਿਘਨ ਨਾ ਪਵੇ, ਅਨਇੰਟਰਪਟਡ ਟਾਕ ਚੱਲਦੀ ਰਹੇ। ਇਸੇ ਕਰਕੇ ਉਹ ਟੈਕਸਟ ਕਰਦੇ ਨੇ ਤੇ ਮੈਂ ਕਿਹਾ ਵੀ ਉਹਦੇ ਨਾਲ ਸ਼ੋਅ ਦਾ ਨਹੀਂ ਪਤਾ ਲੱਗਦਾ ਹੁੰਦਾ ਵੀ ਕੋਈ ਸੁਣ ਵੀ ਰਿਹਾ ਕਿ ਇਕੱਲਾ ਹੀ ਬੋਲ ਰਿਹਾ। ਸੋ ਇਹੀ ਜੀ ਗੱਲਬਾਤ ਦੇ ਵਿੱਚੋਂ ਹੀ ਇਹ ਸੀਗਾ, ਕਹਿੰਦੇ ਵੀ ਅਸੀਂ ਤਾਂ ਇਕਾਗਰ ਹੋ ਕੇ ਸੁਣਦੇ ਹਾਂ, ਸਾਨੂੰ ਤੁਹਾਡੇ ਗੈਸਟ ਜਿਹੜੇ ਆਉਂਦੇ ਆ, ਜਿੱਦਾਂ ਦੇ ਤੁਸੀਂ ਵਿਸ਼ੇ ਲੈ ਕੇ ਆਉਂਦੇ ਹੋ ਜਾਂ ਭੜਕਾਊ ਮਸਾਲੇਦਾਰ ਗੱਲਾਂ ਨਹੀਂ ਕਰਦੇ, ਤੁਸੀਂ ਵੀ ਇਹੋ ਜਿਹੀਆਂ ਗੱਲਾਂ ਕਰਨ ਲੱਗ ਜਾਓ ਜਿਵੇਂ ਹੋਰ ਥਾਵਾਂ ਤੇ ਹੁੰਦੀਆਂ ਨੇ, ਫਿਰ ਉਹੋ ਜਿਹੀ ਰੌਣਕ ਲੱਗ ਜੂਗੀ। ਫਿਰ ਮੈਂ ਕਿਹਾ ਵੀ ਮੈਂ ਜਿਸ ਤਰ੍ਹਾਂ ਇਸ ਭੂਮੀ ਤੇ ਕੰਮ ਕਰ ਰਿਹਾ, ਮੇਰਾ ਤਰੀਕਾ ਇਹ ਹੈ ਕਿ ਉਹੀ ਗੱਲਾਂ, ਉਹੀ ਸ਼ੋਰ ਤੇ ਫਿਰ ਫਾਇਦਾ ਕੀ, ਫਿਰ ਚੁੱਪ ਭਲੀ ਹੈ। ਲੋਕਾਂ ਦੇ ਵਿੱਚ ਬਹੁਤ ਨਫ਼ਰਤ ਹੈ। ਅਖਬਾਰ ਮੈਂ ਸਵੇਰੇ ਚੱਕ ਕੇ ਦੇਖਦਾ, ਭਾਰਤ ਦੇ ਮਨ ਖਰਾਬ ਕਰ ਦਿੰਦੇ ਆ। ਇੱਕ ਦੂਜੇ ਨੂੰ ਲੜਾਇਆ ਪੜਾਇਆ ਜਾ ਰਿਹਾ, ਹਿੰਦੂ ਮੁਸਲਮਾਨ ਬਣਾਇਆ ਜਾ ਰਿਹਾ, ਹਿੰਦੂਆਂ ਵਿੱਚ ਵੀ ਹਿੰਦੂ ਇਕੱਠੇ ਨਹੀਂ, ਮੁਸਲਮਾਨਾਂ ਚ ਮੁਸਲਮਾਨ ਇਕੱਠੇ ਨਹੀਂ, ਪਤਾ ਨਹੀਂ ਕਿਹੜੀਆਂ ਕਿਹੜੀਆਂ ਆਈਡੈਂਟੀਟੀਜ਼ ਦੇ ਕਿੰਨੇ ਭੜਕਾ ਹਟ ਨੇ ਤੇ ਬਾਅਦ ਚ ਕੋਈ ਲੱਕੜਾਂ ਤੇ ਜਾ ਪੈਂਦਾ ਤੇ ਕੋਈ ਕਬਰਾਂ ਚ ਤੇ ਮੁੜ ਕੇ ਕੁਛ ਪਤਾ ਹੀ ਨਹੀਂ ਲੱਗਦਾ। ਬੰਦਾ ਵਰਤਿਆ ਜਾ ਰਿਹਾ, ਬਹੁਤ ਬੁਰੀ ਤਰ੍ਹਾਂ ਵਰਤਿਆ ਜਾ ਰਿਹਾ। ਔਰ ਜਿੰਨੀ ਕੁ ਸਾਡੀ ਸੋਚ ਦਾ ਘਾਣ ਹੋ ਚੁੱਕਿਆ, ਜਿੰਨੇ ਕੁ ਦਿਮਾਗ ਦੇ ਵਿੱਚ ਖਿਆਲਾਤ ਆ ਜਿਹੜੇ, ਉਹ ਕਿੱਥੇ ਚਲੇ ਜਾਓਗੇ ਤੁਸੀਂ? ਉਹ ਜਦੋਂ ਸੁਰ ਨਿਕਲਣਾ ਹੀ ਨਹੀਂ। ਹਿੰਦੀ ਦੇ ਵਿੱਚ ਅਸੁਰ ਸ਼ਬਦ ਉਹਦੇ ਲਈ ਵਰਤਿਆ ਜਾਂਦਾ, ਡੀਮਨਸ ਲਈ, ਜਿਹਨੂੰ ਅਸੀਂ ਰਾਕਸ਼ਸ ਕਹਿ ਦਿੰਦੇ ਹਾਂ। ਹਿੰਦੀ ਚ ਅਸੁਰ ਵੀ ਕਹਿੰਦੇ ਆ ਉਹਨਾਂ ਨੂੰ, ਰਾਕਸ਼ਸ ਵੀ ਕਹਿੰਦੇ ਆ, ਅਸੁਰ ਵੀ ਕਹਿੰਦੇ ਆ। ਅਸੁਰ ਦਾ ਮਤਲਬ ਜੇ ਦੇਖਿਆ ਜਾਵੇ ਤਾਂ ਜਿਹੜਾ ਸੁਰ ਵਿੱਚ ਨਾ ਹੋਵੇ, ਜਿਹੜਾ ਸ਼ੋਰ ਪਾਉਂਦਾ ਹੋਵੇ, ਜਿਹਦੀ ਗੱਲਬਾਤ ਵਿੱਚ ਲੈ ਤਾਲ ਰਿਦਮ ਨਾ ਹੋਵੇ, ਉਹ ਅਸੁਰ ਹੈ। ਤੇ ਅਸੁਰ ਸੋਚ ਹੁੰਦੀ ਹੈ। ਅਸੁਰ ਕੋਈ ਸਿੰਘਾਂ ਵਾਲਾ ਨਹੀਂ ਹੋਏਗਾ ਕਿ ਉਹਦੇ ਵੱਡੇ ਵੱਡੇ ਦੰਦ ਲੱਗੇ ਆ, ਉਹਦੇ ਮੂੰਹ ਚੋਂ ਲਹੂ ਨਿਕਲ ਰਿਹਾ, ਬਿਲਕੁਲ ਵੀ ਨਹੀਂ। ਇੱਕ ਵਾਰੀ ਮੇਰੇ ਨਾਨਾ ਜੀ ਨੇ ਵੀ ਕਵਿਤਾ ਲਿਖੀ ਸੀ ਕਿ ਗਲਤ ਫਹਿਮ ਵੀ ਦੂਰ ਹੋਈ ਜਿਸ ਸਮੇਂ ਤੇ ਪਲਾਸਟਿਕ ਦੇ ਫੁੱਲ, ਤੇ ਉਹਦੇ ਵਿੱਚ ਵੀ ਇਹ ਗੱਲ ਸੀ, ਕਹਿੰਦੇ ਵੀ ਇਹ ਸਭ ਤੋਂ ਵੱਡਾ ਧੋਖਾ ਇਹ ਹੈ ਕਿ ਜਿਹੜਾ ਸ਼ੈਤਾਨ ਵਿਅਕਤੀ ਉਹਦੀ ਸ਼ਕਲ ਮਾੜੀ ਹੋਊਗੀ। ਏਦਾਂ ਨਹੀਂ ਹੈ। ਇਹ ਪੁਰਾਣੀਆਂ ਕਹਾਣੀਆਂ ਵਿੱਚ ਏਦਾਂ ਦੇ ਚਿੱਤਰ ਵਾਹ ਦਿੱਤੇ ਗਏ ਕਿ ਰਾਕਸ਼ਸ ਉਹ ਹੋਊਗਾ ਜਿਹਦੀ ਭੈੜੀ ਸ਼ਕਲ ਹੋਊਗੀ, ਰੰਗ ਕਾਲਾ ਹੀ ਬਣਾਤਾ। ਹੁਣ ਅਸੀਂ ਆ ਕੇ ਦੇਖਦੇ ਆ ਕਿ ਕਾਲੇ ਰੰਗ ਨਾਲ ਨਸਲ ਭੇਦ ਦੇ ਵਿੱਚ ਸਾਨੂੰ ਆਪਣੇ ਆਪ ਹੀ ਇਹ ਚੀਜ਼ਾਂ ਮਿਲ ਗਈਆਂ। ਸ਼ੁਰੂ ਤੋਂ ਫਿਲਮਾਂ ਦੇਖਦੇ ਰਹੇ ਹਾਂ ਕਿ ਜੰਗਲਾਂ ਚ ਜਦੋਂ ਤੁਸੀਂ ਚਲੇ ਗਏ ਉੱਥੇ ਆਦਿ ਮਾਨਵ ਜਿਹੜੇ ਲੋਕ ਰਹਿੰਦੇ, ਆਦਿਵਾਸੀ, ਉਹ ਤੁਹਾਨੂੰ ਡੰਡੇ ਨਾਲ ਬੰਨ ਲੈਂਦੇ ਆ, ਲੱਤਾਂ ਤੇ ਬਾਹਾਂ ਚੱਕ ਕੇ ਲੈ ਜਾਂਦੇ ਤੇ ਫਿਰ ਉਹ ਅੱਗ ਬਾਲ ਕੇ ਉਹਦੇ ਉੱਤੇ ਬੰਦੇ ਨੂੰ ਭੁੰਨ ਕੇ ਆਲੇ ਦੁਆਲੇ ਉਹ ਨਾਚ ਕਰਦੇ ਹੋਏ ਹੂ ਹਾ ਕਰਕੇ ਕਰਦੇ ਆ। ਉਹਦੇ ਨਾਲ ਅਸੀਂ ਜੰਗਲ ਦੀ ਜੋ ਬਾਰਬੈਰਿਟੀ ਦਾ ਕਾਨਸੈਪਟ ਸਾਡੇ ਦਿਮਾਗ ਚ ਪਾ ਦਿੱਤਾ, ਉਹਨੂੰ ਕੱਢਣ ਲਈ ਬਹੁਤ ਸਾਰੀ ਵਿਦਿਆ ਹਾਸਲ ਕਰਨੀ ਪਈ ਹੈ। ਉਹ ਸਹਿਜ ਭਾਅ ਫਿਲਮਾਂ ਦੇ ਵਿੱਚ ਹੁੰਬਾਲਾ ਕਰੀ ਜਾਂਦੇ ਸੀਗੇ। ਅਸੀਂ ਉਹਦੇ ਵਿੱਚ ਜੋ ਜੰਗਲ ਦੀ ਜੀਵਨ ਜਾਂਚ ਸੀ, ਜੋ ਬਸਤੀਵਾਦੀ ਕਲੋਨੀ ਲੋਕ ਆਏ ਜਿਹੜੇ ਅੱਜ ਵੀ ਡਿਵੈਲਪਮੈਂਟ ਦੇ ਨਾਂ ਦੇ ਉੱਤੇ ਕੁਦਰਤ ਦਾ ਘਾਣ ਕਰਦੇ ਤੁਰੇ ਜਾ ਰਹੇ ਆ ਤੇ GDP ਦਿਖਾ ਕੇ ਤੇ ਬਾਅਦ ਚ ਲੋਕਾਂ ਨੂੰ ਗਰੀਬੀ ਚ ਮਾਰੀ ਜਾਂਦੇ ਆ, ਬਿਮਾਰੀਆਂ ਦੇਈ ਜਾਂਦੇ ਆ, ਧੂੰਆਂ ਦੇਈ ਜਾਂਦੇ ਆ। ਸੋ ਇਹ ਸਾਡਾ ਆਲੇ ਦੁਆਲੇ ਦਾ ਵਰਤਾਰਾ ਆ ਜਿਹਨੂੰ ਅਸੀਂ ਫੜਨਾ ਆ, ਸਮਝਣਾ ਆ। ਰਾਜਵਿੰਦਰ ਹੋਰਾਂ ਨੇ ਵੀ ਕੱਲ ਮੈਨੂੰ ਕਿਹਾ ਕਿ ਸਕੂਲ ਦੇ ਵਿੱਚ ਸਵਾਟ ਟੀਮਾਂ ਪਹੁੰਚੀਆਂ, ਬੱਚੇ ਹਥਿਆਰਾਂ ਨਾਲ, ਕਿਤੇ ਲੜਾਈ ਦੀ ਗੱਲ ਆ ਗਈ ਸੀ ਆਲਟਰਕੇਸ਼ਨ ਦੀ ਸਕੂਲਾਂ ਨੂੰ, ਤਿੰਨ ਚਾਰ ਸਕੂਲਾਂ ਦੀ ਗੱਲ ਆਈ ਸੀ ਸ਼ਾਇਦ, ਮੈਂ ਕੱਲ ਪੜ੍ਹ ਕੇ ਦੱਸਦਾ। ਕਹਿੰਦੇ ਲਾਕਡਾਊਨ ਕਰਨਾ ਪਿਆ। ਅੱਜ ਉਹਨਾਂ ਨੇ ਲਿਖਿਆ, ਮੈਂ ਭਗਤ ਸਿੰਘ ਬਾਰੇ ਗੱਲ ਕਰ ਰਿਹਾ ਸੀ, ਕਹਿੰਦੇ ਭਗਤ ਸਿੰਘ ਜੀ ਦੇ ਨਾਂ ਦੇ ਉੱਤੇ ਇੱਕ ਚੌਂਕ ਦੀ ਕੰਟਰੋਵਰਸੀ ਵੀ ਚੱਲ ਰਹੀ ਹੈ ਆਪਣੇ ਛੋਟੇ ਪੰਜਾਬ ਵਿੱਚ, ਤੇ ਪੱਲੂ ਸਾਹਿਬ ਨੇ ਵੀ ਨਿਊਜ਼ ਦਿੱਤੀ ਸੀ ਕਿ ਪਾਕਿਸਤਾਨ ਦੀ ਕੋਰਟ ਵਿੱਚ ਹੈ ਕਿ ਇੱਕ ਪਾਰਟੀ ਬਣਾਉਣ ਲਈ ਫਾਈਟ ਕਰ ਰਹੀ ਹੈ, ਦੂਜੀ ਅਗੇਂਸਟ ਹੈ। ਉਹ ਸ਼ਾਇਦ ਸ਼ਾਦਮਾਨ ਚੌਂਕ ਦੀ ਗੱਲ ਨਾ ਹੋਵੇ, ਮੇਰੇ ਖਿਆਲ ਚ ਲਾਹੌਰ ਦੇ ਜਿੱਥੇ ਫਾਂਸੀ ਲੱਗੀ ਸੀ ਉੱਥੇ ਪਹਿਲਾਂ ਜੇਲ੍ਹ ਹੁੰਦੀ ਸੀ। ਮੈਨੂੰ ਦੋਸਤਾਂ ਨੇ ਕੁਝ ਕਿੰਨੇ ਦੱਸਿਆ ਕਿ ਸ਼ਾਦਮਾਨ ਚੌਂਕ ਦੀ ਇਹ ਗੱਲ ਹੋ ਸਕਦੀ ਹੈ। ਤਾਂ ਇਹ ਆਹੀ ਹੈ ਜੀ ਰਾਜਵਿੰਦਰ ਜੀ ਬਿਲਕੁਲ ਤੁਸੀਂ ਹੁਣ ਆਪ ਹੀ ਲਿਖ ਕੇ ਭੇਜਿਆ ਕਿ ਫਰੰਸੀ ਵਾਲੀ ਥਾਂ ਤੇ। ਇਕ ਵਾਰੀ ਮੈਂ ਆਪਣੇ ਇਕ ਦੋਸਤ ਨੂੰ ਕਿਹਾ ਸੀ ਪਾਕਿਸਤਾਨ ਦੇ ਕਿ ਯਾਰ ਜੇ ਹੋ ਸਕੇ ਤਾਂ ਮੈਨੂੰ ਸ਼ਾਦਮਾਨ ਚੌਂਕ ਦੀ ਮਿੱਟੀ ਲਿਆ ਦੇ। ਹਾਲਾਂਕਿ ਇਹ ਬੜੀ ਭਾਵੁਕ ਜੀ ਗੱਲ ਸੀ, ਬਾਅਦ ਚ ਮੈਨੂੰ ਪਛਤਾਵਾ ਵੀ ਹੋਇਆ। ਮਿੱਟੀ ਤਾਂ ਮੈਂ ਭਗਤ ਸਿੰਘ ਨੇ ਸਾਰੀ ਦੁਨੀਆਂ ਦੀ, ਕੈਨੇਡਾ ਦੀ ਮਿੱਟੀ ਚੱਕ ਕੇ ਸਿਰ ਨੂੰ ਲਾ ਲਓ, ਤੁਸੀਂ ਪਾਕਿਸਤਾਨ ਦੀ ਮਿੱਟੀ ਸਿਰ ਤੇ ਲਾ ਲਓ, ਤੁਸੀਂ ਫਰਾਂਸ ਦੀ ਮਿੱਟੀ ਸਿਰ ਤੇ ਲਾ ਲਓ, ਅਫਰੀਕਾ ਇਥੋਪੀਆ ਕੋਰੀਆ ਦੀ ਲਾ ਲਓ, ਜਪਾਨ ਦੀ ਲਾ ਲਓ, ਮਿੱਟੀ ਤਾਂ ਸਾਰੀ ਓ ਚੰਗੀ ਹੈ। ਪਰ ਆਪਣੇ ਮਨਾਂ ਦੇ ਵਿਚ ਆ ਜਾਂਦੇ ਆ ਕਿ ਅਸੀਂ ਕੁਝ ਗੱਲਾਂ ਨਾਲ ਜੁੜ ਜਾਂਦੇ ਹਾਂ। ਮੇਰੇ ਵਿਚ ਵੀ ਉਹ ਪ੍ਰਤੀਕਾਤਮਕ ਚਿੰਨਾਤਮਕ ਜਿਹੜੀਆਂ ਗੱਲਾਂ ਨੇ ਉਹ ਮੇਰੇ ਉੱਤੇ ਵੀ ਹਾਵੀ ਹੋ ਜਾਂਦੀਆਂ ਨੇ। ਖੈਰ ਆਪਾਂ ਹੁਣ ਖਬਰਾਂ ਦਾ ਸਿਲਸਿਲਾ ਸ਼ੁਰੂ ਕਰਦੇ ਹਾਂ। ਇੰਨੀ ਕੁ ਭੂਮਿਕਾ ਮੈਂ ਤਾਂ ਇਹ ਬੰਨੀ ਹੈ ਕਿਉਂਕਿ ਜਿਹੜੀ ਖਬਰ ਦਾ ਜ਼ਿਕਰ ਕਰਨਾ ਉਹਨੇ ਮਨੁੱਖਤਾ ਦਾ ਬੜਾ ਭੈੜਾ ਰੂਪ ਦਿਖਾਉਣਾ, ਤੇ ਇਹੀ ਸੀਗਾ ਕਿ ਪਹਿਲਾਂ ਆਪਾਂ ਗੱਲਾਂ ਨਾਲ ਆਪਣਾ ਮਨ ਸਾਂਭ ਲਈਏ ਕਿ ਮਨ ਨੂੰ ਸਾਂਭ ਕੇ ਸਥਿਰ ਕਰਕੇ ਫਿਰ ਇਸ ਖਬਰ ਵੱਲ ਵਧਦੇ ਹਾਂ। ਟੋਰਾਂਟੋ ਪੁਲਿਸ ਕਹਿੰਦੇ ਆ ਕਿ ਉਨ੍ਹਾਂ ਨੂੰ ਕੁਛ ਲਾਸ਼ ਦੇ ਟੁਕੜੇ ਮਿਲੇ ਆ ਡਾਊਨ ਟਾਊਨ ਦੇ ਕੋਲ ਇਕ ਬੀਚ ਤੇ, ਚੈਰੀ ਬੀਚ ਆ, 9 ਅਕਤੂਬਰ ਦੀ ਗੱਲ ਹੈ, ਸਿਟੀ ਦੇ ਪੋਰਟਲੈਂਡਸ ਇਲਾਕੇ ਦੇ ਵਿਚ। ਉਥੇ ਉਨ੍ਹਾਂ ਨੂੰ ਪੱਟ ਮਿਲੇ ਔਰ ਬੰਦੇ ਦੀ ਇਹ ਲੱਗਦੇ ਆ ਉਹ ਮਰਦ ਦੇ, ਦੋ ਪੱਟ ਪਏ ਸੀ। ਹੁਣ ਦੇਖੋ ਪੱਟ ਵੱਢ ਕੇ ਸਿੱਟੇ ਹੋਣੇ ਆ ਉਥੇ। ਦੋ ਪੱਟ ਮਿਲੇ ਉਨ੍ਹਾਂ ਨੇ ਉਹ ਚੱਕੇ, ਫਿਰ ਉਨ੍ਹਾਂ ਦਾ DNA ਕੀਤਾ। ਉਦੋਂ ਬਾਅਦ ਕਹਿੰਦੇ 30 ਅਕਤੂਬਰ ਨੂੰ ਫਿਰ 2-3 ਹਫ਼ਤਿਆਂ ਬਾਅਦ ਉਨ੍ਹਾਂ ਨੂੰ ਕਿਤੋਂ ਖ਼ਬਰ ਮਿਲੀ ਕਿ ਪਾਣੀ ਦੇ ਵਿਚ ਟੌਰਸੋ ਪਈ ਹੈ। ਟੌਰਸੋ ਹੁੰਦਾ ਧੜ, ਜਿਵੇਂ ਲੱਤਾਂ ਤੋਂ ਉੱਪਰਲਾ ਤੇ ਗਰਦਨ ਤੋਂ ਹੇਠਲਾ, ਜਿਵੇਂ ਛਾਤੀ ਔਰ ਢਿੱਡ ਦਾ ਜਿਹੜਾ ਇਹ ਏਰੀਆ, ਠੀਕ ਹੈ ਜੀ, ਉਸ ਏਰੀਏ ਨੂੰ ਅਸੀਂ ਟੌਰਸੋ ਕਹਿ ਦਿੰਦੇ ਹਾਂ ਅੰਗਰੇਜ਼ੀ ਦੇ ਵਿਚ, ਜਾਂ ਧੜ ਕਹਿ ਦਿੰਦੇ ਹਾਂ। ਹੁਣ ਜਿਹੜੇ ਧੜ ਪਿਆ ਸੀ ਗਰਦਨ ਫੇਰ ਹੈ ਨੀ, ਹੁਣ ਲੱਤਾਂ ਮਿਲ ਗਈਆਂ, ਲੱਤਾਂ ਵੀ ਨੀ ਮਿਲੀਆਂ, ਪੱਟ ਮਿਲੇ ਆ। ਇਹਦਾ ਮਤਲਬ ਕਿਸੇ ਵਿਅਕਤੀ ਦੇ ਟੁਕੜੇ ਕੀਤੇ ਗਏ, ਇਹ ਜਾਨਵਰ ਵੱਲੋਂ ਕੀਤੇ ਹੋਏ ਲੱਗ ਨਹੀਂ ਰਿਹਾ। ਨਹੀਂ, ਪੁਲਿਸ ਨੇ ਕਹਿ ਦੇਣਾ ਸੀ ਕਿ ਜਾਨਵਰ ਵੱਲੋਂ ਕਿਤੇ ਮਾਰ ਧਾੜ ਚ ਕਿਤੇ ਕੋਈ ਅਟੈਕ ਚ ਆ ਗਿਆ ਹੋਵੇ ਕਿਸੇ ਦੇ, ਤੇ ਉਹਦੀ ਲਾਸ਼ ਬਹੁਤੀ ਦੂਰ ਤੱਕ ਖਿੰਡਣ ਦੀ ਸੰਭਾਵਨਾ ਨਹੀਂ ਹੁੰਦੀ। ਔਰ ਇਹ ਇੱਕ ਪਲਾਸਟਿਕ ਦੇ ਬੈਗ ਵਿਚ ਵੀ ਪਾਇਆ ਹੋਇਆ ਸੀ ਟੌਰਸੋ। ਸੋ ਇਹਦੇ ਵਿਚ ਹਿਊਮਨ ਇਨਵੋਲਵਮੈਂਟ ਸਾਫ਼ ਤੌਰ ਤੇ, ਜ਼ਾਹਰਾ ਤੌਰ ਤੇ ਦਿਖ ਰਹੀ ਹੈ ਕਿ ਕਿਸੇ ਬੰਦੇ ਦਾ ਕਾਰਾ ਕੀਤਾ ਹੋਇਆ, ਤੇ ਪੁਲਿਸ ਕਹਿੰਦੀ ਹੈ ਕਿ ਅਸੀਂ ਇਹਨੂੰ ਅਜੇ ਕਤਲ ਨਹੀਂ ਮੰਨ ਕੇ ਚੱਲੇ। ਸੋ ਇਹ ਬੜਾ ਟੈਕਨੀਕਲ ਪੁਆਇੰਟ ਲਿਆ ਪੁਲਿਸ ਨੇ ਇੱਥੇ, ਜਿਹੜੀ ਇਹ ਦਾਤ ਦੇਣੀ ਬਣਦੀ ਹੁੰਦੀ ਹੈ ਕਿ ਹੁਣ ਤੁਸੀਂ ਬੰਦਿਆਂ ਨੂੰ ਫੜਨਾ, ਪਬਲਿਕ ਨੂੰ ਇਨਫਰਮੇਸ਼ਨ ਵੀ ਦੇਣੀ ਹੈ, ਉਹ ਇਨਫਰਮੇਸ਼ਨ ਕਿਸ ਰੂਪ ਚ ਦਿੱਤੀ ਜਾਵੇ, ਉਹ ਸਿਲੈਕਟਿਵ ਅਪਰੋਚ ਰੱਖ ਕੇ ਦਿੱਤੀ ਜਾਵੇ ਜਿਹਦੇ ਨਾਲ ਇੱਕ ਗੱਲ ਵੀ ਤੁਰ ਪਏ ਕਿ ਜੇ ਕੋਈ ਜਾਣਦਾ ਕਿਸੇ ਦਾ ਮਿਸਿੰਗ ਪਰਸਨ ਹੈ, 21-28 ਸਾਲ ਦੀ ਉਮਰ ਹੈ, ਕੋਈ ਉਹਦੇ ਤੇ ਨਿਸ਼ਾਨ ਨਹੀਂ, ਜਿਹੜੇ ਪੱਟ ਮਿਲੇ ਆ ਜਾਂ ਜਿਹੜਾ ਟੌਰਸੋ ਮਿਲਿਆ ਧੜ ਮਿਲਿਆ ਉਹਤੇ ਕੋਈ ਜ਼ਾਹਰਾ ਤੌਰ ਤੇ ਨਿਸ਼ਾਨ ਨਹੀਂ ਦਿਖ ਰਹੇ, ਚਮੜੀ ਤੋਂ ਦੇਖ ਕੇ ਥੋੜਾ ਜਿਹਾ ਅੰਦਾਜ਼ਾ ਲੱਗਦਾ ਕਿ ਕਾਲੇ ਵਾਲ ਹੋਣਗੇ ਉਹਦੇ, ਤੇ ਟੈਨਡ ਸਕਿਨ ਸੀਗੀ, ਹੁਣ ਜਿਵੇਂ ਆਪਾਂ ਬਰਾਊਨ ਲੋਕਾਂ ਦੀ ਸਾਡੇ ਵਰਗਿਆਂ ਦੀ ਵੀ ਹੁੰਦੀ ਹੈ, ਇਹ ਚ ਟੈਨ ਹੁੰਦਾ ਹੈ ਨਾ, ਵੀ ਡਾਰਕ ਰੰਗ ਦੀ ਸਕਿਨ ਸੀਗੀ। ਹੋ ਸਕਦਾ ਕੁਝ ਗੋਰਾ ਬੰਦਾ ਧੁੱਪੇ ਬਹੁਤ ਫਿਰਦਾ ਹੋਵੇ ਬੀਚਾਂ ਕਰਕੇ, ਉਹਦੇ ਕਰਕੇ ਰੰਗ ਬਦਲਿਆ ਹੋਵੇ, ਪਰ ਉਹ ਰੰਗ ਟੈਨਡ ਹੈਗਾ ਉਹਦਾ। ਸੋ 21-28 ਸਾਲ ਤੱਕ ਦੀ ਉਮਰ ਹੈ ਕਿਉਂਕਿ ਬਾਡੀ ਨੂੰ ਦੇਖ ਕੇ ਪਤਾ ਲੱਗਦਾ। ਬਾਡੀ ਨੂੰ ਜਦੋਂ ਟੈਸਟ ਕੀਤਾ ਗਿਆ ਉਦੋਂ ਇਹ ਵੀ ਪਤਾ ਲੱਗਿਆ ਕਿ ਜਦੋਂ ਇਹ ਬਰਾਮਦ ਹੋਈ ਹੈ ਯਾਨੀ 9 ਅਕਤੂਬਰ ਨੂੰ, ਉਹ 24-48 ਘੰਟਿਆਂ ਦੇ ਵਿਚ ਵਿਚ ਮੌਤ ਹੋਈ ਹੋਗੀ, ਕਿਉਂਕਿ ਰਿਗਰ ਮੋਰਟਿਸ ਕਹਿੰਦੇ ਆਪਾਂ ਸਰੀਰ ਦੇ ਅਕੜਾ ਜਾਣ ਨੂੰ। ਇੱਕ ਤਾਂ ਉਦੋਂ ਠੰਡ ਦੇ ਨਾਲ ਗਿਣਿਆ ਜਾਂਦਾ ਕਿ ਕਿੰਨੀ ਠੰਡ ਹੈ, ਬਾਡੀ ਨੇ ਕਿਵੇਂ ਆਕੜਨਾ, ਕਿੰਨੀ ਛੇਤੀ ਉਹ ਡੀਕੰਪੋਜ਼ ਹੁੰਦੀ ਹੈ, ਕਿਉਂਕਿ ਅਕਤੂਬਰ ਦੇ ਮਹੀਨੇ ਦੇ ਵਿਚ ਉਦੋਂ ਬਰਫ਼ ਪਈ ਹੈ ਨਹੀਂ ਪਈ, ਮੌਸਮ ਕਿਹੋ ਜਿਹਾ ਸੀ, ਪਾਣੀ ਦੇ ਵਿਚ ਲਾਸ਼ ਦੇ ਉੱਤੇ ਕਿੰਨਾ ਅਸਰ ਹੁੰਦਾ। ਸੋ ਸਾਰੀਆਂ ਚੀਜ਼ਾਂ ਦੀ ਗਿਣਤੀ ਮਿਣਤੀ ਹੁੰਦੀ ਹੈ। ਔਰ ਫਿਰ ਆਪਾਂ ਜਾਣਦੇ ਹਾਂ ਕਿ ਕਈ ਵਾਰ ਲਾਸ਼ ਚ ਕੀੜੇ ਵੀ ਪੈ ਜਾਂਦੇ, ਜਿਹਨੂੰ ਮੈਗਟਸ ਕਹਿੰਦੇ ਆ। ਮੈਗਟ ਦੇ ਲਾਰਵੇ ਤੋਂ ਵੀ ਉਮਰ ਦਾ ਪਤਾ ਲੱਗ ਜਾਂਦਾ ਕਿ ਜਦੋਂ ਕੀੜੇ ਪਏ ਆ ਉਹ ਕੀ ਲਾਰਵੇ ਦੀ ਸਟੇਜ ਆ ਜਾਂ ਡਿਵੈਲਪ ਹੋ ਚੁੱਕੇ ਆ, ਕਿਉਂਕਿ ਲਾਰਵੇ ਤੋਂ ਪੂਰੇ ਮੈਗਟ ਦੀ ਉਮਰ ਦਾ ਆਪਾਂ ਨੂੰ ਪਤਾ ਹੁੰਦਾ ਕਿ ਉਹਦਾ ਲਾਈਫ ਸਾਈਕਲ ਕਿੰਨਾ ਕੁ ਹੈ, ਜਵਾਨ ਹੈ, ਬਿਰਧ ਹੈ, ਅਧਖੜ ਹੈ, ਬੱਚਾ ਨਾਬਾਲਗ ਹੈ, ਕੀ ਹੈ। ਸੋ ਉਥੋਂ ਕੁਛ ਹੱਦ ਤੱਕ ਅੰਦਾਜ਼ੇ ਲੱਗ ਜਾਂਦੇ ਆ ਕਿ ਕੁਦਰਤ ਦੀ ਪ੍ਰਕਿਰਿਆ ਦੇ ਹਿਸਾਬ ਨਾਲ ਇਹ ਬਾਡੀ ਨੇ ਜਿਵੇਂ ਡੀਜਨਰੇਟ ਹੋਣਾ, ਉਹਦੇ ਤੋਂ ਅੰਦਾਜ਼ੇ ਲੱਗਦੇ ਆ। ਸੋ ਜੇ ਇਹ ਗੱਲ ਹੈ ਤਾਂ ਤਕਰੀਬਨ 6-7 ਅਕਤੂਬਰ ਜਾਂ 7 ਜਾਂ 8 ਅਕਤੂਬਰ, ਇਹਦੇ ਵਿਚ 7 ਤਾਂ ਲੱਗਦੀ ਹੋਈ ਹੈ, ਤੇ 7 ਅਕਤੂਬਰ ਤੋਂ 9 ਅਕਤੂਬਰ ਦੇ ਵਿਚਾਲੇ ਇਹ ਕਤਲ ਕਿਤੇ ਕੀਤਾ ਗਿਆ ਹੋ ਸਕਦਾ। ਹਜੇ ਕਿ ਪੁਲਿਸ ਕਤਲ ਨਹੀਂ ਕਹਿੰਦੀ, ਪੁਲਿਸ ਕਹਿ ਰਹੀ ਹੈ ਕਿ ਸਾਨੂੰ ਜਿਵੇਂ ਬਾਡੀ ਮਿਲੀ ਹੈ ਅਸੀਂ ਇਹਨੂੰ ਇਹ ਕਹਿੰਦੇ ਹਾਂ ਕਿ ਕਿਸੇ ਨੇ ਬਾਡੀ ਦੀ ਬੇਹੁਰਮਤੀ ਕੀਤੀ ਹੈ, ਡਿਸਮੈਂਬਰਡ ਬਾਡੀ ਸਾਨੂੰ ਮਿਲੀ ਹੈ, ਤੇ ਨੈਚੁਰਲੀ ਕਿਸੇ ਮਨੁੱਖ ਨੇ ਹੀ ਇਹ ਕਾਰਾ ਕੀਤਾ ਲੱਗਦਾ, ਜਿਸ ਤਰ੍ਹਾਂ ਦੀ ਉਹਦੀ ਕੱਟ ਵੱਢ ਹੋਈ ਵੀ ਹੈ ਲਾਸ਼ ਦੇ ਟੁਕੜਿਆਂ ਦੀ, ਉਹ ਚ ਹਿਊਮਨ ਦਾ ਲੱਗਦਾ। ਪਰ ਪਹਿਲੀ ਗੱਲ ਉਹਨਾਂ ਨੇ ਇਹ ਕਹੀ ਹੈ ਵੀ ਕਤਲ ਬਾਅਦ ਚ ਬਣਾਵਾਂਗੇ, ਪਹਿਲਾਂ ਜੋ ਮੌਜੂਦਾ ਤੌਰ ਤੇ ਦੇਖ ਰਿਹਾ ਉਹ ਇਹੀ ਹੈ। ਹੁਣ ਕਤਲ ਕਿਵੇਂ ਨਹੀਂ ਹੈ, ਹੋ ਸਕਦਾ ਆਪਸ ਵਿੱਚ ਝਗੜਾ ਹੋਇਆ ਹੋਵੇ, ਹੋ ਸਕਦਾ ਕਿਸੇ ਨੇ ਜ਼ਹਿਰ ਖਾ ਲਈ ਹੋਵੇ, ਦੇ ਦਿੱਤੀ ਹੋਵੇ। ਆਪਾਂ ਇਹ ਮੰਨ ਕੇ ਤੇ ਚੱਲੀਏ ਨਾ ਵੀ ਜੋ ਲਾਸ਼ ਸਾਨੂੰ ਦੱਸ ਰਹੀ ਹੈ। ਇੱਕ ਵਾਰੀ ਚੰਡੀਗੜ੍ਹ ਮੈਂ ਕ੍ਰਾਈਮ ਰਿਪੋਰਟਿੰਗ ਕੀਤੀ ਹੈ 6-7 ਸਾਲ, ਉਦੋਂ ਵੀ ਮੇਰੇ ਕੋਲ ਇੱਕ ਮਾਮਲੇ ਵਿੱਚ ਮੈਂ ਪੁਲਿਸ ਆਫਿਸਰ ਕੋਲ ਗਿਆ ਤੇ ਬੰਦਾ ਸਿਆਣਾ ਸੀ, ਸਿਆਣਾ ਦਾ ਮਤਲਬ ਇਹ ਨਹੀਂ ਵੀ ਇਮਾਨਦਾਰ ਸੀ, ਠੀਕ ਹੈ, ਆਪਣੇ ਕੰਮ ਨੂੰ ਜਾਣਦਾ ਸੀ। 30-35 ਸਾਲ ਹੋ ਗਏ ਉਹਨੂੰ ਤੇ ਮੈਂ ਕਤਲ ਬਾਰੇ ਗੱਲਾਂ ਕਰਨ ਲੱਗ ਗਿਆ, ਲਾਸ਼ ਪਈ ਸੀਗੀ ਤਾਂ ਉਹਨੇ ਫਿਰ ਖੜੇ ਖੜੇ ਇੱਕ ਗੱਲ ਬੜੇ ਸੁਭਾਵਕ ਤੌਰ ਤੇ ਕਹਿਤੀ, ਕਹਿੰਦਾ ਰਮਨਜੀਤ ਜੇ ਤੁਹਾਨੂੰ ਬਾਡੀ ਦੇਖਣੀ ਆਉਂਦੀ ਹੈ ਨਾ ਕਤਲ ਦੇ ਔਰ ਹਾਲਾਤ ਦੇਖਣੇ ਆਉਂਦੇ ਆਲੇ ਦੁਆਲੇ ਦੇ, ਤਕਰੀਬਨ ਕਹਿੰਦਾ ਜਿੰਨੀ ਤੁਹਾਡੀ ਅੱਖ ਵਧੀਆ ਜਿੰਨੀ ਘੋਖ ਨਾਲ ਤੁਸੀਂ ਵਿਚਾਰ ਲਿਆ, ਕਹਿੰਦੇ ਲਾਸ਼ ਨੇ ਆਪ ਬੋਲ ਕੇ ਦੱਸਣ ਵਰਗੀ ਗੱਲ ਕਰ ਦੇਣੀ ਹੈ ਕਿ ਇਹ ਕਤਲ ਕਿਵੇਂ ਹੋਇਆ ਤੇ ਕੌਣ ਕਰਨ ਵਾਲਾ, ਕਿਸ ਤਰ੍ਹਾਂ ਮਾਰਿਆ ਗਿਆ, ਕਿੰਨੀ ਨਫ਼ਰਤ ਨਾਲ ਮਾਰਿਆ ਗਿਆ, ਮਾਰਨ ਵਾਲੇ ਚ ਗੁੱਸਾ ਸੀ, ਸਾਜਿਸ਼ ਸੀ। ਉਹ ਕਤਲ ਦੇ ਹਾਲਾਤ ਹੁੰਦੇ ਆ, ਉਹ ਬਹੁਤ ਕੁਝ ਦੱਸ ਦਿੰਦੇ ਆ। ਸੋ ਬੜੇ ਧਿਆਨ ਨਾਲ ਕਹਿੰਦਾ ਜਦੋਂ ਕਿਸੇ ਨੂੰ ਬਾਡੀ ਦੇਖਣੀ ਆ ਜਾਏ ਨਾ, ਤਫਤੀਸ਼ੀ ਅਫਸਰ ਬਣ ਜੇ, ਉਹ ਫਿਰ ਇਸ ਚੀਜ਼ ਤੋਂ ਨਿਚੋੜ ਕੱਢ ਲੈਂਦਾ। ਹੁਣ ਪੁਲਿਸ ਇਹਦੇ ਬਾਰੇ ਇਹ ਵੀ ਗੱਲ ਕਰਦੀ ਹੈ ਵੀ ਇਹਦੇ ਕੁਝ ਹਿੱਸੇ ਆਪਣੇ ਬਾਰਡਰ ਤੋਂ ਕ੍ਰੋਸ ਹੋ ਗਏ ਹੋਣਗੇ, ਕਿਉਂਕਿ ਪਾਣੀ ਚ ਸੀਗੀ। ਹੋ ਸਕਦਾ ਹੈ ਬੰਦਾ ਅਮਰੀਕਾ ਤੋਂ ਇਧਰਲੇ ਪਾਸੇ ਆਇਆ ਹੋਵੇ ਜਾਂ ਇਧਰਲਾ ਬੰਦਾ ਸੀ, ਕੌਣ ਸੀ। ਹੁਣ 2-3 ਇਲਾਕੇ ਨੇੜੇ ਤੇੜੇ ਦੇ ਜਾਂ ਦੂਰ ਤੱਕ, ਹੋ ਸਕਦਾ ਕੋਈ ਸੈਲਾਨੀ ਆਇਆ ਹੋਵੇ, ਕਿਸੇ ਨਾਲ ਝੜਪ ਹੋ ਗਈ ਹੋਵੇ। ਸੋ ਇਹ ਬੜੀ ਓਪਨ ਐਂਡਡ ਇਨਵੈਸਟੀਗੇਸ਼ਨ ਹੈ ਤੇ ਡਿਟੈਕਟਿਵ ਸਾਰਜੈਂਟ ਟਿਫਨੀ ਕਾਸਲ ਉਹਨਾਂ ਨੇ ਮੀਡੀਆ ਨਾਲ ਗੱਲਬਾਤ ਕੀਤੀ ਹੈ, ਕਹਿੰਦੇ ਬਿਕਾਜ਼ ਵੀ ਓਨਲੀ ਹੈਵ ਅ ਟੋਰਸੋ ਐਂਡ ਵੀ ਓਨਲੀ ਹੈਵ ਥਾਈਜ਼ ਦੈਟ ਡੂ ਨਾਟ ਹੈਵ ਐਨੀ ਡਿਸਟਿੰਗਿਸ਼ਡ ਮਾਰਕਸ ਔਰ ਸਕਾਰਸ ਔਰ ਟੈਟੂਜ਼, ਇਟਸ ਮੇਡ ਇਟ ਕੁਆਈਟ ਡਿਫੀਕਲਟ ਫਾਰ ਅਸ ਟੂ ਆਈਡੈਂਟੀਫਾਈ ਦਿਸ ਇੰਡੀਵਿਜੁਅਲ। ਹੁਣ ਇਹਦੀ ਆਈਡੈਂਟੀਫਿਕੇਸ਼ਨ ਹੋਣੀ ਪਹਿਲਾਂ ਜ਼ਰੂਰੀ ਹੈ, ਫਿਰ ਇਹਦੇ ਨਾਲ ਜੁੜੇ ਹੋਏ ਲੋਕਾਂ ਦਾ ਪਤਾ ਲੱਗੂਗਾ ਕਿ ਇਹਦੀ ਜ਼ਿੰਦਗੀ ਦੇ ਵਿੱਚ ਪ੍ਰਭਾਵ ਪਾਉਣ ਵਾਲੇ ਕੌਣ ਵਿਅਕਤੀ ਸੀ, ਕੌਣ ਇਹ ਤੋਂ ਦੁਖੀ ਸੀ ਜਾਂ ਕੌਣ ਇਸ ਤੋਂ ਦੁਖੀ ਸੀ ਜਾਂ ਕੋਈ ਉਹਨਾਂ ਤੋਂ ਮਾਰਨ ਵਾਲਿਆਂ ਤੋਂ ਇਹ ਦੁਖੀ ਸੀ। ਹੁਣ ਕਿਹੜੀ ਗੱਲਬਾਤ ਆ, ਇਹਦੇ ਜੀਵਨ ਦੀ ਜਦੋਂ ਕਹਾਣੀ ਦਾ ਪਤਾ ਲੱਗੂ, ਪਹਿਲਾਂ ਇਹਦੀ ਆਈਡੈਂਟੀ ਇਸਟੈਬਲਿਸ਼ ਹੋਣੀ ਜ਼ਰੂਰੀ ਹੈ। ਆਈਡੈਂਟੀ ਇਸਟੈਬਲਿਸ਼ ਹੋਏਗੀ, ਫਿਰ ਅਗਾਂਹ ਜਾ ਕੇ ਗੱਲਬਾਤ ਨਿਕਲੇਗੀ। ਇੱਕ ਨੈਕਲੇਸ ਜਿਹਾ ਵੀ ਉਹਦੇ ਗਲ ਵਿੱਚ ਚੇਨ ਜੀ ਮਿਲੀ ਹੈ ਤੇ ਉਹ ਵੀ ਬੜੀ ਉਹ ਜਨੈਰਿਕ ਜੀ ਹੈ, ਇਹ ਨਹੀਂ ਪਤਾ ਲੱਗਦਾ ਵੀ ਕੋਈ ਖਾਸ ਕਿਸਮ ਦੀ ਆ, ਕੋਈ ਜਿਵੇਂ ਆਪਾਂ ਧਾਰਮਿਕ ਤੌਰ ਤੇ ਵੀ ਲਾ ਲੈਂਦੇ ਹਾਂ ਵੀ ਬਈ ਕਿਸੇ ਦੀ ਕੋਈ ਮਾਨਤਾ ਆ ਜਾਂ ਕਿਸੇ ਦੀ ਕੋਈ ਸ਼ੌਂਕ ਹੈ ਉਹਦੇ ਨਾਲ ਵੀ ਆਈਡੈਂਟੀਫਾਈ ਹੋ ਜੇ। ਸੋ ਕੁਛ ਪਤਾ ਨਹੀਂ ਲੱਗਦਾ। ਜਿਹੜੀ ਉਹਦੀ ਟੀ ਸ਼ਰਟ ਪਾਈ ਹੋਈ ਮਿਲੀ ਆ ਲਾਸ਼ ਦੇ ਉੱਤੇ ਸੀਗੀ, ਉਹਦਾ ਵੀ ਸਮਾਲ ਸਾਈਜ਼ ਦੀ ਉਹ ਲੱਗਦੀ ਹੈ, ਉਹ ਤੋਂ ਦੇਖ ਕੇ ਕੁਛ ਹੱਦ ਤੱਕ ਅੰਦਾਜ਼ੇ ਲੱਗੇ ਆ ਕਿ ਇਹ ਕਿੰਨੇ ਕੁ ਚਿਰ ਕਿਹੋ ਜਿਹਾ ਬੰਦਾ ਹੋ ਸਕਦਾ। ਉਹਦੇ ਉੱਤੇ ਥੋੜਾ ਜਿਹਾ ਕੋਈ ਬ੍ਰਾਂਡ ਦਾ ਨਾਂ ਵੀ ਆਇਆ ਸੀ ਕਿ ਕਿਸ ਬ੍ਰਾਂਡ ਦੀ ਉਹ ਟੀ ਸ਼ਰਟ ਹੈ। ਸੋ ਉਨੇ ਕੁ ਵੇਰਵੇ ਪੁਲਿਸ ਨੇ ਹੁਣ ਤੱਕ ਇਹਦੇ ਸਾਂਝੇ ਕੀਤੇ ਆ, ਪਰ ਇਹ ਹੈ ਕਿ ਇੱਕ ਬੰਦੇ ਦੀ ਦੂਜੇ ਨਾਲ ਕਹਾਣੀ ਨਿਹਾਇਤ ਵਿਗੜੇ ਹੋਏ ਕਿਸਮ ਦੀ ਹੋਏਗੀ ਤੇ ਤਾਂ ਹੀ ਉਹ ਇਸ ਤਰ੍ਹਾਂ ਦੇ ਕਤਲ ਤੇ ਫਿਰ ਲਾਸ਼ ਦੇ ਟੁਕੜੇ ਕਰਕੇ ਉਹਨੂੰ ਖੁਰਦ ਬੁਰਦ ਕਰਨ ਤੱਕ ਇਹ ਮਾਮਲਾ ਗਿਆ ਹੋਏਗਾ। ਸੋ ਮੇਰੇ ਖਿਆਲ ਵਿੱਚ ਆਉਂਦੇ ਸਮੇਂ ਚ ਇਹਦੀ ਇਨਵੈਸਟੀਗੇਸ਼ਨ ਹੈ ਜਿਹੜੀ ਉਹ ਕਾਫੀ ਗੰਭੀਰ ਜਿਹੀ ਕਿਸਮ ਦੀ ਵੀ ਹੋ ਸਕਦੀ ਹੈ। ਹੁਣੇ ਮੈਨੂੰ ਇੱਕ ਟੈਕਸਟ ਆਇਆ ਸੀ, ਰਾਜਵਿੰਦਰ ਹੋਰਾਂ ਨੇ ਪੁੱਛਿਆ ਵੀ ਕੈਡਾਵਰ ਮੂਵੀ ਦੇਖੀ ਹੈ, ਕਹਿੰਦੇ ਵੀ ਇਹਨੂੰ ਤੁਸੀਂ ਦੇਖਿਓ ਤੇ ਕੈਡਾਵਰ ਦਾ ਮਤਲਬ ਲਾਸ਼। ਬਿਲਕੁਲ ਜੀ, ਕੈਡਾਵਰ ਬਾਡੀ ਨੂੰ ਹੀ ਕਹਿੰਦੇ ਆ, ਅਲੱਗ ਅਲੱਗ ਕਿਸਮਾਂ ਹੈਗੀਆਂ, ਜਿਵੇਂ ਕਿ ਇੰਡੀਆ ਚ ਸ਼ਬਦ ਬਹੁਤਾ ਆਟੋਪਸੀ ਪੋਸਟਮਾਰਟਮ ਵਰਤਦੇ ਆ ਮੌਤ ਤੋਂ ਬਾਅਦ ਦੀ ਚੈਕਿੰਗ, ਤੇ ਇਧਰ ਆਪਾਂ ਆਟੋਪਸੀ ਕਹਿ ਦਿੰਦੇ ਆ। ਇਧਰ ਸਾਡੇ ਹੋਮੀਸਾਈਡ ਜ਼ਿਆਦਾ ਯੂਜ਼ ਕੀਤਾ ਜਾਂਦਾ, ਹੋਮੀ ਵੀ ਫ੍ਰੈਂਚ ਵਰਡ ਹੈ, ਸਾਈਡ ਦਾ ਮਤਲਬ ਮਾਰ ਦੇਣਾ ਕਿਸੇ ਨੂੰ, ਪੈਸਟੀਸਾਈਡ ਫੀਟੀਸਾਈਡ ਉਹ ਸਾਈਡ CIDE ਹੈ ਜਿਹੜਾ ਉਹ ਮੌਤ ਨਾਲ ਜੁੜਿਆ ਹੋਇਆ ਸ਼ਬਦ ਹੈ, ਮਾਰ ਦੇਣਾ। ਤੇ ਅੱਗੇ ਫਿਰ ਪੈਸਟੀ ਲਾਤਾ ਤਾਂ ਪੈਸਟਾ ਹੋ ਗਏ, ਕੀਟਨਾਸ਼ਕ ਹੋ ਗਏ, ਵੀਡ ਲਾਤਾ ਵੀਡੀਸਾਈਡ। ਸੋ ਇੱਦਾਂ ਕਰਕੇ ਇਹ ਸ਼ਬਦ ਬਣਦੇ ਨੇ, ਟੈਕਨੀਕੈਲਿਟੀਜ਼ ਨੇ ਇਹਨਾਂ ਦੀਆਂ, ਤੇ ਫਿਰ ਇਹ ਕਾਫੀ ਡਿਵੈਲਪਡ ਫਾਰਮ ਚ ਆਪਾਂ ਪੜ੍ਹਦੇ ਲਿਖਦੇ ਰਹਿੰਦੇ ਹਾਂ। ਸੋ ਕੈਨੇਡਾ ਵਿੱਚ ਮਰਡਰ ਨੂੰ ਬਹੁਤੀਆਂ ਥਾਵਾਂ ਤੇ ਹੋਮਿਸਾਈਡ ਪੜ੍ਹਦੇ ਆ, ਪ੍ਰਚਲਿਤ ਸ਼ਬਦ ਕੁਝ ਹੋਰ ਹੁੰਦੇ ਨੇ। ਅੱਛਾ, ਹੁਣ ਸਿਟੀ ਦੇ ਉੱਤੇ ਆਉਂਦੇ ਹਾਂ ਜੀ। ਸਿਟੀ ਦੇ ਵਿੱਚ ਇਹ ਵੀ ਗੱਲਬਾਤ ਹੈ ਕਿ ਟ੍ਰਾਂਜ਼ਿਟ ਦੇ ਵਿਕਾਸ ਕੀਤੇ ਜਾਣ ਦੇ ਉੱਤੇ ਇਸ ਮਹੀਨੇ ਦੇ ਅਖੀਰ ਤੱਕ ਇੱਕ ਰਿਪੋਰਟ ਦੇ ਉੱਤੇ ਚਰਚਾ ਹੋਣੀ ਹੈ ਤੇ ਬਿਲੀਅਨਸ ਆਫ ਡਾਲਰ ਦਾ ਪ੍ਰੋਜੈਕਟ ਹੈ ਔਰ ਕਾਫੀ ਕੁਝ ਕਰਨ ਵਾਲਾ ਸ਼ਹਿਰ ਵਿੱਚ। ਨਵੀਆਂ ਸੜਕਾਂ ਦੀ ਵੀ ਲੋੜ ਪੈ ਰਹੀ ਹੈ, ਨਵੇਂ ਸਬਵੇ ਬਣਾਉਣ ਦੀ ਲੋੜ ਹੈ, ਨਵੇਂ ਸਟੇਸ਼ਨ ਬਣਾਉਣ ਦੀ ਲੋੜ ਹੈ ਤੇ ਪੁਰਾਣੀਆਂ ਸੜਕਾਂ ਟ੍ਰੇਨ ਟਰੈਕਸ ਜਾਂ ਉਹਨਾਂ ਤੇ ਚੱਲਦੀਆਂ ਟ੍ਰੇਨਸ ਜਾਂ ਬੱਸਾਂ ਉਹਨਾਂ ਦੀ ਮੇਨਟੇਨੈਂਸ, ਰੱਖ ਰਖਾਵ, ਮੁਰੰਮਤ ਇਹਨਾਂ ਦਾ ਵੀ ਖਰਚਾ ਹੈਗਾ। ਸੋ ਕਈ ਕਿਸਮ ਦੇ ਖਰਚੇ ਆ ਵੀ ਉਹਨੂੰ ਨਵਿਆਇਆ ਜਾਵੇ, ਪੁਰਾਣੀਆਂ ਚੀਜ਼ਾਂ ਦੀ ਮੁਰੰਮਤ ਕੀਤੀ ਜਾਵੇ ਔਰ ਕੁਝ ਨਵੀਆਂ ਚੀਜ਼ਾਂ ਦਾ ਵਿਕਾਸ ਕੀਤਾ ਜਾਵੇ, ਸ਼ਹਿਰ ਦੀਆਂ ਜ਼ਰੂਰਤਾਂ ਦੇ ਹਿਸਾਬ ਨਾਲ ਇਨਫਰਾਸਟਰਕਚਰ ਦੇ ਵਿੱਚ ਵਾਧਾ ਕੀਤਾ ਜਾਵੇ। ਸੋ ਇਦਾਂ ਕਰਕੇ ਕਹਿੰਦੇ ਬੜੇ ਇਸ਼ੂਜ਼ ਹੈਗੇ ਆ ਤੇ ਉਹਨਾਂ ਵਿਚੋਂ 10 ਪ੍ਰਾਇਰਟੀਜ਼ ਇਹਨਾਂ ਨੇ ਟਾਪ 10 ਕੱਢੀਆਂ ਨੇ ਪਹਿਲਾਂ ਕਿ ਇਹਨਾਂ ਤੋਂ ਕੰਮ ਸ਼ੁਰੂ ਕੀਤਾ ਜਾਵੇ। ਤੇ ਉਹ ਕਹਿੰਦੇ ਆ ਵੀ ਜਿਹੜੇ ਨਵੇਂ ਸਾਬੇ ਬਣਾਉਣ ਦੀ ਗੱਲ ਹੈ, ਮੇਅਰ ਓਲੀਵਰ ਚਾਓ ਹੋਰ ਹੀ ਕਹਿੰਦੇ ਆ ਕਿ ਵੀ ਮੈਂ ਇਸ ਆਈਡੀਆ ਨੂੰ ਛੱਡਣਾ ਨਹੀਂ ਚਾਹੁੰਦੀ, ਮੈਂ ਕਹਿੰਦੀ ਹਾਂ ਕਿ ਵੀ ਇਹ ਕੀਤਾ ਜਾਵੇ ਤੇ ਸੀਰੀਅਸ ਫਿਸਕਲ ਚੈਲੇਂਜਸ ਵੀ ਨੇ ਸਾਨੂੰ, ਵਿੱਤੀ ਸੰਕਟ ਸਮੱਸਿਆਵਾਂ ਵੀ ਨੇ, ਪਰ ਦੇਖਦੇ ਹਾਂ ਵੀ ਸਾਡੇ ਕੋਲ ਕੀ ਆਪਸ਼ਨਸ ਨੇ ਕਿ ਘੱਟ ਤੋਂ ਘੱਟ ਖਰਚੇ ਦੇ ਵਿੱਚ ਵੱਧ ਤੋਂ ਵੱਧ ਸੇਵਾਵਾਂ ਵਧੀਆ ਤੇ ਬਹਾਲ ਕੀਤੀਆਂ ਜਾਣ ਤੇ ਜੇ ਇਹਨਾਂ ਵਿੱਚ ਕੁਝ ਨਵੀਆਂ ਵੀ ਜੋੜੀਆਂ ਜਾ ਸਕਦੀਆਂ ਤਾਂ ਉਨ੍ਹਾਂ ਦਾ ਵੀ ਕੋਈ ਕੰਮ ਹੋਵੇ। ਸੋ ਸਿਟੀ ਜਿਹੜੀ ਰਿਪੋਰਟ ਤਿਆਰ ਕੀਤੀ ਇਹਦੇ ਵਿੱਚ ਕੰਪੇਅਰ ਕੀਤਾ ਗਿਆ ਤੇ ਕੰਟਰਾਸਟ ਕੀਤਾ ਗਿਆ 24 ਪ੍ਰੋਸਪੈਕਟਿਵ ਪ੍ਰੋਜੈਕਟਸ ਨੂੰ, ਜਿਹੜੇ ਸੰਭਾਵਿਤ ਯੋਜਨਾਵਾਂ ਨੇ ਉਨ੍ਹਾਂ ਤੇ ਵਿਚਾਰ ਚਰਚਾ ਹੋ ਰਹੀ ਹੈ ਤੇ ਇਨ੍ਹਾਂ ਨੇ ਕਈ ਸਾਲਾਂ ਦੇ ਵਿੱਚ ਜਾ ਕੇ ਪੂਰਾ ਹੋਣਾ, ਜਿਵੇਂ ਡੈਡੀਕੇਟਿਡ ਬੱਸ ਰੈਪਿਡ ਟ੍ਰਾਂਜ਼ਿਟ ਲਾਈਨਸ ਕਿ ਜਿੱਥੇ ਸਿਰਫ ਬੱਸ ਚੱਲੇ, ਉਹ ਲਾਈਨਾਂ ਖਿੱਚਦੀ ਹੈ ਸੜਕਾਂ ਦੇ ਉੱਤੇ, ਲਾਈਟ ਰੇਲ ਲਾਈਨਸ ਬਣਾਈਏ, ਸਬਵੇ ਲਾਈਨ ਐਕਸਟੈਂਸ਼ਨ ਕਰੀਏ ਤੇ they are all graded using criteria that evaluate a mix of needs including Toronto's projected population growth. ਹੁਣ ਇਹ ਸਾਰਿਆਂ ਨੂੰ ਸ਼ਹਿਰ ਦੀ ਗਰੋਥ ਦੇ ਹਿਸਾਬ ਨਾਲ ਕਿ ਘੱਟ ਪੈਸਿਆਂ ਦੇ ਵਿੱਚ ਵੱਧ ਤੋਂ ਵੱਧ ਸਹੂਲਤਾਂ ਤੇ ਵੱਧ ਤੋਂ ਵੱਧ ਕੰਮ ਕੀਤਾ ਜਾਵੇ ਡਾਲਰ ਵਾਈਜ਼ ਹੋ ਕੇ, ਉਹ ਇਹਦੀ ਗੱਲਬਾਤ ਕਰ ਰਹੇ ਆ। ਤੇ ਜਿਹੜੇ ਪਹਿਲੇ 10 ਗੱਲਾਂ ਆ ਉਹਨਾਂ ਦੇ ਵਿੱਚ ਟਾਪ ਵਾਲੀਆਂ ਚ ਕਹਿੰਦੇ ਡੈਡੀਕੇਟਿਡ ਬੱਸ ਵੇ ਦੀ ਵੀ ਗੱਲ ਕਰਦੇ ਆ ਕਿ ਡੈਡੀਕੇਟਿਡ ਬੱਸ ਓਨਲੀ ਲੇਨ ਹੋਵੇ ਕਿਸੇ ਖਾਸ ਸੜਕ ਦੇ ਉੱਤੇ, ਡੈਡੀਕੇਟਿਡ ਰਾਈਟ ਆਫ ਵੇ ਆਊਟਸਾਈਡ ਆਫ ਰੈਗੂਲਰ ਲੇਨਸ ਆਫ ਟ੍ਰੈਫਿਕ ਹੋਵੇ ਕਿ ਜੇ ਉਸੇ ਲੇਨ ਦੇ ਵਿੱਚ ਹੀ ਨਹੀਂ ਨਵੀਂ ਲੇਨ ਬਣ ਸਕਦੀ ਪਰ ਉਹਦੇ ਵਿੱਚੋਂ ਇਹ ਕਰੀਏ ਕਿ ਜੇ ਬੱਸ ਜਾ ਰਹੀ ਹੈ ਤਾਂ ਬੱਸ ਲਈ ਬਾਕੀਆਂ ਨੇ ਰਸਤਾ ਛੱਡਣਾ ਤਾਂ ਕਿ ਬੱਸ ਨੂੰ ਪ੍ਰਾਇਰਟੀ ਮਿਲਦੀ ਰਹੇ। ਤੇ ਸਬਵੇ ਐਕਸਟੈਂਸ਼ਨ ਦੀ ਗੱਲ ਹੈ, ਠੀਕ ਹੈ ਜੀ, ਇਹਦੇ ਵਿੱਚ ਕਈ ਤਰ੍ਹਾਂ ਦੀਆਂ ਗੱਲਾਂ ਆਉਂਦੀਆਂ ਨੇ, ਪਰ ਹੁਣ ਤੁਸੀਂ ਤਾਂ ਗੱਲ ਕਰ ਰਹੇ ਹੋ ਕਿ ਸਾਡੇ ਕੋਲ ਬਜਟ ਹੈ ਨਹੀਂ, ਜਿਵੇਂ ਪਹਿਲਾਂ ਪੈਸੇ ਖਰਚੇ ਗਏ ਆ ਸ਼ਹਿਰ ਵਿੱਚ ਉਹਨਾਂ ਵਿੱਚ ਵੀ ਬੜੀ ਝੋਲ ਦਿਖਾਈ ਦਿੰਦੀ ਹੈ, ਉਹਨੂੰ ਵੇਖਦਿਆਂ ਭਰੋਸਾ ਕਰਨਾ ਜਾਂ ਵੀ ਔਖਾ ਹੋ ਜਾਂਦਾ। ਖੈਰ ਪਰ ਸਿਟੀ ਨੇ ਆਪਣੀ ਗੱਲ ਜਿਵੇਂ ਵੀ ਰੱਖਣੀ ਸੀਗੀ ਉਸ ਢੰਗ ਨਾਲ ਪੇਸ਼ ਕਰ ਦਿੱਤੀ ਹੈ, ਬਾਕੀ ਦੇਖਾਂਗੇ ਇਹਦੇ ਵਿੱਚੋਂ ਇਹ ਕੀ ਕੱਢਦੇ ਕਢਾਉਂਦੇ ਨੇ। ਤੇ ਹੁਣ ਇੱਕ ਛੋਟੀ ਜਿਹੀ ਬ੍ਰੇਕ ਤੇ ਫਿਰ ਇੱਕ ਅੱਧੀ ਅਗਲੀ ਖਬਰ ਤੇ ਚਰਚਾ ਕਰਦੇ ਹਾਂ ਬ੍ਰੇਕ ਤੋਂ ਬਾਅਦ।
ਮਕਾਨ ਤੇ ਘਰ ਵਿੱਚ ਸਕੂਨ ਦਾ ਅੰਤਰ ਹੁੰਦਾ ਹੈ ਤੇ ਅਸੀਂ ਘਰ ਇਹੋ ਜਿਹਾ ਲੱਭਦੇ ਹਾਂ ਜਿੱਥੇ ਜਾ ਕੇ ਸਕੂਨ ਮਿਲੇ। ਕੀ ਤੁਸੀਂ ਵੀ ਆਪਣੇ ਲਈ ਸਕੂਨ ਲੱਭ ਰਹੇ ਹੋ? ਤੇ ਇੱਕੋ ਨਾਂ ਯਾਦ ਰੱਖੋ, ਆਰੀਫਾ ਮੁਜ਼ੱਫਰ। ਆਰੀਫਾ ਮੁਜ਼ੱਫਰ ਤੁਹਾਡੇ ਘਰ ਦੇ ਸਕੂਨ ਦਾ ਸੁਪਨਾ ਸਾਕਾਰ ਕਰਨ ਦੇ ਵਿੱਚ ਮਦਦ ਕਰ ਸਕਦੇ ਨੇ। ਆਰੀਫਾ ਮੁਜ਼ੱਫਰ ਸਿਟੀਸਕੇਪ ਰੀਅਲ ਐਸਟੇਟ ਲਿਮਿਟਿਡ ਬ੍ਰੋਕਰੇਜ ਦੇ ਨਾਲ ਸੇਲਜ਼ ਰੈਪ੍ਰੈਜੈਂਟੇਟਿਵ ਨੇ। ਹੁਣੇ ਕਾਲ ਕਰੋ ਆਰੀਫਾ ਮੁਜ਼ੱਫਰ ਜੀ ਨੂੰ 647-898-6245 6478-9862-45
Learn to drive safely and confidently. Professional driving lessons with HT Driving School in Brampton. Agar eligible hain to sirf 7 dino mein G ya G2 license lein. MTO approved instructors, early road test arrangements, high passing road, pick up, drop off, male and female instructors. Aur haan, saath milein insurance discount certificate. Gaadi chalana seekh lena itna mushkil nahi jitna sahi taur par gaadi chalana hai. Mazeed malumat ke liye call HT Driving School 647-766-5398.
This is Radio 770 AM, the voice of community. News, current affairs, information, music and chit-chat. I am Ramanjit Singh Sidhu and you're listening to your favorite show, The Current Affairs with Ramanjit. Only on Radio 770 AM, Monday to Friday, 7 AM to 9 AM. Listen live on www.eawaz.com. If it is static, listen on your local number 647-872-4900.
ਇਹ ਫਾਰਮੇਸੀ ਤੇ ਛੇਤੀ ਨਾਲ ਕੀਤਾ ਗਿਆ ਇੱਕ ਅਸੈਸਮੈਂਟ ਹੈ। ਇਹ 2018 ਤੋਂ ਹੁਣ ਤੱਕ 80,000 ਤੋਂ ਵੱਧ ਨਰਸਾਂ ਦੀ ਭਰਤੀ ਹੈ। ਇਹ ਦੇਖਭਾਲ ਹੈ ਜਦੋਂ ਅਤੇ ਜਿੱਥੇ ਤੁਹਾਨੂੰ ਇਸ ਦੀ ਲੋੜ ਹੋਵੇ। ontario.ca/yourhelp ਤੇ ਜਾ ਕੇ ਉਹ ਸਾਰੇ ਤਰੀਕੇ ਵੇਖੋ ਜਿਨ੍ਹਾਂ ਰਾਹੀਂ ਅਸੀਂ ਤੁਹਾਨੂੰ ਦੇਖਭਾਲ ਨਾਲ ਜੋੜ ਰਹੇ ਹਾਂ। ਇਸ ਦੀ ਅਦਾਇਗੀ ਓਟੇਰੀਓ ਸਰਕਾਰ ਵੱਲੋਂ ਕੀਤੀ ਗਈ ਹੈ।
You're listening to the current affairs with Ramanjit Sidhu.
ਕੁਛ ਦਿਨਾਂ ਤੋਂ ਲਗਾਤਾਰ ਖਬਰਾਂ ਫਰਾਡ ਦੇ ਨਾਲ ਵੀ ਸੰਬੰਧਿਤ ਆਉਣ ਲੱਗੀਆਂ ਨੇ। ਪੁਲਿਸ ਵੱਲੋਂ ਵਾਰਨਿੰਗ ਦਿੱਤੀ ਜਾਂਦੀ ਹੈ ਕਿ ਤੁਸੀਂ ਆਪਣਾ ਖਿਆਲ ਰੱਖੋ। ਪਹਿਲਾਂ ਆਪਾਂ ਕੁਛ ਦਿਨ ਪਹਿਲਾਂ ਗੱਲ ਕੀਤੀ ਸੀ ਕਿ ਫਲਾਇਰਸ ਘਰਾਂ ਦੇ ਵਿੱਚ ਆ ਕੇ ਅਨਸੋਲੀਸਿਟਿਡ ਲੋਕ ਵਿਜ਼ਿਟ ਕਰਦੇ ਆ ਬਿਨ ਬੁਲਾਏ ਮਹਿਮਾਨ ਵਾਂਗੂ, ਤੇ ਆ ਕੇ ਉਹ ਕਹਿੰਦੇ ਆ ਕਿ ਸਾਡੇ ਤੋਂ ਰੈਨੋਵੇਸ਼ਨ ਦਾ ਕੰਮ ਕਰਾ ਲਓ। ਉਹ ਕਹਿੰਦੇ ਉਹ ਕੋਈ ਪੱਕੀਆਂ ਕੰਪਨੀਆਂ ਨਾਲ ਜੁੜੇ ਬੰਦੇ ਦੀ ਠੱਗੀ ਹੋ ਸਕਦੀ ਹੈ, ਕਦੇ ਬਜ਼ੁਰਗਾਂ ਨਾਲ ਠੱਗੀ ਹੋ ਸਕਦੀ ਹੈ, ਕਦੇ ਈਮੇਲ ਨਾ ਖੋਲੋ, ਕਦੇ ਉਹ ਨਾ ਖੋਲੋ, ਕਦੇ ਸਿਟੀ ਦੇ ਉੱਤੇ ਜਾਂ ਰੈਨਸਮਵੇਅਰ ਦਾ ਕੱਲ ਅਸੀਂ ਮਾਮਲਾ ਸੁਣਿਆ ਸੀ। ਸੋ ਇਹ ਆਨਲਾਈਨ ਫਰਾਡ ਵੀ ਬਹੁਤ ਵੱਧ ਚੁੱਕਿਆ, ਕਿਉਂਕਿ ਸਾਡੀ ਹੁਣ ਕਾਫੀ ਜ਼ਿੰਦਗੀ ਹੈ ਜਿਹੜੀ ਉਹ ਵਰਚੁਅਲ ਵਰਲਡ ਦੇ ਵਿੱਚ ਵੀ ਚੱਲ ਰਹੀ ਹੈ। ਅਸੀਂ ਦੁਕਾਨ ਤੇ ਜਾ ਕੇ ਚੀਜ਼ ਨਹੀਂ ਲੈਂਦੇ, ਅਸੀਂ ਲੈਪਟਾਪ ਮੋਬਾਈਲ ਫੋਨ ਖੋਲਿਆ ਤੇ ਉੱਥੋਂ ਹੀ ਐਪ ਤੋਂ ਆਰਡਰ ਕਰਤਾ, ਤੇ ਕਈ ਵਾਰੀ ਇਹੀ ਨਹੀਂ ਪਤਾ ਲੱਗਦਾ ਹੁੰਦਾ ਕਿ ਜਿਹੜੀ ਚੀਜ਼ ਮੰਗਾਈ ਹੈ ਉਹ ਸਟੋਰ ਐਗਜ਼ਿਸਟ ਕਰਦਾ ਵੀ ਹੈ ਕਿ ਨਹੀਂ। ਸੋ ਹੁਣ ਇਹ ਗੱਲ ਹੈ ਕਿ ਕਈ ਵੈਬਸਾਈਟਾਂ ਇਸ ਤਰ੍ਹਾਂ ਦੀਆਂ ਬਣ ਗਈਆਂ ਕਿ ਤੁਸੀਂ ਜੇ ਜਾਓਗੇ ਤੁਹਾਨੂੰ ਐਂ ਲੱਗਦਾ ਗੂਗਲ ਤੇ ਸਰਚ ਮਾਰੀ ਵੀ ਮੈਨੂੰ ਆਹ ਚੀਜ਼ ਚਾਹੀਦੀ ਹੈ, ਥੱਲੇ ਸੁਜੈਸਟਨ ਆ ਗਈਆਂ, ਉਹ ਵੈਬਸਾਈਟਾਂ ਤੇ ਤੁਸੀਂ ਜਾਂਦੇ ਹੋ ਤੇ ਠੱਗੀ ਠੋਰੀ ਵਾਲਾ ਮੈਟਰ ਤੁਹਾਨੂੰ ਮਿਲ ਜਾਂਦਾ। ਗਲਤ ਫੋਨ ਹੁੰਦੇ ਆ, ਬੰਦੇ ਪੈਸੇ ਦੇ ਬੈਠਦੇ ਆ। ਸੋ ਅਜਿਹਾ ਇੱਕ ਕੈਲਗਰੀ ਦਾ ਕੰਮ ਆਇਆ ਰਹਿਜ਼ਾ ਬੈਕਸ ਦਾ, ਤੇ ਉਹ ਕਹਿੰਦਾ ਵੀ ਮੈਂ ਕਹਿੰਦਾ ਮੈਨੂੰ ਕਾਓਬੋਏ ਇੱਕ ਹੈਟ ਚਾਹੀਦੀ ਸੀਗੀ ਸਟੈਟਸਨ ਮਾਡਲ ਦੀ, ਤੇ ਮੈਂ ਸਟੈਟਸਨ ਮਾਡਲ ਦੀ ਜਦੋਂ ਲਿਖੀ ਤੇ ਉਹ ਇੱਥੇ ਮਿਲਦੀ ਨਹੀਂ, ਕੈਨੇਡਾ ਵਿੱਚ ਕੋਈ ਸਪਲਾਇਰ ਨਹੀਂ ਹੈ ਉਹਦਾ, ਤੇ ਆਉਣੀ ਤਾਂ ਉਹ ਕਿਸੇ ਹੋਰ ਪਾਸਿਓਂ ਸੀਗੀ, ਪਰ ਇਹਨੂੰ ਕਿਸੇ ਨੇ ਇੱਥੇ ਵਾਅਦਾ ਕਰਤਾ ਵੀ ਅਸੀਂ ਤਾਂ ਡਿਲੀਵਰ ਕਰਦੇ ਹਾਂ। ਤੇ ਉਹ ਕਹਿੰਦਾ ਵੀ ਇਹ ਬੜੀਆਂ ਲਿਮਿਟਿਡ ਅਵੇਲੇਬਿਲਟੀ ਸੀ ਕੈਨੇਡਾ ਵਿੱਚ, ਤੇ ਹੀ ਹੈਡ ਪ੍ਰੀਵੀਅਸਲੀ ਬੀਨ ਅਨਏਬਲ ਟੂ ਬਾਏ ਫਰੋਮ ਦਾ ਮੇਨ ਸਟੈਟਸਨ ਵੈਬਸਾਈਟ ਐਜ਼ ਇਟ ਇਜ ਨਾਟ ਸ਼ਿਪਡ ਟੂ ਕੈਨੇਡਾ। ਪਹਿਲਾਂ ਕਦੋਂ ਟਰਾਈ ਕੀਤੀ ਉੱਥੇ ਉਹ ਕਹਿੰਦੇ ਅਸੀਂ ਤਾਂ ਕੈਨੇਡਾ 'ਚ ਸ਼ਿਪਮੈਂਟ ਭੇਜਦੇ ਨਹੀਂ ਹੈ। ਫਿਰ ਇਹਨੇ ਦੂਜੀ ਵਾਰ ਕਿਤੇ ਟਰਾਈ ਮਾਰੀ ਤੇ ਇੱਕ ਉਹਨੂੰ ਕੈਨੇਡੀਅਨ ਵੈਬਸਾਈਟ ਮਿਲੀ, ਉਹ ਕਹਿੰਦਾ ਅੱਛਾ ਕੈਨੇਡਾ ਵਿੱਚ ਵੀ ਇਹ ਆ ਗਈਆਂ, ਚਲੋ ਹੋਣੀਆਂ ਨੇ, ਪਰ ਉੱਥੇ ਕਹਿੰਦੇ ਇਹਨੂੰ ਸ਼ੱਕ ਕਰਨਾ ਚਾਹੀਦਾ ਸੀ ਵੀ ਕੈਨੇਡਾ ਵਿੱਚ ਜਿਹੜੀ ਕੰਪਨੀ ਹੈ ਅੱਗੇ ਤਾਂ ਕਿਸੇ ਨੇ ਦਾਅਵਾ ਨਹੀਂ ਕੀਤਾ, ਹੁਣ ਕੋਈ ਕਰਨ ਲੱਗ ਗਿਆ ਤਾਂ ਕੀ ਤਬਦੀਲੀ ਹੈ ਕੀ ਹੈ। ਉਹ ਵਿਚਾਰ ਕਰਨ ਦੀ ਥਾਂ ਦੇ ਉੱਤੇ ਇਹਨਾਂ ਨੇ ਚੱਕ ਕੇ $100 ਪੇ ਕਰਤਾ, ਤੇ ਬਾਅਦ ਚ ਮਹੀਨਾ ਬੈਠਾ ਉਡੀਕੀ ਗਿਆ। ਜਦੋਂ ਨਾ ਹੀ ਆਇਆ ਤਾਂ ਫਿਰ ਕਸਟਮਰ ਸਰਵਿਸ ਤੇ ਗਿਆ, ਤੇ ਜਿਹੜੀ ਰੀਅਲ ਕੰਪਨੀ ਹੈ ਸਟੈਟਸਨ ਉਹਨਾਂ ਨੇ ਕਨਫਰਮ ਕੀਤਾ ਕਿ ਭਾਈ ਤੇਰੇ ਨਾਲ ਤਾਂ ਠੱਗੀ ਵੱਜ ਗਈ, ਸਾਡੇ ਕੋਲ ਕੋਈ ਪੈਸੇ ਨਹੀਂ ਆਏ ਤੇ ਨਾ ਹੀ ਅਸੀਂ ਤੇਰਾ ਆਰਡਰ ਲਿਆ। ਤੇ ਕਹਿੰਦੇ ਇਹ ਤਾਂ ਬੜਾ ਡਿਸਅਪੋਇੰਟਿੰਗ ਸੀਗਾ, ਪਰ ਈਮੇਲ ਚੰਗੀ ਸੀ ਉਹਨਾਂ ਦੀ। ਲਿਖਣ ਦੇ ਵਿੱਚ ਉਹਨਾਂ ਨੇ ਕਿਹਾ ਕਿ ਅਨਆਥੋਰਾਈਜ਼ਡ ਵੈਬਸਾਈਟ ਬਣ ਜਾਂਦੀਆਂ ਨੇ ਤੇ ਤੁਸੀਂ ਕਰੋ। ਫਿਰ ਇਹ ਵੈਨਕੂਵਰ ਤੋਂ ਜਾ ਕੇ ਲਿਆਇਆ, ਪਰ ਬਾਅਦ ਵਿੱਚ ਫਿਰ ਇਹਨੇ ਚਾਰਜ ਬੈਕ ਕਲੇਮ ਪਾ ਦਿੱਤਾ ਕ੍ਰੈਡਿਟ ਕਾਰਡ ਕੰਪਨੀ ਨੂੰ, ਤੇ ਕਈ ਮਹੀਨਿਆਂ ਤੋਂ ਬਾਅਦ ਫਿਰ ਇਹਨੂੰ ਉਹ ਇਹਦੇ ਪੈਸੇ ਤਾਂ ਵਾਪਸ ਮਿਲ ਗਏ, ਪਰ ਖੇ ਖਰਾਬੀ ਹੋ ਜਾਂਦੀ ਹੈ। ਸੋ ਇਹ ਕਹਿੰਦੇ ਬੜਾ ਡਿਫੀਕਲਟ ਹੁੰਦਾ ਜਾ ਰਿਹਾ ਕਿ ਕਿਵੇਂ ਪਤਾ ਲੱਗੇ ਕਿ ਇਹ ਠੱਗਾਂ ਨੇ ਬਣਾਈ ਹੋਈ ਵੈਬਸਾਈਟ ਹੈ ਤੇ ਤੁਹਾਡੇ ਪੈਸੇ ਨਾ ਲੁੱਟੇ ਜਾਣ। RCMP ਕਹਿੰਦੀ ਹੈ ਕਿ 5-10% ਫਰਾਡ ਕੇਸਿਸ ਦੇ ਵਿੱਚ ਵਾਧਾ ਹੋ ਗਿਆ ਕੈਨੇਡਾ ਵਿੱਚ ਪਿਛਲੇ ਸਾਲਾਂ ਨਾਲੋਂ। 2023 ਦੇ ਵਿੱਚ ਕੁੱਲ ਬਣਾ ਕੇ ਪੂਰੇ ਦੇਸ਼ ਦੇ ਵਿੱਚ $500 million ਯਾਨੀ $567 million ਇਸ ਤਰ੍ਹਾਂ ਦੇਸ਼ ਭਰ ਵਿੱਚੋਂ ਲੋਕਾਂ ਤੋਂ ਠੱਗੇ ਗਏ ਨੇ। ਇਹ ਵੀ ਇੱਕ ਪੈਰਲਲ ਇਕਾਨਮੀ ਚੱਲ ਰਹੀ ਹੈ, $0.5 billion ਉਹ ਕਮਾ ਕੇ ਬਰਾ ਮਾਰਿਆ। ਸਰਕਾਰਾਂ ਵੀ ਬਿਲੀਅਨ ਚ ਖੇਡਦੀਆਂ ਨੇ ਤੇ ਠੱਗ ਵੀ ਮਿਲੀਅਨ ਚ ਤਾਂ ਆਈ ਗਏ, ਕਈ ਤਾਂ ਬਿਲੀਅਨ ਚ ਵੀ ਖੇਡਦੇ ਨੇ। ਆਮ ਲੋਕ ਜਿਸ ਤਰ੍ਹਾਂ ਝੰਬੇ ਹੋਏ ਆ, ਕਿਸ ਕਿਸ ਚੀਜ਼ ਦਾ ਖਿਆਲ ਕਰੋਗੇ ਤੁਸੀਂ? ਹਰ ਜਗ੍ਹਾ ਤੁਹਾਨੂੰ ਸਲਾਹ ਦਿੱਤੀ ਜਾਂਦੀ ਹੈ ਕਿ ਬੀ ਕੇਅਰਫੁਲ, ਬੀ ਵਾਚਫੁਲ, ਬੀ ਵਿਜੀਲੈਂਟ। ਵਿਜੀਲੈਂਟ ਕਿੱਥੇ ਕਿੱਥੇ ਹੋ ਜਾਓਗੇ? ਇੰਨਾ ਗਿਆਨ ਕਿੱਥੋਂ ਆਊਗਾ ਕਿ ਇੰਸ਼ੋਰੈਂਸ ਕੰਪਨੀ ਦੇ ਨਾਲ ਗੱਲ ਕਰਨੀ, ਉਹਦੇ ਸਾਰੇ ਡਾਕੂਮੈਂਟ ਭਰੋ, ਮੌਰਗੇਜ ਦੇ ਸਾਰੇ ਤੁਹਾਨੂੰ ਪਤਾ ਹੋਣ, ਮੌਰਗੇਜ ਚ ਕੀ ਰੇਟ ਦੀ ਤਬਦੀਲੀਆਂ ਉਹ ਪਤਾ ਹੋਣ, ਕਿੱਥੇ ਕਿੱਥੇ ਬੰਦਾ ਜਾਊਗਾ? ਇੱਕ ਹੈਟ ਨਹੀਂ ਖਰੀਦ ਸਕਦਾ ਇਸ ਦੇਸ਼ ਚ ਬੈਠ ਕੇ ਉਹ ਬੰਦਾ ਘਰ ਚ ਬੈਠ ਕੇ। ਇਹਦਾ ਮਤਲਬ ਤਾਣੇ ਬਾਣੇ ਮੂਹਰੇ ਸਰਕਾਰਾਂ ਨਿਤਾਣੀਆਂ ਹੁੰਦੀਆਂ ਜਾਂਦੀਆਂ ਨੇ, ਇਸ ਪ੍ਰਬੰਧਾਂ ਦੇ ਵੱਲ ਕਿਸੇ ਦਾ ਧਿਆਨ ਨਹੀਂ। ਇਹ ਥੋੜੀ ਦੇਰ ਲਈ ਪੈਸਾ ਜੇਬ ਚ ਪਾ ਜਾਣਗੇ, ਇਧਰੋਂ ਠੱਗ ਲਓ ਉਧਰੋਂ ਠੱਗ ਲਓ, ਇਹਦੀ ਕੁਲੈਕਟਿਵ ਕੀਮਤ ਜਦੋਂ ਸਮਾਜ ਨੇ ਦੇਣੀ ਹੈ ਤੇ ਉਹ ਨਾਨ ਰਿਵਰਸਿਬਲ ਪੁਆਇੰਟ ਤੇ ਜਾ ਕੇ ਦੇਣੀ ਹੈ, ਦਾ ਪੁਆਇੰਟ ਆਫ ਨੋ ਰਿਟਰਨ। ਉਹ ਜਦੋਂ ਸਿਚੁਏਸ਼ਨ ਆ ਜਾਣੀ ਹੈ ਨਾ, ਉਹਨੂੰ ਕਹਿਣਗੇ ਕਿ ਹੁਣ ਸਾਨੂੰ ਅਕਲ ਆ ਗਈ। ਬਿਲਕੁਲ ਗਲਤ ਹੈ, ਉਹ ਅਕਲ ਨਹੀਂ ਆ ਗਈ, ਉਦੋਂ ਸਿਰਫ ਤੇ ਸਿਰਫ ਤੁਸੀਂ ਦੁੱਖ ਦੇ ਅਹਿਸਾਸ ਵਿੱਚੋਂ ਲੰਘ ਰਹੇ ਹੁੰਦੇ ਹੋ। ਹੁਣ ਕਹਿੰਦੇ 2021 ਦੇ ਵਿੱਚ ਸਿਰਫ 187 ਮਿਲੀਅਨ ਡਾਲਰ ਦੇ ਫਰਾਡ ਰਿਪੋਰਟ ਹੋਏ ਸੀ ਤੇ 2023 ਚ ਜਾ ਕੇ ਇਹ 567 ਮਿਲੀਅਨ ਡਾਲਰ ਦੇ ਫਰਾਡ ਹੋ ਗਏ। ਹਜੇ ਇਹ ਵੀ ਗੱਲ ਹੈ ਕਿ ਹਰੇਕ ਬੰਦਾ ਰਿਪੋਰਟ ਨਹੀਂ ਕਰਦਾ, ਵੱਜ ਗਈ ਠੱਗੀ ਯਾਰ 20-30-50 ਡਾਲਰ ਦੀ, ਹੁਣ ਇਹਦੇ ਪਿੱਛੇ ਮੈਂ ਕਿੱਥੇ ਕਿੱਥੇ ਜਾਵਾਂ, ਕੌਣ ਬਾਂਹ ਫੜੂਗਾ, ਗਰੀਬ ਆਦਮੀ ਦੇ ਤਾਂ 50 ਰੁਪਏ ਲੁੱਟ ਲੈ, ਕੌਣ ਕਹਿੰਦਾ ਯਾਰ 50 ਰੁਪਏ ਆ, ਫਿਰ ਕੀ ਹੁੰਦਾ, 20 ਡਾਲਰਾਂ ਪਿੱਛੇ ਯਾਰ ਤੂੰ ਛੱਡ ਪਰੇ ਕਾਹਦੀ ਟੈਨਸ਼ਨ ਪਈ ਹੈ, ਭੁੱਲ ਜਾ ਤੂੰ। ਅਸੀਂ ਇਹ ਗੱਲ ਕਰਦੇ ਹਾਂ, ਗੱਲ ਤਾਂ 1 ਸੈਂਟ ਪਿੱਛੇ ਵੀ ਸਰਕਾਰ ਲੜੇ, ਜੇ ਕਿਸੇ ਨਾਲ 1 ਸੈਂਟ ਦੀ ਠੱਗੀ ਵੱਜਦੀ ਹੈ ਉਹਨੂੰ 1 ਬਿਲੀਅਨ ਡਾਲਰ ਦੀ ਉਹ ਮੰਨ ਕੇ ਚੱਲਣ, ਕਿਉਂਕਿ ਉਹ ਸਟੇਟ ਦੇ ਵਿੱਚ ਕਿਸੇ ਨੇ ਇੰਨੀ ਹਿੰਮਤ ਕੀਤੀ ਹੈ ਕਿ ਕੈਨੇਡਾ ਨੂੰ ਮੈਂ ਟਿੱਚ ਜਾਣਨਾ। ਪਰ ਇਸ ਤਰ੍ਹਾਂ ਦੀ ਗੱਲ ਨੂੰ ਦੇਸ਼ ਮਹਿਸੂਸ ਨਹੀਂ ਕਰ ਰਹੇ, ਨਾ ਲੀਡਰਸ਼ਿਪ ਮਹਿਸੂਸ ਕਰਦੀ ਹੈ। ਉਹ ਟਰੈਵਲ ਏਜੰਟ ਹੈ ਜਿਵੇਂ ਫਲਾਈਟ ਸੈਂਟਰ, ਉਨ੍ਹਾਂ ਨੇ ਵੀ ਦੱਸਿਆ ਕਹਿੰਦੇ ਭਾਈ ਸਾਡੇ ਨਾਂ ਦੇ ਉੱਤੇ ਵੀ ਬਹੁਤ ਠੱਗੀਆਂ ਮਾਰ ਜਾਂਦੇ ਆ ਲੋਕ, ਉਹ ਕੱਚੀ ਪੱਕੀ ਜੀ ਵੈਬਸਾਈਟ ਬਣਾ ਲੈਂਦੇ ਆ, ਤੁਸੀਂ ਗੂਗਲ ਕਰਦੇ ਹੋ ਜਹਾਜ਼ ਦੀ ਟਿਕਟ ਬੁੱਕ ਕਰਾਉਣੀ, ਉਹ ਮੂਹਰੇ ਆ ਜਾਂਦਾ ਫੋਨ ਤੇ ਗੱਲ ਕਰਦੇ ਹੋ, ਜੇ ਕਿਤੇ ਨਹੀਂ ਸਿਆਣੇ ਅਗਲਾ 2000 ਡਾਲਰ ਝਾੜ ਕੇ ਉਹ ਵੱਜਦਾ। ਪਰ ਇੱਦਾਂ ਕਿਸੇ ਨੇ 2000 ਦੇ ਵੀ ਦਿੱਤਾ, ਬਾਅਦ ਜਦੋਂ ਚੈੱਕ ਕੀਤਾ ਤੇ ਕੁਛ ਵੀ ਨਹੀਂ ਮਿਲਿਆ, ਪੂਰੀ ਵੈਬਸਾਈਟ ਦੇ ਉੱਤੇ ਨੰਬਰ ਦਿੱਤੇ ਹੋਏ ਆ, ਕੈਲਗਰੀ ਦਾ ਐਡਰੈਸ ਪਾਇਆ ਹੋਇਆ। ਸੋ ਇੱਦਾਂ ਹੀ ਕਈ ਕਈ ਕਿਸਮ ਦੇ ਫਰਾਡ ਨੇ। ਹੁਣ ਤੁਸੀਂ ਜਹਾਜ਼ ਬੁੱਕ ਕਰਾਉਣਾ ਤੁਹਾਨੂੰ ਉੱਥੇ, ਛੋਟਾ ਮੋਟਾ ਹੈਟ ਲੈਣਾ ਉੱਥੇ, ਕਿਤੇ ਕੋਈ ਛੋਟੀ ਮੋਟੀ ਪਰਚੇਜ਼ ਕਰਨੀ ਹੈ ਉੱਥੇ, ਤੇ ਫਿਰ ਪ੍ਰੀਵੈਂਸ਼ਨ ਕੀ ਹੈ? ਐਂਟੀ ਫਰਾਡ ਐਕਸਪਰਟ ਕਹਿੰਦੇ ਅਵੇਅਰਨੈਸ। ਅਵੇਅਰਨੈਸ ਯਾਰ ਕਿੱਥੋਂ ਲਿਆ ਕੇ ਦਈਏ? ਸਾਰਾ ਦਿਨ ਲੋਕਾਂ ਦੇ ਕੋਲ ਅਸੀਂ ਇਹੀ ਬੋਲੀ ਚੱਲੀਏ ਵੀ ਚੇਤੰਨ ਰਹੋ, ਵਿਜੀਲੈਂਟ ਰਹੋ, ਬੀ ਵਾਚਫੁੱਲ, ਬੀ ਕੇਅਰਫੁੱਲ, ਫਿਰ ਸਰਕਾਰ ਕਿੱਥੇ ਆ? ਸਿਸਟਮ ਕਿੱਥੇ ਆ? ਪ੍ਰਬੰਧ ਕਿੱਥੇ ਆ? ਜੇ ਤੁਹਾਨੂੰ ਆਪਣਾ ਬੱਚਾ ਆਪ ਕਰਨਾ ਪੈ ਗਿਆ, ਇਹਦਾ ਮਤਲਬ ਕੱਲ ਨੂੰ ਬੁਲਟ ਪਰੂਫ ਜੈਕਟਾਂ ਪਾ ਕੇ ਫਿਰਿਆ ਕਰੀਏ, ਸਿਰ ਤੇ ਤੋਪ ਲਾ ਲਈਏ? ਕੱਲ ਨੂੰ ਤੁਸੀਂ ਇਹ ਵੀ ਕਹਿ ਦੋਗੇ ਵੀ ਆਪਣੀ ਸੁਰੱਖਿਆ ਆਪ ਕਰੋ? ਆਪ ਤਾਂ ਕਿਲਿਆਂ ਚ ਬਹਿ ਗਏ, ਪ੍ਰਾਈਵੇਟ ਸਿਕਿਉਰਿਟੀਆਂ ਰੱਖ ਲਈਆਂ। ਅਸੀਂ ਆਮ ਲੋਕ ਬਿਨਾਂ ਸਿਹਤਮੰਦ ਸਮਾਜ ਦੇ ਸਰਵਾਈਵ ਨਹੀਂ ਕਰ ਸਕਾਂਗੇ। ਸਾਡਾ ਸਭ ਤੋਂ ਵੱਡਾ ਚੈਲੰਜ ਹੀ ਇਹ ਹੈ ਕਿ ਜੇ ਸਾਡਾ ਸਮਾਜ ਠੀਕ ਨਹੀਂ ਹੈ ਤਾਂ ਤੁਹਾਡੇ ਮੇਰੇ ਵਰਗੇ ਲੋਕ ਜਿਹੜੇ ਇਹ ਰੇਡੀਓ ਨੂੰ ਸੁਣ ਰਹੇ ਆ ਤੇ ਜਿਹੜਾ ਇਧਰ ਬੈਠਾ ਬੋਲ ਰਿਹਾ, ਇਹ ਸਾਰੇ ਜ਼ਿੰਦਗੀ ਦੇ ਉਸ ਕਹਿੰਦੇ ਆ ਡੰਡੇ ਦੇ ਉੱਤੇ, ਪੌੜੀ ਦੇ ਉਸ ਡੰਡੇ ਦੇ ਉੱਤੇ ਅਸੀਂ ਖੜੇ ਹਾਂ ਜਿੱਥੇ ਅਸੀਂ ਸਮਾਜਿਕ ਰੂਪ ਵਿੱਚ ਹੀ ਵਿਚਰ ਸਕਦੇ ਹਾਂ। ਸਾਡੀ ਤਾਕਤ ਇਕਜੁੱਟਤਾ ਚ ਹੈ, ਆਪਸੀ ਭਾਈਚਾਰੇ ਚ ਹੈ, ਸਹਿਯੋਗ ਦੇ ਵਿੱਚ ਹੈ, ਕੋ ਐਗਜ਼ਿਸਟੈਂਸ ਦੇ ਵਿੱਚ ਹੈ। ਵੀ ਆਰ ਨਾਟ ਕੈਪੀਟਲਿਸਟ ਦੈਟ ਯੂ ਕੈਨ ਲਿਵ ਇਨ ਅ ਸੈਪਰੇਟ ਆਈਲੈਂਡ ਐਂਡ ਯੂ ਹੈਵ ਅ ਸਿਕਿਉਰਿਟੀ ਪਰਸਨ ਅਰਾਊਂਡ ਯੂ। ਤੁਹਾਡੇ ਬੱਚਿਆਂ ਨੂੰ ਪੜ੍ਹਾਉਣ ਵੀ ਘਰੇ ਟਿਊਸ਼ਨਾਂ ਤੇ ਗਵਰਨੈਂਸ ਰੱਖੀ ਹੋਈ ਹੈ, ਤੁਹਾਡੇ ਕੁੱਕ ਵੀ ਅਲੈਦਾ ਨੇ, ਤੁਸੀਂ ਆਉਣ ਜਾਣ ਲਈ ਹੈਲੀਕਾਪਟਰ ਤੇ ਜਹਾਜ਼ ਰੱਖਿਆ, ਤੁਹਾਨੂੰ ਸੜਕਾਂ ਦੀ ਵੀ ਲੋੜ ਨਹੀਂ। ਬਾਈ ਅਸੀਂ ਸੜਕਾਂ ਤੇ ਨਿਕਲਣਾ ਹੈ, ਅਸੀਂ ਵਾਕ ਕਰਦੇ ਹਾਂ, ਕਦੇ ਸਾਡੀ ਗੱਡੀ ਕਿਸੇ ਵਾਕ ਕਰਨ ਵਾਲੇ ਚ ਵੱਜਦੀ ਹੈ, ਕਦੇ ਮੈਂ ਵਾਕ ਕਰਦਾ ਤੇ ਮੇਰੇ ਚ ਆ ਕੇ ਗੱਡੀ ਵੱਜਦੀ ਹੈ। ਸਾਡੀ ਜ਼ਿੰਦਗੀ ਇਹੀ ਰਹਿਣੀ ਹੈ, ਅਸੀਂ ਬਰਫ਼ ਤੋਂ ਤਿਲਕ ਕੇ ਵੀ ਡਿੱਗਣਾ, ਅਸੀਂ ਘਟੀਆ ਪੇਵਮੈਂਟ ਦੇ ਵਿੱਚ ਸਾਡਾ ਪੈਰ ਵੀ ਅੜਕ ਸਕਦਾ ਹੈ, ਅਸੀਂ ਜੇ ਬੱਸ ਸਟਾਪ ਦੇ ਸ਼ੀਸ਼ੇ ਰਾਤ ਨੂੰ ਕੋਈ ਤੋੜ ਗਿਆ ਤੇ ਸਾਨੂੰ ਠੰਡ ਚ ਖੜ ਕੇ ਬੱਸ ਵੀ ਲੈਣੀ ਪਊਗੀ। ਸਾਡੇ ਲਈ ਇਹ ਸਿਸਟਮ ਬਹੁਤ ਜ਼ਰੂਰੀ ਹੈ, ਔਰ ਉਹ ਬਾਰ ਬਾਰ ਖ਼ਬਰ ਦੇ ਵਿੱਚ ਪਿਛਲੀ ਚ ਲਿਖਿਆ ਉਹਨਾਂ ਨੇ, ਟੈਕਸ ਪੇਅਰਸ, ਐਵਰੀਬਡੀ ਹੂ ਇਜ਼ ਨਾਟ ਅ ਟੈਕਸ ਪੇਅਰ ਹੀ ਹੈਜ਼ ਅ ਇਕੁਅਲ ਰਾਈਟ ਟੂ ਲਾਈਫ। ਇਹ ਸ਼ਬਦ ਸੁਣਨਾ ਬੰਦ ਕਰੋ, ਇਹ ਮੇਅਰ ਨੇ ਵੀ ਵਰਤਿਆ। ਮੈਨੂੰ ਇਹ ਖ਼ਬਰ ਪੜ੍ਹਦਿਆਂ ਮੈਨੂੰ ਚੰਗਾ ਨਹੀਂ ਲੱਗਿਆ, ਮੈਂ ਕਿਹਾ ਵਾਈ ਟੈਕਸ ਪੇਅਰਸ ਓਨਲੀ? ਜਿਹਦੇ ਕੋਲ ਪੈਸਾ ਹੈ ਉਹ ਦੇਵੇ, ਬੱਚਾ ਟੈਕਸ ਪੇਅਰ ਨਹੀਂ ਹੈ? ਇੱਕ ਬੱਚਾ ਟੈਕਸ ਪੇਅਰ ਹੈ ਹੀ ਨਹੀਂ, ਤੇ ਬੱਚਾ ਬੋਝ ਹੈ ਫਿਰ ਸਮਾਜ ਤੇ, ਉਹ ਭਵਿੱਖ ਹੈ ਸਮਾਜ ਦਾ ਯਾਰ। ਇਹ ਸ਼ਬਦਾਵਲੀ ਸਾਡੇ ਕੰਮ ਦੀ ਨਹੀਂ ਹੈ। ਮੈਂ ਬਾਰ ਬਾਰ ਇੱਕ ਹੋਰ ਗੱਲ ਕਹਿਣਾ ਹੁੰਦਾ ਕਿ ਸ਼ਬਦ ਗੁਰੂ ਹੈ, ਸਿੱਖ ਧਰਮ ਦੇ ਵਿੱਚ ਬਾਣੀ ਵਿੱਚ ਇਹ ਗੱਲ ਆਖੀ ਗਈ ਹੈ, ਤੇ ਸ਼ਬਦ ਨੂੰ ਸਮਝਣ ਦੀ ਵੀ ਲੋੜ ਹੈ। ਸ਼ਬਦ ਦਾ ਮਤਲਬ ਹਿਮਨ ਨਹੀਂ ਹੈ ਕਿ ਭਜਨ ਬੰਦਗੀ ਵਾਲੇ ਸ਼ਬਦ ਦੀ, ਹਰ ਸ਼ਬਦ ਦੀ ਵੀ ਮਹੱਤਤਾ ਹੈ। ਜੇ ਅਸੀਂ ਟੈਕਸ ਪੇਅਰ ਦੇ ਪਿੱਛੇ ਚਲੇ ਗਏ ਤਾਂ ਸਿਟੀਜ਼ਨਸ਼ਿਪ ਗਵਾ ਜਾਓਗੇ। ਨਾਗਰਿਕ ਹੋ ਆਪਾਂ ਨਾਗਰਿਕਾਂ, ਚਾਹੇ ਟੈਕਸ ਦਈਏ ਚਾਹੇ ਨਾ ਦਈਏ, ਹਰ ਬੰਦਾ ਟੈਕਸ ਨਹੀਂ ਦਿੰਦਾ, ਸਾਡੇ ਸਾਰੇ ਬੱਚੇ ਫਿਰ ਕਿੱਧਰ ਗਏ? ਦੇ ਹੈਵ ਨੋ ਰਾਈਟ, ਕਿਉਂਕਿ ਯੂ ਓਨਲੀ ਟਾਕ ਅਬਾਊਟ ਟੈਕਸ ਪੇਅਰਸ ਮਨੀ। ਅਸੀਂ ਸਮਾਜ ਵਾਸਤੇ, ਸਮੁੱਚੇ ਸਮਾਜ ਵਾਸਤੇ ਜਿਉਂਦੇ ਹਾਂ। ਅੱਜ ਬਜ਼ੁਰਗਾਂ ਨੂੰ ਉਹਨਾਂ ਦਾ ਤਾਂ ਬੋਝ ਹੋ ਗਿਆ ਜੀ, ਕਿਉਂ ਬਈ ਉਹਨਾਂ ਨੇ ਸਾਰਾ ਕੈਨੇਡਾ ਬਣਾ ਕੇ ਦਿੱਤਾ ਜੀ, ਤੇ ਭੱਜੇ ਫਿਰਦੇ ਹਾਂ। ਅਸੀਂ ਅਗਲੀ ਪੀੜ੍ਹੀ ਨੂੰ ਬਣਾ ਕੇ ਦੇਵਾਂਗੇ, ਤੁਸੀਂ ਹੁਣ ਦਾ ਹੁਣੇ ਨਿਬੇੜਨ ਨੂੰ ਫਿਰਦੇ ਹੋ ਕਿ ਜੇ ਮੈਨੂੰ ਪੈਸੇ ਦੇਣਗੇ ਤਾਂ ਮੈਂ ਕੰਮ ਕਰੂੰ, ਨਹੀਂ ਮੈਂ ਕਰਦਾ ਨਹੀਂ। ਇੰਨੇ ਕੋਰੇਪਣ ਦੇ ਨਾਲ ਇਹ ਸਿਸਟਮ ਨੇ ਸਰਵਾਈਵ ਨਹੀਂ ਕਰਨਾ। ਖੈਰ, ਖ਼ਬਰਾਂ ਦਾ ਸਿਲਸਿਲਾ ਰੋਕਦੇ ਹਾਂ ਜੀ, ਤੇ ਹੁਣ ਕੁਝ ਇਸ਼ਤਿਹਾਰ ਤੇ ਫਿਰ ਅੰਤਰਰਾਸ਼ਟਰੀ ਖ਼ਬਰਾਂ ਤੋਂ ਬਾਅਦ ਆਪਾਂ ਅਗਲਾ ਪ੍ਰੋਗਰਾਮ ਸ਼ੁਰੂ ਕਰਦੇ ਹਾਂ, ਜਸਵਿੰਦਰ ਸਾਲ ਜੀ ਦੇ ਨਾਲ ਗੱਲਬਾਤ ਕਰਾਂਗੇ।
The views expressed on the preceding program may not necessarily be those of the owner or management of WTOR radio station.
ਆਪਣੇ ਵੱਖਰੇ ਤੇ ਸੁਥਰੇ ਲਵਾਜ਼ਮਾਂ ਦੇ ਨਾਲ ਬਣਾਓ ਅਫਤਾਰ ਦਾ ਹਰ ਪਕਵਾਨ ਖਾਸ।
एहो नहीं जी, रियल कैनेडियन सुपर स्टोर विच कम कीमत ते पाओ सभी कुछ। रियल कैनेडियन सुपर स्टोर वालों रमजान दी मुबारकां।
Tired of paying transfer fees to send money abroad? Over time, they can add up to more than $100. But $100 goes a long way. That's a month of groceries in the Philippines. Or 60 liters of gas in India. So, send all the love with a $0 CIBC transfer fee, always. When you use CIBC Global Money Transfer, visit cibc.com/transfer. Conditions and CIBC foreign exchange rates apply. CIBC. Ambitions made real.
ਕੀ ਤੁਸੀਂ ਆਪਣੇ ਘਰ ਅਤੇ ਆਟੋ ਇੰਸ਼ੋਰੈਂਸ ਦੇ ਰਿਨਿਊਅਲ ਕਰਵਾਉਣਾ ਚਾਹੁੰਦੇ ਹੋ ਤੇ ਤੁਸੀਂ ਚੰਗੀ ਕੀਮਤ ਵੀ ਤਲਾਸ਼ ਰਹੇ ਹੋ ਤਾਂ ਫਿਰ ਘਬਰਾਉਣ ਦੀ ਲੋੜ ਨਹੀਂ। ਤੁਸੀਂ ਜਾਓ ਆਲ ਸਟੇਟ ਐਜੈਕਟ ਏਜੰਸੀ ਦੇ ਰਾਜਾ ਮੁਦੱਸਰ ਕੋਲ। ਤੁਸੀਂ ਇੱਕ ਘਰ ਤੇ ਦੋ ਕਾਰਾਂ ਦੀ ਇੰਸ਼ੋਰੈਂਸ ਕਰਵਾ ਕੇ ਇਹਨਾਂ ਤੋਂ $1,775 ਦੀ ਬਚਤ ਵੀ ਕਰ ਸਕਦੇ ਹੋ। ਹੁਣੇ ਸੰਪਰਕ ਕਰੋ ਰਾਜਾ ਮੁਦੱਸਰ ਨੂੰ 6472903773 ਯਾਨੀ 6472903773।
अपनी कम्युनिटी का सब तो वड्डा वधिया क्वालिटी वाला ते सब तो पुराना सोडी फर्नीचर हर घर दी पहचान बन चुकी है।
ओ फिर बने भी क्यों ना, क्योंकि बेडरूम सेट, सोफा सेट, मैट्रेसेस, डाइनिंग टेबल, डेकोरेटिव आइटम्स, गल कीजिए सारे घर दा फर्नीचर वधिया क्वालिटी ते डिस्काउंटेड।